ਬੈਸਟ ਇੰਟਰਸਟ ਆਫ ਦੀ ਕਲਾਇੰਟ ਕਰੀਏ, ਤਾਂ ਇਹੀਓ ਮੈਂ ਅੱਜ ਕਹਿਣਾ ਚਾਹੁੰਦਾ ਸੀਗਾ। ਬਾਕੀ ਤੁਹਾਨੂੰ ਪਤਾ ਹੀ ਹੈਗਾ ਕਿ ਟੈਕਸ ਦਾ ਕੰਮ ਅੱਜ ਕੱਲ੍ਹ ਆਪਣਾ ਦੇਸ਼ ਵਾਰਾ ਹੈਗੀਆਂ ਚੱਲ ਰਿਹਾ ਹੈਗਾ ਕੰਮ, ਔਰ ਜਿਹੜਾ ਹੈਗਾ ਸਾਰਾ ਸੈਟਿਸਫੈਕਟਰੀ, ਚਾਹੇ ਕੋਈ ਬਿਜ਼ਨਸ ਓਨਰਸ ਹੈਗੇ ਆ, ਚਾਹੇ ਉਹ ਪਰਸਨਲ ਟੈਕਸੇਸ਼ਨ ਹੈ, ਅਸੀਂ ਸਭ ਤਰ੍ਹਾਂ ਦੀ ਸੇਵਾਵਾਂ ਆਪਣੇ ਆਫਿਸ ਤੋਂ ਦਿੰਦੇ ਹੈਗੇ ਹਾਂ। ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਰਿਗਾਰਡਿੰਗ ਕੋਵਿਡ ਬੈਨੀਫਿਟਸ ਹੈ, ਜਾਂ ਕੋਈ ਆਪਣੇ ਟੈਕਸ ਚ ਕੋਈ ਸੈਕਿੰਡ ਓਪੀਨੀਅਨ ਲੈਣੀ, ਕਿਸੇ ਤਰ੍ਹਾਂ ਦੀ ਕੋਈ ਗੱਲ ਕਰਨੀ ਹੈਗੀ, ਮੇਰੇ ਨਾਲ ਗੱਲ ਕੀਤੀ ਜਾ ਸਕਦੀ ਹੈਗਾ। ਮੇਰਾ ਨੰਬਰ ਹੈਗਾ ਜੀ 6470-2296-647-5002-96, ਔਰ ਮੇਰਾ ਆਫਿਸ ਹੈਗਾ ਜੀ ਇੱਥੇ ਟੋਪ ਬ੍ਰੈਮ ਔਰ ਨੌਰਥ ਪਾਰਕ ਦੇ ਇੰਟਰਸੈਕਸ਼ਨ ਤੇ ਬ੍ਰੈਮਟਨ ਵਿੱਚ। ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਹੈਲਪ ਚਾਹੀਦੀ ਹੋਵੇ ਮੈਨੂੰ ਕੰਟੈਕਟ ਕਰ ਸਕਦੇ ਜੀ।
ਅਵਨੀਸ਼ ਜੀ, ਪਹਿਲਾਂ ਤੇ ਮੈਂ ਸਾਰੇ ਸਾਡੇ ਲਿਸਨਰਸ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ। ਜਿਸ ਤਰ੍ਹਾਂ ਤੁਸੀਂ ਕਿਹਾ ਹੀ ਹੈਗਾ ਕਿ ਸਾਨੂੰ ਹੁਣ ਤਕਰੀਬਨ 20 ਸਾਲ ਹੋ ਗਏ ਨੇ ਮੈਨੂੰ ਮੀਡੀਆ ਦੇ ਵਿੱਚ, ਔਰ ਇਹਨਾਂ 20 ਸਾਲਾਂ ਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਸਾਡੀਆਂ ਵਾਈ ਮੀਡੀਆ ਦੀਆਂ ਗਾਈਡਿੰਗ ਪ੍ਰਿੰਸੀਪਲ ਰਹੇ ਨੇ ਇਹਨਾਂ 20 ਸਾਲਾਂ ਦੇ ਵਿੱਚ, ਉਹ ਉਸੇ ਤਰ੍ਹਾਂ ਬਰਕਰਾਰ ਨੇ। ਚਾਹੇ ਜੇ ਮੈਨੂੰ ਯਾਦ ਹੈ ਕਿ ਅਸੀਂ ਸ਼ੁਰੂਆਤੀ ਜਿਹੜੇ 4-5 ਸਾਲ ਹੁੰਦੇ ਸੀ ਸਿਰਫ ਨਿਊਜ਼ ਪੇਪਰ ਹੁੰਦਾ ਸੀਗਾ, 2005-2006 ਸਿਰਫ ਨਿਊਜ਼ ਪੇਪਰ ਸੀਗਾ ਮਿਡ ਵੀਕ, ਕੋਈ ਉਸ ਵੇਲੇ ਤੱਕ 2006 ਤੱਕ ਕੋਈ ਰੇਡੀਓ ਨਹੀਂ ਸੀਗਾ। ਸੋ ਜੋ ਨਿਊਜ਼ ਪੇਪਰ ਵੇਲੇ ਜੋ ਗਾਈਡਿੰਗ ਪ੍ਰਿੰਸੀਪਲ ਰਹੇ ਨੇ, ਔਰ ਉਸ ਤੋਂ ਬਾਅਦ 2006 ਦੇ ਵਿੱਚ ਰੇਡੀਓ ਆ ਗਿਆ, ਮਿਡ ਵੀਕ ਅਖਬਾਰ ਨੂੰ ਇੱਕ ਜੋੜੀਦਾਰ ਮਿਲ ਗਿਆ, ਔਰ 2005 ਦੇ ਵਿੱਚ ਸਾਡੀ ਵੈਬਸਾਈਟ ਵੀ ਲਾਂਚ ਹੋ ਗਈ ਸੀ southasiandaily.com। ਸੋ ਉਹ 3 ਪਾਰਟਨਰ ਹੋ ਗਏ ਸੀਗੇ ਉਸ ਵੇਲੇ, ਆਨਲਾਈਨ, ਰੇਡੀਓ ਤੇ ਪ੍ਰਿੰਟ, ਔਰ ਉਸ ਤੋਂ ਬਾਅਦ ਫਿਰ ਕਾਫੀ ਲੇਟ ਜਿਹੜਾ ਫਿਰ 24-hour ਚੈਨਲ ਤੇ ਬਾਅਦ ਚ ਆਇਆ, ਪਰ ਟੀਵੀ ਪ੍ਰੋਗਰਾਮਸ ਕਰਦੇ ਰਹੇ। ਲੇਕਿਨ ਗਾਈਡਿੰਗ ਪ੍ਰਿੰਸੀਪਲਸ ਜਿਹੜੇ ਨੇ ਉਹ ਬੜੇ ਸੇਮ ਰਹੇ ਨੇ ਕਿ ਐਕੂਰੇਟ ਨਿਊਜ਼, ਪਹਿਲਾ ਪੁਆਇੰਟ ਬਹੁਤ ਇੰਪੋਰਟੈਂਟ ਹੈ ਕਿ ਨਿਊਜ਼ ਬੜੀ ਐਕੂਰੇਟ ਹੋਣੀ ਚਾਹੀਦੀ ਹੈ। ਦੂਸਰਾ ਇਹ ਹੈਗਾ ਹੈ ਕਿ ਇਸ ਟਾਈਮਲੀ ਫੈਸ਼ਨ ਕਿ ਟਾਈਮ ਸਿਰ ਜਿਹੜੀ ਹੈ ਚਲੀ ਜਾਏ, ਔਰ ਸਪੋਂਸਰ ਦੇ ਬਾਰੇ ਜਿੱਥੇ ਤੱਕ ਗੱਲਬਾਤ ਹੈਗੀ ਹੈ, ਡੇ 1 ਤੋਂ ਕੁਝ ਗਾਈਡਿੰਗ ਪ੍ਰਿੰਸੀਪਲਸ ਰਹੇ ਨੇ ਕਿ ਉਸ ਦੌਰ ਚ ਅਖਬਾਰਾਂ ਦੇ ਵਿੱਚ ਐਡ ਜਿਹੜੀ ਮਿਲ ਜਾਇਆ ਕਰਦੀ ਸੀਗੀ, ਜਿਹੜੇ ਬਾਬੇ ਹੈਗੇ ਨੇ ਔਰ ਉਹਦੇ ਨਾਲ ਕੰਮ ਚਲਾ ਸਕਦੇ ਸੀ, ਪਰ ਉਹ ਨਹੀਂ ਕਦੀਆਂ ਵੀ ਲਈਆਂ। ਔਰ ਹੁਣ ਵੀ ਸਾਡੇ ਬੜੇ ਸਾਰੇ ਸਪੋਂਸਰ ਹੁੰਦੇ ਨੇ, ਤੁਹਾਡੇ ਫਾਈਨੈਂਸ਼ੀਅਲ ਇੰਡਸਟਰੀ ਦੇ ਇੱਕ ਸਪੋਂਸਰ ਨੇ ਹੁਣੇ ਰੀਸੈਂਟਲੀ ਮੈਂ ਹੋਲ ਤੇ ਪਾਇਆ ਹੋਇਆ, ਮੇਜਰ ਸਪੋਂਸਰ, ਬਿਗ ਸਪੋਂਸਰ, ਬਟ ਆਈ ਪੁੱਟ ਦੈਮ ਔਨ ਹੋਲਡ ਰੀਸੈਂਟਲੀ ਕਿ ਨਹੀਂ ਹਜੇ ਅਸੀਂ ਨਹੀਂ ਲੈ ਸਕਦੇ, ਹਜੇ ਡਿਊ ਡਿਲੀਜੈਂਸ ਮੇਰੀ ਜਿਹੜੀ ਉਹ ਬਾਕੀ ਹੈ। ਇਸ ਤੋਂ ਇਲਾਵਾ ਏਅਰਲਾਈਨ ਦਾ ਇੱਕ, ਉਹ ਤਾਂ ਫਰੋਡ ਸਪੋਂਸਰ ਹੀ ਸੀਗਾ ਇੱਕ ਤਰ੍ਹਾਂ ਨਾਲ, ਮੈਂ ਫਰੋਡ ਵਰਡ ਯੂਜ਼ ਕਰ ਸਕਦਾ ਕਿਉਂਕਿ ਉਹ ਸਾਬਿਤ ਹੀ ਹੋ ਗਿਆ, ਅਸੀਂ ਬੜੀ ਇਨਕੁਆਇਰੀ ਕੀਤੀ ਕਿ ਉਹ ਜਾਲੀ ਟਿਕਟਾਂ, ਬਹੁਤ ਲੋਕਾਂ ਨੂੰ ਉਹਨਾਂ ਨੇ ਇੱਥੇ ਫਰੋਡ ਕੀਤਾ। ਸੋ ਅਸੀਂ ਬਹੁਤ ਵਧੀਆ ਕੀਤਾ ਕਿ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਅਸੀਂ ਬੰਦ ਕਰਵਾਇਆ। ਹੋਰ ਵੀ ਮੈਂ ਸਾਡੇ ਮੀਡੀਆ ਕਲੀਗ ਸੀਗੇ, ਮੈਂ ਫੋਨ ਕਰਕੇ ਉਹਨਾਂ ਨੂੰ ਕਿਹਾ ਕਿ ਇਹਦੀ ਐਡ ਬੰਦ ਕਰੋ, ਇਹ ਪੈਸੇ ਬਹੁਤ ਦੇ ਰਿਹਾ ਪਰ ਇਹ ਗਲਤ ਹੈ। ਇਸ ਤੋਂ ਥੋੜੀ ਦੇਰ ਪਹਿਲਾਂ ਇੱਕ ਇਨਵੈਸਟਰ ਆਏ ਸੀਗੇ ਜੀ, ਉਹਨਾਂ ਦੇ ਬਾਰੇ ਵੀ ਅਸੀਂ ਰੋਕ ਲਗਵਾਈ ਆ ਕਈ ਜਗ੍ਹਾ ਦੇ ਉੱਤੇ ਕਿ ਨਹੀਂ ਉਹਨਾਂ ਦੇ ਬਾਰੇ ਪਤਾ, ਔਰ ਉਹ ਵੀ ਬੜੇ ਵੱਡੇ ਸਪੋਂਸਰ ਸੀਗੇ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਵੱਲੋਂ ਕੋਸ਼ਿਸ਼ ਇਹ 100% ਕਰਨ ਦੀ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਵੀ ਸਪੋਂਸਰ ਨੇ ਥੋੜਾ ਜਿਹਾ ਉਹਨਾਂ ਦੀ ਬੈਕਗਰਾਉਂਡ ਜ਼ਰੂਰ ਪੁੱਛੀਏ, ਤੁਸੀਂ ਕਿਹੜੀ ਜਗ੍ਹਾ ਤੋਂ ਆ, ਕਿਹੜਾ ਤੁਹਾਡਾ ਬਿਜ਼ਨਸ ਹੈ, ਕੀ ਹੈ, ਤੇ ਉਹ ਜ਼ਰੂਰ ਅਸੀਂ ਕਰਦੇ ਹਾਂ। ਸੋ ਤੁਹਾਡੇ ਬਾਰੇ ਤੇ ਅਵਨੀਸ਼ ਜੀ, ਮੈਂ ਜ਼ਾਤੀ ਤੌਰ ਤੇ ਕਹਿ ਸਕਦਾ ਹੈਗਾ ਕਿ ਜਿਹੜਾ ਵੀ ਬੰਦਾ ਤੁਹਾਡੇ ਕੋਲ ਜਾ ਕੇ ਆਪਣੀਆਂ ਫਾਈਲਸ ਰੱਖ ਦੇਗਾ, ਨੰਬਰ ਨੋਟ ਕਰ ਲਓ 6475-2296, ਸਮਝ ਲਓ ਕਿ ਬਸ ਫਿਰ ਤੁਹਾਡੀ ਟੈਨਸ਼ਨ ਦੂਰ ਹੋ ਗਈ। ਤੁਸੀਂ ਆਪਣੀਆਂ ਫਾਈਲਸ, ਜੇ ਤੁਹਾਨੂੰ ਲੱਗਦਾ ਹੈ ਪਰਸਨਲ ਟੈਕਸੇਸ਼ਨ ਦਾ ਕੰਮ ਹੈ, ਬਿਜ਼ਨਸ ਦਾ ਕੰਮ ਹੈ, ਤੁਸੀਂ ਜਾ ਕੇ ਔਰ ਪਰਸਨਲੀ ਸਰਵਿਸ ਲੈਣੀ ਹੈ। ਪਰਸਨਲਾਈਜ਼ ਸਰਵਿਸ ਕੀ ਚੀਜ਼ ਹੁੰਦੀ ਹੈ ਕਿ ਤੁਹਾਨੂੰ ਖੁਦ ਅਵਨੀਸ਼ ਜੀ ਫੋਨ ਕਰਨਗੇ, ਖੁਦ ਸਾਰਾ ਕੁਝ ਦੇਖਣਗੇ, ਕਿਉਂਕਿ ਜੇ ਤੁਸੀਂ ਫੋਨ ਕਰਕੇ ਪੁੱਛੋਗੇ ਫਿਰ ਉਹਦਾ ਫਾਇਦਾ ਨਹੀਂ ਹੈ। ਤੁਹਾਨੂੰ ਖੁਦ ਪਰਸਨਲਾਈਜ਼ ਸਰਵਿਸ ਮਿਲੇਗੀ ਕਿ ਤੁਹਾਨੂੰ ਫੋਨ ਕਾਲ ਆਣਗੇ, ਤੁਹਾਨੂੰ ਉਹ ਦੱਸਣਗੇ ਕਿ ਇਹ ਚੀਜ਼ਾਂ ਤੁਹਾਡੇ ਲਈ ਬਿਹਤਰ ਨੇ, ਤੁਹਾਨੂੰ ਈਮੇਲ ਆਏਗੀ। ਉਹਦੇ ਨਾਲ ਕੀ ਹੈ ਕਿ ਜੇ ਅਸੀਂ ਕੰਮ ਦੇ ਵਿੱਚ ਬਿਜ਼ੀ ਹੈ, ਤੁਹਾਨੂੰ ਇੱਕ ਪਰਸਨਲਾਈਜ਼ ਸਰਵਿਸ ਮਿਲ ਰਹੀ ਹੈ। ਸੋ ਉਹਦੇ ਲਈ ਤੁਸੀਂ ਅਵਨੀਸ਼ ਅਗਰਵਾਲ ਜੀ ਨਾਲ ਸੰਪਰਕ ਕਰ ਸਕਦੇ ਹੋ 6475-2296। ਫੀਲ ਦਾ ਡਿਫਰੈਂਸ, ਮੈਂ ਅੱਜ ਇੱਕ ਮੋਟੋ ਦੇ ਰਿਹਾ ਹੈਗਾ ਜੀ ਅਵਨੀਸ਼ ਜੀ ਲਈ, ਆਪਣੇ ਬੜੇ ਭਰਾ ਲਈ, ਫੀਲ ਦਾ ਡਿਫਰੈਂਸ। ਜੇ ਤੁਸੀਂ ਡਿਫਰੈਂਸ ਫੀਲ ਕਰਨਾ ਹੈ ਨਾ, ਫੀਲ ਦਾ ਡਿਫਰੈਂਸ ਕਿ ਅਕਾਊਂਟਿੰਗ ਦੇ ਵਿੱਚ ਵੱਖਰਾ ਕੀ ਹੋ ਸਕਦਾ ਮੇਰੇ ਨਾਲ, ਕਿਉਂਕਿ ਜਦੋਂ ਤੱਕ ਤੁਸੀਂ ਅਵਨੀਸ਼ ਜੀ ਕੋਲ ਆਪਣਾ ਕੰਮ ਨਹੀਂ ਦਿਓਗੇ, ਯੂ ਵਿਲ ਨਾਟ ਫੀਲ ਦਾ ਡਿਫਰੈਂਸ, ਤੁਹਾਨੂੰ ਫਰਕ ਨਹੀਂ ਪਤਾ ਚੱਲੇਗਾ। ਫੀਲ ਦਾ ਡਿਫਰੈਂਸ 6475-2296। ਅਵਨੀਸ਼ ਜੀ ਨੂੰ ਤੁਸੀਂ ਆਪਣੀ ਅਕਾਊਂਟਿੰਗ ਦੀਆਂ ਸੇਵਾਵਾਂ ਲਓ। ਰਮੇਸ਼ ਇੰਦਰ ਚੌਹਾਨ ਸਾਹਿਬ, ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ, ਥੈਂਕ ਯੂ, ਔਰ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ, ਤੁਸੀਂ ਸਪੋਰਟ ਕਰਦੇ ਹੋ, ਧੰਨਵਾਦ ਤੁਹਾਡਾ, ਤੁਸੀਂ ਰੈਕਮੈਂਡ ਕਰਦੇ ਹੋ ਸਾਡੇ ਬਿਜ਼ਨਸਿਸ ਨੂੰ, ਸਪੋਰਟ ਕਰਦੇ ਹੋ। ਦੂਸਰਾ ਡਾਕਟਰ ਜਿਹੜਾ ਤੁਸੀਂ ਗੱਲ ਕੀਤੀ, ਡਾਕਟਰ ਰੁਪਿੰਦਰ ਜੀ ਔਰ ਗੋਲਫ ਤੋਂ ਸਾਡੇ ਅਜ਼ੀਜ਼ ਗੁਰਪ੍ਰੀਤ ਜੀ, ਉਹ ਤੇ ਸਾਡੇ ਸਰ, ਅਸਲ ਦੇ ਵਿੱਚ ਮੈਂ ਡਾਕਟਰ ਰੁਪਿੰਦਰ ਜੀ ਦੇ ਨਾਲ ਔਰ ਗੁਰਪ੍ਰੀਤ ਜੀ ਦੇ ਨਾਲ ਅਸੀਂ ਇਕੱਠੇ ਸਕੂਲ ਚ ਪੜ੍ਹੇ ਹੈਗੇ ਆ ਸਾਡੇ ਉਹ ਦੋਨੋਂ। ਹਾਂਜੀ ਹਾਂਜੀ, ਅਸੀਂ ਇਕੱਠੇ ਸਕੂਲ ਦੇ ਵਿੱਚ ਪੜ੍ਹੇ ਹੈਗੇ ਉਹਨਾਂ ਦੇ ਨਾਲ, ਔਰ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹੈਗਾ ਫੋਰ ਦਾ ਰਿਕਮੈਂਡੇਸ਼ਨ। ਸੋ ਸਾਡੇ ਆਰਮੀ ਸਕੂਲ ਜਿਹੜੇ ਮੇਰੇ ਬਹੁਤ ਸਾਰੇ ਫਰੈਂਡਸ ਹੈਗੇ ਨੇ ਇੱਥੋਂ, ਅਸੀਂ ਇਕੱਠੇ ਸਾਰੇ ਆਰਮੀ ਸਕੂਲ ਜਲੰਧਰ ਤੋਂ ਪੜ੍ਹੇ ਹੋਏ ਹਾਂ। ਸੋ ਡਾਕਟਰ ਰੁਪਿੰਦਰ ਜੀ ਵੀ ਉੱਥੋਂ ਪੜ੍ਹੇ ਹੋਏ ਨੇ, ਗੁਰਪ੍ਰੀਤ ਜੀ ਵੀ ਉੱਥੋਂ ਪੜ੍ਹੇ ਹੋਏ ਨੇ, ਔਰ ਬਹੁਤ ਸਾਰੇ ਹੋਰ ਸਾਡੇ ਆਰਮੀ ਸਕੂਲ ਦੇ ਜਿਹੜੇ ਮੇਰੇ ਫਰੈਂਡਸ ਨੇ ਇੱਥੇ, ਅਸੀਂ ਕੈਨੇਡਾ 'ਚ ਹੈਗੇ ਹਾਂ, ਟੋਰੋਂਟੋ 'ਚ ਹੈਗੇ ਹਾਂ, ਔਰ ਜਿੰਨੇ ਵੀ ਮੇਰੇ ਆਰਮੀ ਸਕੂਲ ਦੇ ਫਰੈਂਡਸ ਨੇ, ਮੇਰੇ ਹੋਰ ਬੜੇ ਅਜ਼ੀਜ਼ ਮਨਜੀਤ ਵੀ ਇਸ ਵੇਲੇ ਆਏ ਹੋਏ ਨੇ ਇੱਥੇ। ਸੋ ਉਹ ਆਸਟ੍ਰੇਲੀਆ ਤੋਂ ਮੂਵ
ਕੀਤੇ ਜੀ ਜੀ ਉਹੀ ਆ ਰਿਹਾ ਉਹੀ ਆ ਰਿਹਾ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਸੀਗਾ, ਗੁਰਪ੍ਰੀਤ ਜੀ ਨੇ ਉਹਨਾਂ ਨੂੰ ਹੀ ਰਿਕਮੈਂਡ ਕੀਤਾ, ਹੀ ਇਜ਼ ਔਨ ਹਿਜ਼ ਵੇ। ਮੇਰੇ ਖਿਆਲ ਸ਼ਾਇਦ ਉਹਨਾਂ ਦਾ 11 ਵਜੇ ਅਪੁਆਇੰਟਮੈਂਟ ਸੀਗੀ, ਉਹ ਮੈਨੂੰ ਟੈਕਸਟ ਆਇਆ ਸੀ 10 ਮਿੰਟ ਮੈਂ ਲੇਟ ਆ ਰਿਹਾ, ਬਲਕਿ ਉਹ ਮੈਂ ਸੋਚਿਆ ਹੋਇਆ ਸੀ, ਮੈਂ ਕਿਹਾ ਜੇ ਉਹ ਇੱਥੇ ਹੋਏ ਤਾਂ ਮੈਂ ਜ਼ਰੂਰ ਉਹਨਾਂ ਨੂੰ ਬਾਈ ਔਨ ਏਅਰ ਤੁਹਾਡੇ ਨਾਲ ਗੱਲ ਕਰਵਾਵਾਂਗਾ, ਤਾਂ ਲੈਟ ਸੀ ਅਗਰ 2-4 ਮਿੰਟ 'ਚ ਆ ਜਾਂਦੇ ਹੈਗੇ ਤਾਂ ਮੈਂ ਉਹਨਾਂ ਨੂੰ ਜ਼ਰੂਰ ਤੁਹਾਡੇ ਨਾਲ ਗੱਲ ਕਰਾਉਣਾ। ਤਾਂ ਇਹੀਓ ਇੱਕ ਕ੍ਰੈਡੀਬਿਲਟੀ ਹੈ ਯੁਗਵੀਰ ਜੀ ਤੁਹਾਡੇ ਪ੍ਰੋਗਰਾਮ ਦੀ, ਕਿ ਤੁਹਾਡਾ ਜਿਹੜੀ ਤੁਸੀਂ ਹੁਣ ਯੂਜ਼ ਕੀਤਾ ਵਰਡ ਡਿਊ ਡਿਲੀਜੈਂਸ, ਤਾਂ ਜਿਹੜਾ ਤੁਸੀਂ ਜਿੰਨਾ ਸੋਰਟਿੰਗ ਕਰਕੇ ਦੇਖ ਕੇ ਫਿਲਟਰ ਕਰਕੇ ਜਿਹੜੇ ਸਪੋਂਸਰਸ ਲੈਂਦੇ ਹੋ, ਔਰ ਕਈ ਵਾਰ ਲਿਸਨਰਸ ਤੋਂ ਬਹੁਤ ਅੱਛੀ ਫੀਡਬੈਕ, ਉਹ ਕਹਿੰਦੇ ਜੀ ਸਿੱਧਾ ਆ ਕੇ ਕਹਿੰਦੇ ਜੀ ਯੁੱਧਵੀਰ ਦੇ ਪ੍ਰੋਗਰਾਮ 'ਤੇ ਤੁਹਾਡੀ ਐਡ ਆਉਂਦੀ, ਉਹ ਤੁਹਾਡੇ ਬਾਰੇ 'ਚ ਕਹਿੰਦੇ, ਤਾਂ ਉਹ ਹੋਰ ਕੁਛ ਪੁੱਛਣਾ ਹੀ ਨਹੀਂ ਹੈਗਾ ਵੀ ਉਹਨਾਂ ਦੇ, ਉਹ ਮਤਲਬ ਬੰਦਾ ਗਲਤ ਨਹੀਂ ਹੋ ਸਕਦਾ, ਮਤਲਬ ਦੈਟਸ ਦੀ ਕਾਇੰਡ ਆਫ ਰਿਗਾਰਡ ਔਰ ਤੁਸੀਂ ਕ੍ਰੈਡੀਬਿਲਟੀ ਦੈਟ ਯੂ ਹੈਵ ਅਰਨਡ ਓਵਰ ਅ ਪੀਰੀਅਡ ਆਫ ਟਾਈਮ, ਔਰ ਜੋ ਤੁਹਾਡਾ ਇੰਪਰੈਸ਼ਨ ਹੈਗਾ ਕਿ ਯੁੱਧਵੀਰ ਜੀ ਨੇ ਕਹਿਤਾ, ਤਾਂ ਇਟਸ ਲਾਈਕ ਅ ਸਰਮਨ, ਉਹ ਉਹਨਾਂ ਨੂੰ ਬਿਲਕੁਲ ਬਲਾਇੰਡਲੀ ਉਹ ਚੱਲਦੇ ਹੈਗੇ, ਕੋਈ ਕਿਸੇ ਚੀਜ਼ ਦੇ ਨੋ ਕੁਸਚਨ ਆਸਕ, ਤਾਂ ਮਤਲਬ ਦੈਟਸ ਅ ਟਰਸਟ ਮੀਨ ਯੋਰ ਲਿਸਨਰਸ ਇੰਪੋਜ ਇਨ ਯੂ। ਔਰ ਉਸੇ ਤਰ੍ਹਾਂ ਤਾਂ ਹੀ ਮੈਂ ਕਿਹਾ ਕਿ ਜਿੱਦਾਂ ਫਿਰ ਕੋਈ ਸਾਡੇ 'ਤੇ ਇਸ ਤਰ੍ਹਾਂ ਦਾ ਵਿਸ਼ਵਾਸ ਲੈ ਕੇ ਆਉਂਦਾ ਹੈਗਾ, ਤਾਂ ਉਹ ਸਾਡੀ ਬਹੁਤ ਡਿਊਟੀ ਬਣ ਜਾਂਦੀ ਹੈਗੀ, ਐਥੀਕਲ ਵੀ, ਪ੍ਰੋਫੈਸ਼ਨਲ ਵੀ ਔਰ ਪਰਸਨਲ ਵੀ, ਕਿ ਅਸੀਂ ਜਿਹੜੇ ਹੈ ਉਹਨਾਂ ਦੀ ਉਮੀਦ 'ਤੇ ਤੋਂ ਜ਼ਿਆਦਾ ਉਤਰੀਏ, ਜੋ 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 ਸੋਚ ਕੇ ਆਏ ਹੈ ਉਸ ਤੋਂ ਵੀ, ਤਾਂ ਕਿ ਦੇ ਹੈਵ ਅ ਵੈਰੀ ਗੁੱਡ ਐਕਸਪੀਰੀਅੰਸ, ਔਰ ਉਹਨਾਂ ਨੂੰ ਜਿਹੜਾ ਹੈ ਕਿਸੇ ਤਰ੍ਹਾਂ ਦੀ ਕੋਈ ਨਿਰਾਸ਼ਾ ਨਾ ਹੋਏ, ਤਾਂ ਉਹ ਬਸ ਚੀਜ਼ ਧਿਆਨ ਰੱਖਣੀ ਪੈਂਦੀ ਹੈਗੀ ਹੈ, ਤਾਂ ਉਹੀ ਸਾਡਾ ਗਾਈਡਿੰਗ ਪ੍ਰਿੰਸੀਪਲ ਹੈ। ਔਰ ਅੱਜ ਤੁਸੀਂ ਬਹੁਤ ਅੱਛਾ ਇੱਕ ਸਲੋਗਨ ਵੀ ਦਿੱਤਾ ਹੈਗਾ, ਫੀਲ ਦਾ ਡਿਫਰੈਂਸ, ਯੁੱਧਵੀਰ ਜੀ ਹੀ ਇੱਦਾਂ ਦੀ ਚੀਜ਼ਾਂ ਸੋਚ ਸਕਦੇ ਹੈਗੇ ਔਰ ਰਿਕਮੈਂਡ ਕਰ ਸਕਦੇ ਹੈਗੇ, ਔਰ ਹੋਪਫੁਲੀ ਇਹਨੂੰ ਹੀ ਮੈਂ ਖੁਦ ਵੀ ਪ੍ਰਮੋਟ ਕਰਾਂਗਾ, ਫੀਲ ਦਾ ਡਿਫਰੈਂਸ। ਬਿਲਕੁਲ ਤੁਸੀਂ ਠੀਕ ਗੱਲ ਕਹੀ ਹੈਗੀ, ਜਦ ਤੱਕ ਤੁਸੀਂ ਖੁਦ ਨਾ ਕੋਈ ਚੀਜ਼ ਫੀਲ ਕਰੋਗੇ, ਤਾਂ ਉਹ ਤੁਸੀਂ ਨਹੀਂ ਉਹਨੂੰ ਡਿਸਕ੍ਰਾਈਬ ਕਰ ਸਕਦੇ ਜੀ।
ਬਿਲਕੁਲ ਜੀ, ਉਹ ਜੋ ਗੱਲ ਆਈ ਹੈ ਉਹ ਦਿਲੋਂ ਆਈ ਹੈਗੀ ਆ, ਜੇ ਤੁਸੀਂ ਅਕਾਊਂਟਿੰਗ ਦੇ ਬਿਜ਼ਨਸ ਦੇ ਵਿੱਚ, ਅਕਾਊਂਟਿੰਗ ਦੇ ਬਿਜ਼ਨਸ ਦੇ ਵਿੱਚ ਤੁਸੀਂ ਵਾਕਈ ਚਾਹੁੰਦੇ ਹੈਗੇ ਹੋ, ਇਫ ਯੂ ਵਾਂਟ ਟੂ ਫੀਲ ਦਾ ਡਿਫਰੈਂਸ, ਦੈਨ ਅਵਨੀਸ਼ ਅਗਰਵਾਲ ਇਜ਼ ਯੋਰ ਆਨਸਰ, ਫੀਲ ਦਾ ਡਿਫਰੈਂਸ। 647-542-96, ਔਰ ਬਿਲਕੁਲ ਬੇਝਿਜਕ ਹੋ ਕੇ ਜਾ ਕੇ ਤੁਸੀਂ ਆਪਣੇ ਫਾਈਲ ਦੇ ਨਾਲ ਕੋਲ ਸੰਭਾਲ ਦਿਓ, ਔਰ ਸਮਝ ਲਓ ਫਿਰ ਅਵਨੀਸ਼ ਜੀ ਦੇ ਜ਼ਿੰਮੇ ਤੁਸੀਂ ਆਪਣਾ ਸਾਰਾ ਕੁਛ ਕੰਮ ਲਗਾ ਦਿੱਤਾ ਹੈ। ਸਰ, ਜਾਣ ਤੋਂ ਪਹਿਲਾਂ ਕੁਛ ਹੋਰ ਐਡ ਕਰਨਾ ਚਾਹੋ ਤੇ ਜ਼ਰੂਰ ਕਰੋ, ਔਰ ਤੁਸੀਂ ਹੁਣੇ ਦੱਸ ਹੀ ਦਿੱਤਾ ਹੈਗਾ ਕਿ ਮਨਜੀਤ ਸਿੰਘ ਵੀ ਤੁਹਾਡੇ ਕੋਲ ਆ ਰਹੇ ਨੇ। ਇਹ ਮਨਜੀਤ ਸਿੰਘ ਉਹ ਹੈਗੇ ਨੇ ਜੀ, ਅੱਜ ਕ੍ਰਿਕਟ ਦੀ ਗੱਲ ਚੱਲ ਰਹੀ ਹੈ, ਮੈਂ ਜਦੋਂ ਆਸਟ੍ਰੇਲੀਆ ਗਿਆ ਤੇ ਹੀ ਵਾਜ਼ ਇਨ ਸਿਡਨੀ ਐਟ ਦੈਟ ਟਾਈਮ, ਤੇ ਸਿਡਨੀ ਦੇ ਵਿੱਚ ਮੈਂ ਇਹਨਾਂ ਦੇ ਨਾਲ ਤਕਰੀਬਨ 4-5 ਦਿਨ ਬਿਤਾਏ, ਔਰ ਅਸੀਂ ਤੇ ਜਨਰਲ ਟਿਕਟਸ ਹੀ ਲਈਆਂ ਸੀ, ਹਾਲਾਂਕਿ ਸਾਡੀਆਂ ਟਿਕਟਸ ਵੀ ਬਹੁਤ ਵਧੀਆ ਸੀਗੀਆਂ ਕਿਉਂਕਿ ਬਿਲਕੁਲ ਸਟੇਡੀਅਮ ਦੇ ਨਾਲ ਸੀਗੀਆਂ, ਮੇਰੇ ਬ੍ਰਦਰ ਨੇ ਲਈਆਂ ਸੀ ਉੱਥੇ, ਤੇ ਇੰਡੀਆ ਔਰ ਆਸਟ੍ਰੇਲੀਆ ਦਾ ਸੀਗਾ। ਲੇਕਿਨ ਇਹ ਜਿਹੜੇ ਮਨਜੀਤ ਸਿੰਘ ਹੈਗੇ ਨੇ, ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਵੈਸੇ ਮੇਰੇ ਤੋਂ 2 ਸਾਲ ਜੂਨੀਅਰ ਨੇ ਉੱਥੇ ਸਕੂਲ ਦੇ ਵਿੱਚ, ਲੇਕਿਨ ਉੱਥੇ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਇਹਨਾਂ ਨੇ MBA ਵੀ ਕੀਤੀ ਸੀ, ਪਹਿਲਾਂ ਇੰਜੀਨੀਅਰਿੰਗ ਕੀਤੀ ਇਹਨਾਂ ਨੇ ਮੇਰੀ ਤਰ੍ਹਾਂ, ਇੰਜੀਨੀਅਰਿੰਗ ਤੋਂ ਬਾਅਦ ਇਹਨਾਂ ਨੇ MBA ਕਰ ਲਈ ਸੀ, ਔਰ ਬਹੁਤ ਹਾਈ ਪੋਜੀਸ਼ਨ ਦੇ ਸੀਗੇ, ਇਹਨਾਂ ਦੀ ਆਪਣੀਆਂ ਸੀਟਸ, ਕਿਉਂਕਿ ਕਾਰਪੋਰੇਟ ਸੀਟਸ ਸੀ ਇਹਨਾਂ ਦੀ ਆਪਣੇ ਬਾਕਸ ਦੇ ਵਿੱਚ ਸੀਗੀਆਂ, ਤੇ ਇਹ ਉੱਥੋਂ ਕਾਰਪੋਰੇਟ ਬਾਕਸ ਛੱਡ ਕੇ ਮੇਰੇ ਨਾਲ ਬੈਠੇ ਸਾਰਾ ਟਾਈਮ। ਮੈਨੂੰ ਉਹਨਾਂ ਨੇ 3-4 ਦਿਨ ਉੱਥੇ ਸਿਡਨੀ ਘੁਮਾਇਆ, ਰੋਜ਼ ਕਿਉਂਕਿ ਟੈਸਟ ਮੈਚ ਸੀਗਾ, ਰੋਜ਼ ਅਸੀਂ ਸਵੇਰੇ ਮੈਚ ਦੇਖਣ ਆਉਣਾ, ਸ਼ਾਮ ਨੂੰ ਇਹਨਾਂ ਨੇ ਮੈਨੂੰ ਉੱਥੇ ਬੀਚ 'ਤੇ ਲੈ ਜਾਣਾ, ਤੇ ਬਹੁਤ ਮੇਰੇ ਅਜ਼ੀਜ਼ ਨੇ ਮਨਜੀਤ ਸਾਹਿਬ, ਇਹਨਾਂ ਦੇ ਨਾਲ ਬਹੁਤ ਮੇਰੇ ਕਿੱਸੇ ਕਹਾਣੀਆਂ ਹੈਗੇ ਨੇ। ਸੋ ਹੀ ਇਜ਼ ਵਨ ਆਫ ਮਾਈ ਡੀਅਰੈਸਟ, ਮੇਰੇ ਆਪਣੇ ਬੈਚਮੇਟ ਜਾਂ ਆਪਣੇ ਸਾਡੇ ਸੀਨੀਅਰ ਦੇ ਨਾਲ ਤਾਂ ਪਿਆਰ ਹੈਗਾ ਹੀ ਹੈਗਾ, ਪਰ ਜਿਹੜੇ ਸਾਡੇ ਤੋਂ 1 ਸਾਲ ਜੂਨੀਅਰ, 2 ਸਾਲ, 3 ਸਾਲ ਜੂਨੀਅਰ ਨੇ, ਇਹ ਮੇਰੇ ਤੋਂ 2 ਸਾਲ ਜੂਨੀਅਰ ਨੇ, ਇਹ 90 ਦੇ ਪਾਸ ਆਊਟ ਨੇ ਉੱਥੋਂ ਸਕੂਲ ਤੋਂ, ਮੈਂ 92 ਦਾ ਪਾਸ ਆਊਟ ਨਾ, ਪਰ ਬਹੁਤ ਪਿਆਰ ਹੈ। ਔਰ ਹੁਣ ਮੈਨੂੰ ਇੰਨੀ ਖੁਸ਼ੀ ਹੋਈ ਜਦ ਕੁਛ ਦੇਰ ਪਹਿਲਾਂ ਇਹ ਸਾਨੂੰ ਆ ਕੇ ਮਿਲੇ ਉੱਥੋਂ, ਆਸਟ੍ਰੇਲੀਆ ਤੋਂ ਇਹ ਇੱਥੇ ਆਏ ਨੇ, ਔਰ ਨੌਰਥ ਜਦੋਂ ਇੱਥੇ ਆਏ ਨੇ ਤੇ ਨੌਰਥ ਅਮੈਰੀਕਾ ਨੂੰ ਇਹ ਲੀਡ ਕਰ ਰਹੇ ਨੇ, ਸੋਰੀ ਅਮੈਰੀਕਾ ਔਰ ਕੈਨੇਡਾ ਨੂੰ ਲੀਡ ਹੈਡ ਕਰ ਰਹੇ ਸੀਗੇ, ਔਰ ਹੁਣ ਇਹਨਾਂ ਨੂੰ ਮੈਕਸੀਕੋ ਵੀ ਦਿੱਤਾ ਗਿਆ, ਅਮੈਰੀਕਾ ਔਰ ਕੈਨੇਡਾ ਦੇ ਨਾਲ ਨਾਲ ਹੁਣ ਇਹ ਐਡੀ ਵੱਡੀ ਫਰਮ ਦੇ ਵਿੱਚ ਹੀ ਇਜ਼ ਆਲਸੋ ਲੀਡਿੰਗ ਮੈਕਸੀਕੋ ਐਜ਼ ਵੈਲ। ਸੋ ਬੜੀ ਖੁਸ਼ੀ ਹੁੰਦੀ ਹੈ
ਸਾਡੇ ਇੰਜੀਨੀਅਰ ਦੀ, ਹਾਂ ਐਂਡ ਵਿਸ਼ ਹੋਣੀ ਹੈ, ਬਸ 2-4 ਮਿੰਟ ਦੀ ਗੱਲ ਹੈ, ਹੀ ਸ਼ੁੱਡ ਬੀ ਹੇਅਰ ਐਨੀ ਮੂਮੈਂਟ ਐਂਡ ਆਈ ਵੁੱਡ ਹੈਵ ਬੀਨ ਸੋ ਹੈਪੀ। ਅੱਜ ਮੈਨੂੰ ਵੈਸੇ ਥੋੜ੍ਹਾ ਜਿਹਾ ਤੁਸੀਂ ਆਪਣਾ ਜਲਦੀ ਇੱਥੇ ਲੈ ਲਿਆ, ਤਾਂ ਮੈਂ ਨਹੀਂ ਤਾਂ ਸੋਚ ਹੀ ਰਿਹਾ ਸੀਗਾ ਕਿ ਬਈ ਮਨਜੀਤ ਸਿੰਘ ਜੀ ਨੂੰ ਮੈਂ ਜ਼ਰੂਰ ਤੁਹਾਡੇ ਨਾਲ ਗੱਲ ਕਰਵਾਉਂਦਾ, ਤਾਂ ਹਾਲੇ ਉਹ ਆਏ ਨਹੀਂ ਹੈਗੇ, 2-4 ਮਿੰਟ ਦੀ ਗੱਲ ਹੈ, ਬਟ ਰੀਅਲੀ ਫੀਲ ਹੈਪੀ ਕਿ ਬਈ ਚਲੋ ਏਦਾਂ ਦਾ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਚੱਲ ਰਿਹਾ ਹੈਗਾ ਜੀ।
ਜੀ ਔਰ ਮਨਜੀਤ ਸਿੰਘ ਜੀ ਦੇ ਬਾਰੇ ਜੀ, ਮੈਂ ਆਈ ਐਮ ਜਸਟ ਟੈਂਪਟਡ ਟੂ ਸ਼ੇਅਰ ਅ ਸਮਾਲ ਸਟੋਰੀ, ਬਟ ਸਟੇਸ਼ਨ ਆਈ ਡੀ ਲੈ ਲਈਏ, ਉਸ ਤੋਂ ਬਾਅਦ ਫਿਰ ਇੱਕ ਸਟੋਰੀ ਵੀ ਸ਼ੇਅਰ ਕਰਾਂਗੇ। ਔਰ ਮੇਰੇ ਖਿਆਲ ਨਾਲ ਤਦ ਤੱਕ ਇੰਡੀਆ ਦੇ ਜਿਹੜਾ ਫਾਈਨਲ ਓਵਰ ਹੈ ਉਹ ਵੀ ਅਸੀਂ ਉਹਦੇ ਵੀ ਪਹੁੰਚ ਗਏ।
ਕੋਹਲੀ ਔਰ ਪਾਂਡਿਆ ਜੀ, ਮਤਲਬ ਕੋਹਲੀ ਨੇ ਤਾਂ ਬਿਲਕੁਲ ਬਲਾਸਟ ਕਰਤਾ ਜੀ ਲਾਸਟ ਦੇ ਜਿਹੜੇ ਫਿਊ ਓਵਰ ਸੀਗੇ, ਰੀਲੀ ਗੁੱਡ। ਚਲੋ ਇੱਕ ਰਿਸਪੈਕਟੇਬਲ ਜਿਹਾ ਡੀਸੈਂਟ ਸਕੋਰ, ਥੋੜਾ
ਹਾਂ ਰਿਸਪੈਕਟੇਬਲੀ ਜੀ, ਹੁਣ ਤੇ ਫਾਈਟਿੰਗ ਹੋ ਗਿਆ ਮੇਰੇ ਖਿਆਲ ਦੇ ਨਾਲ 153
ਥੋੜਾ ਜਿਹਾ
153 ਸਕੋਰ ਹੋ ਗਿਆ ਜੀ, 153 ਫੋਰ ਦ ਲਾਸ ਆਫ 5 ਵਿਕਟਸ, 153 ਰਨ 5 ਵਿਕਟਾਂ ਦੇ ਨੁਕਸਾਨ ਦੇ ਉੱਤੇ ਵਿਰਾਟ ਕੋਹਲੀ ਦੇ ਸ਼ਾਨਦਾਰ ਸ਼ਤਕ ਦੇ ਨਾਲ। ਸਟੇਸ਼ਨ ਆਈਡੀ ਤੋਂ ਬਾਅਦ ਗੱਲਬਾਤ ਜਾਰੀ ਹੈ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
दोस्तों और पड़ोसियों से मिलना, पार्टी करना, शादी में जाना, इन सभी कामों से कोई नुकसान तो नहीं है, लेकिन ओंटेरियो में कोविड 19 फैलाने में इनका अच्छा खासा योगदान है। सामुदायिक स्तर पर फैलने से ज्यादा लोग बीमार हो रहे हैं, हमारे अस्पतालों पर बोझ बढ़ने की आशंका है और हम पर भी खतरा मंडरा रहा है। टीके से हम सुरक्षित रहेंगे, लेकिन जब तक टीका सभी को मिलेगा तब तक हमें स्वास्थ्य सलाह और निर्देशों को मानना चाहिए, यानी घरेलू सामान खरीदने जैसे जरूरी काम न हो तो बाहर न जाएं, घर पर रहें, सुरक्षित रहें, जिंदगियां बचाएं। ओंटेरियो सरकार द्वारा जनहित में जारी।
ओ मैं क्या जल्दी तैयार हो जा, फर्नीचर पसंद करदे करदे भी टाइम लगना।
हाँ सोडी फर्नीचर ही तो जाना है, अपने घर दे कोल एयरपोर्ट रोड वाली लोकेशन ते।
ओ नहीं, हुन आपा उना दी कैनेडी लोकेशन ते जाना, हुन उना दा पूरा स्टाफ पूरी क्वालिटी नाल इको छत नीचे अपनी सर्विसेज देवेगा।
सोडी फर्नीचर कम्युनिटी दा सब तो पुराना फर्नीचर स्टोर हुन अपना फर्नीचर कैनेडी लोकेशन तो ही सेल करेगा। अपनी पसंद दा फर्नीचर वधिया डील्स ते लैण लई अज ही आओ इना दी कैनेडी लोकेशन 142 कैनेडी Road South, Brampton. Day. Call 905-874-7171.
Super fan with a super deal. The iHeart Winter Sales event is on now. Don't pay for 90 days on all new cars, OAC, and no charge all-wheel drive on select models. Frontline workers receive 2% above invoice pricing on all new cars in stock. Your safety is our number one priority. We have masks and gloves ready for you. Looking for a Hyundai? I'm your guy. Visit nabbatiashyundai.com. Now 3 locations to serve you. This is Superfan Nab Bhatia. You are listening to 770 AM. For Hyundai, call Shah Ahmed. 416-817-2720.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
कोविड 19 वैक्सीन है और आप?
मुझे कैसे पता चलेगा कि कोविड 19 वैक्सीन सुरक्षित हैं?
जब कुछ नया होता है तो सवाल होना सामान्य है। हम आपको ये बताना चाहते हैं कि हेल्थ कैनेडा केवल उन वैक्सीनों को अधिकृत करता है जो सुरक्षित, प्रभावी और उच्चतम गुणवत्ता वाली होती हैं। कैनेडा को दुनिया भर में उसके उच्च मानकों और कठोर वैक्सीन समीक्षा प्रक्रिया के लिए पहचाना जाता है। canada.ca/covidvaccine पर कोविड 19 वैक्सीनों के बारे में अधिक जानकारी प्राप्त करें। कैनेडा सरकार की ओर से एक संदेश।
Why Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
South Asian Pulse Prime Time Sunrise, our listeners, ek baar fir assi swagat karde hain. Here we are, 156 for the loss of 6 wickets. ਜਦੋਂ ਲੱਗ ਰਿਹਾ ਸੀਗਾ ਕਿ 115-20 ਰਨ ਮੁਸ਼ਕਿਲ ਦੇ ਨਾਲ ਬਣਨਗੇ, ਅ ਕੁਇਕ ਫਾਇਰ 77 ਆਫ 46 ਡਿਲੀਵਰੀ, 8 ਚੌਕੇ ਔਰ 4 ਛੱਕਿਆਂ ਸਮੇਤ 77 ਰਨਾਂ ਦਾ ਯੋਗਦਾਨ। ਕੈਪਟਨ ਕੋਹਲੀ, ਕਿੰਗ ਕੋਹਲੀ ਲੀਡ ਫਰੋਮ ਦਾ ਫਰੰਟ, 156 ਰਨ ਉਹਨਾਂ ਨੇ ਬਣਾਏ ਨੇ, ਇੰਡੀਆ ਨੇ 156। ਅਫਕੋਰਸ ਇਟਸ ਅ ਫਾਈਟਿੰਗ ਟੋਟਲ, ਨਾ ਲੱਗ ਰਿਹਾ ਸੀਗਾ ਕਿ ਰਿਸਪੈਕਟੇਬਲ ਟੋਟਲ ਅਸੀਂ ਕਹਿ ਸਕਦੇ ਹਾਂ ਕਿ 120 ਜਾਂ 115 ਜਾਂ 125 ਦੇ ਵਿੱਚ ਹੁੰਦਾ ਤਾਂ ਰਿਸਪੈਕਟੇਬਲ ਟੋਟਲ ਕਹਿ ਸਕਦੇ ਸੀ, ਲੇਕਿਨ ਹੁਣ ਅਸੀਂ ਕਹਿ ਸਕਦੇ ਹਾਂ ਕਿ ਫਾਈਟਿੰਗ ਟੋਟਲ ਹੈ, ਇਟਸ ਨਾਟ ਅ ਵਿਨਿੰਗ ਟੋਟਲ। ਸਰਟਨਲੀ ਨਾਟ ਅ ਵਿਨਿੰਗ ਟੋਟਲ, ਵਿਨਿੰਗ ਟੋਟਲ ਅਸੀਂ ਕਹਿ ਸਕਦੇ ਹਾਂ ਜੇ 180 ਪਲੱਸ ਸਕੋਰ ਹੁੰਦਾ, ਦੈਟ ਕੁਡ ਹੈਵ ਬੀਨ ਅ ਵਿਨਿੰਗ ਟੋਟਲ। ਇਹ ਹੁਣ ਫਾਈਟਿੰਗ ਟੋਟਲ ਹੈ, ਐਨੀ ਥੋੜਾ ਜਿਹੜਾ ਜੇ ਜ਼ੋਰ ਲਗਾਉਣਗੇ, ਇੰਡੀਆ ਵਧੀਆ ਬੋਲਿੰਗ ਕਰਦਾ ਹੈ ਤੇ ਕੁਛ ਵੀ ਹੋ ਸਕਦਾ ਹੈ, ਬਟ ਇੰਗਲੈਂਡ ਦੀ ਜਿਹੜੀ ਬੈਟਿੰਗ ਲਾਈਨਅਪ ਹੈਗੀ ਆ ਉਹ ਵੀ ਬੜੀ ਸਟਰੋਂਗ ਹੈਗੀ ਆ। ਸੋ ਲਗਾਤਾਰ ਤੁਹਾਨੂੰ ਅਪਡੇਟ ਅਸੀਂ ਦਿੰਦੇ ਰਹਾਂਗੇ ਕੀ ਹੋ ਰਿਹਾ ਇਸ ਮੈਚ ਦੇ ਵਿੱਚ ਲਗਾਤਾਰ ਐਂਡ ਤੱਕ ਤੁਸੀਂ ਜੁੜੇ ਰਹੋ ਰੇਡੀਓ ਵਾਈ ਦੇ ਨਾਲ ਲਗਾਤਾਰ ਐਂਡ ਤੱਕ ਤੁਹਾਨੂੰ ਅਸੀਂ ਜਾਰੀ ਰੱਖਾਂਗੇ ਤੁਹਾਨੂੰ ਅਸੀਂ ਅਪਡੇਟਡ ਰੱਖਾਂਗੇ ਪੂਰੀ ਮੈਚ ਦੇ ਨਾਲ ਸੋ ਤੁਹਾਨੂੰ ਐਂਡ ਤੱਕ ਦੱਸਾਂਗੇ ਕਿ ਮੈਚ ਜਿੱਤਿਆ ਕਿ ਹਾਰਿਆ ਹੈਗਾ ਸੋ ਜੇ ਤੁਸੀਂ ਜਿੰਨੇ ਵੀ ਕ੍ਰਿਕਟ ਪ੍ਰੇਮੀ ਹੈ ਜੋ ਚਾਹੁੰਦੇ ਨੇ ਕਿ ਲਗਾਤਾਰ ਅਸੀਂ ਤੁਹਾਨੂੰ ਅਪਡੇਟਸ ਦਿੰਦੇ ਰਹੀਏ ਤੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਅੱਜ ਦੇ ਇਸ ਮੈਚ ਦੇ ਵਿੱਚ ਰੋਹਿਤ ਸ਼ਰਮਾ ਵਾਸ ਬ੍ਰੌਟ ਇਨ ਸੂਰਿਆ ਕੁਮਾਰ ਯਾਦਵ ਦੀ ਜਗ੍ਹਾ ਬਟ ਜ਼ਿਆਦਾ ਕੁਛ ਨਹੀਂ ਕਰ ਸਕੇ ਔਰ ਇੰਡੀਆ ਦੀਆਂ ਵਿਕਟਸ ਦੇ ਕੈਪਟ ਔਨ ਟੰਬਲਿੰਗ ਐਟ ਅ ਵੈਰੀ ਰੈਗੂਲਰ ਇੰਟਰਵਲਸ ਜਿਹਦੀ ਵਜ੍ਹਾ ਦੇ ਨਾਲ ਕਾਫੀ ਦਿੱਕਤਾਂ ਆਈਆਂ ਬਟ ਵਨ ਐਂਡ ਵਾਸ ਕੰਪਲੀਟਲੀ ਸੀਲਡ ਬਾਏ ਕਿੰਗ ਕੋਹਲੀ ਕੈਪਟਨ ਕੋਹਲੀ 77 ਲਗਾਤਾਰ ਦੋ ਮੈਚਿਸ ਦੇ ਵਿੱਚ ਹਾਫ ਸੈਂਚਰੀ ਉਹਨਾਂ ਨੇ ਸਕੋਰ ਕੀਤੀਆਂ ਨੇ ਕੁਛ ਚੰਗੀ ਬੈਟਿੰਗ ਉਹਨਾਂ ਨੇ ਨਹੀਂ ਕਰ ਸਕੇ ਜੇ 2020 ਦੀ ਮੈਂ ਗੱਲ ਕਰਾਂ ਪਿਛਲੇ ਸਾਲ ਕੋਈ ਸੈਂਚਰੀ ਨਹੀਂ ਬੜੀ ਸਕੋਰ ਕੀਤੀ ਲੇਕਿਨ ਹੁਣ 2021 ਦੀ ਸ਼ੁਰੂਆਤ ਦੇ ਵਿੱਚ ਵੀ ਬਹੁਤ ਜ਼ਿਆਦਾ ਕੁਛ ਨਹੀਂ ਕੀਤਾ ਲੇਕਿਨ ਆਈ ਥਿੰਕ ਹੀ ਇਜ਼ ਕਮਿੰਗ ਬੈਕ ਟੂ ਫਾਰਮ ਵਿਦ ਦੀਜ਼ ਟੂ ਕੰਜੈਕਟਿਵ ਹਾਫ ਸੈਂਚਰੀਜ਼ ਔਰ ਜਿਸ ਤੇਜ਼ੀ ਦੇ ਨਾਲ ਉਹਨਾਂ ਨੇ ਰਨ ਬਣਾਏ ਨੇ ਦਿਸ ਇਜ਼ ਕਿੰਗ ਕੋਹਲੀ ਅਸਲ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਬੈਟਿੰਗ ਦੇਖਣ ਦੀ ਸਾਨੂੰ ਆਦਤ ਪੈ ਗਈ ਸੀਗੀ ਔਰ ਇਹ ਉਹਨਾਂ ਦੀ 27th T20 50 ਹੈਗੀ ਇਸ ਟਾਈਮ ਹੀ ਹਾਫ ਸੈਂਚਰੀ ਹੈ ਕਿੰਗ ਕੋਹਲੀ ਦੀ ਔਰ ਪਿਛਲੇ ਦੋ ਮੈਚਿਸ ਚ ਉਹਨਾਂ ਨੇ ਹਾਫ ਸੈਂਚਰੀ ਸਕੋਰ ਕੀਤੀਆਂ ਨੇ 156 ਰਨ 6 ਵਿਕਟਾਂ ਦੇ ਨੁਕਸਾਨ ਦੇ ਉੱਤੇ ਜੀ ਅਵਨੀਤ ਜੀ ਤੋਂ ਇੱਥੇ ਇਜਾਜ਼ਤ ਲਵਾਂਗੇ ਅਵਨੀਤ ਜੀ ਜਾਣ ਤੋਂ ਪਹਿਲਾਂ ਕੁਝ ਹੋਰ ਐਡ ਕਰਨਾ ਚਾਹੋ ਤਾਂ ਜ਼ਰੂਰ ਕਰੋ ਫਿਰ ਕਾਲਰਸ ਵੀ ਦੇ ਔਰ ਹੈਡਲਾਈਨਸ ਪਾਰਟ 2 ਵੀ ਸ਼ੇਅਰ ਕਰਾਂਗੇ
ਜੀ ਬਹੁਤ ਬਹੁਤ ਸ਼ੁਕਰੀਆ ਜੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਟੈਕਸ ਜਾਂ ਅਕਾਊਂਟਿੰਗ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਏ ਚਾਹੇ ਪਰਸਨਲ ਹੋਏ ਸਮਾਲ ਬਿਜ਼ਨਸ ਹੋਏ ਟਰੱਕ ਓਨਰ ਓਪਰੇਟਰ ਕਿਸੇ ਤਰ੍ਹਾਂ ਦਾ ਕੋਈ ਡਰਾਈਵਰਸ ਹੋਣ ਤਾਂ ਉਹਦੇ ਲਈ ਮੈਨੂੰ ਕੰਟੈਕਟ ਕਰ ਸਕਦੇ ਹੈਗੇ ਮੇਰਾ ਨੰਬਰ ਹੈਗਾ ਜੀ 647-5200-2296 ਮੇਰਾ ਆਫਿਸ ਜਿੱਦਾਂ ਮੈਂ ਦੱਸਿਆ ਟੋਬਰਮ ਔਰ ਨਾਰਥ ਪਾਰਕ ਦੇ ਇੰਟਰਸੈਕਸ਼ਨ ਤੇ ਹੈਗਾ ਜੀ ਬ੍ਰੈਂਪਟਨ ਵਿੱਚ ਤਾਂ ਬਹੁਤ ਬਹੁਤ ਸ਼ੁਕਰੀਆ ਮੇਰਾ ਨੰਬਰ 647-5200-2296 ਥੈਂਕ ਯੂ ਜੀ
ਫੀਲ ਦਾ ਡਿਫਰੈਂਸ ਫੀਲ ਦਾ ਡਿਫਰੈਂਸ ਵੈਨ ਇਟ ਕਮਸ ਟੂ ਅਕਾਊਂਟਿੰਗ ਤੁਸੀਂ ਬੇਝਿਜਕ ਅਵਨੀਸ਼ ਅਗਰਵਾਲ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਥੈਂਕ ਯੂ ਸਰ ਆਲ ਦੀ ਬੈਸਟ ਥੈਂਕ ਯੂ
ਆਲ ਦੀ ਬੈਸਟ ਥੈਂਕ ਯੂ ਜੀ
ਥੈਂਕ ਯੂ ਤਾਰਿਕ ਜੀ ਤੁਸੀਂ ਆਨ ਕਰੋ ਤਾਰਿਕ ਜੀ ਗੋ ਹੈਡ
ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਜੀ ਇਹ ਜਿਹੜਾ ਥਰਡ ਵੇਵ ਤੁਸੀਂ ਦੱਸ ਰਹੇ ਕਿ ਇਹ ਸਿਮੀਲਰ ਇਹੀ ਕਰੋਨਾ ਦੀ ਟਾਈਪ ਹੀ ਹੈ ਜਾਂ ਕੋਈ ਡਿਫਰੈਂਟ ਵੈਰੀਐਂਟ
ਨਹੀਂ ਜਿਹੜੇ ਨਵੇਂ ਵੇਰੀਐਂਟਸ ਨੇ ਉਹ ਹੁਣ ਜ਼ਿਆਦਾ ਇਫੈਕਟਿਵ ਕਰ ਰਹੇ ਪਰ ਹੈਗਾ ਤੇ ਕਰੋਨਾ ਵਾਇਰਸ ਹੀ ਹੈ ਨਾ ਐਟ ਦੀ ਐਂਡ ਆਫ ਦਾ ਡੇ ਜਿਹੜੀ ਇਹ ਥਰਡ ਵੇਵ ਆ ਰਹੀ ਹੈ ਸੋ ਇਟ ਇਜ਼ ਸਟਿਲ ਦਾ ਕਰੋਨਾ ਵਾਇਰਸ ਕਿਉਂਕਿ ਐਵਰੇਜ ਅਸੀਂ ਦੇਖਣੀ ਹੁੰਦੀ ਹੈ ਨਾ ਤੁਸੀਂ ਜੇ ਦੋ ਹਫ਼ਤੇ ਪਹਿਲਾਂ ਐਵਰੇਜ ਦੇਖੋ ਤੇ 1000 ਦੇ ਆਸ ਪਾਸ ਐਵਰੇਜ ਸੀਗੀ ਤੇ ਜੇ ਤੁਸੀਂ 7 ਦਿਨ ਪਹਿਲਾਂ ਦੇਖੋ 1150 ਦੇ ਆਸ ਪਾਸ ਐਵਰੇਜ ਆ ਰਹੀ ਸੀਗੀ ਰੋਜ਼ ਦੀ ਤੇ ਹੁਣ ਜਿਹੜੀ ਐਵਰੇਜ ਆ ਰਹੀ ਹੈ ਉਹ ਤਕਰੀਬਨ 1300 ਦੀ ਆ ਗਈ ਹੈ ਨੰਬਰ ਵੱਧ ਗਏ ਨੇ ਜੀ ਫਿਰ ਇਕੱਲੇ 2 ਦਿਨਾਂ ਚ ਹਸਪੀਟਲ ਚ 150 ਤੋਂ ਜ਼ਿਆਦਾ ਬੰਦਾ ਪਹੁੰਚ ਗਿਆ ਹੋਰ ਹਸਪਿਟਲਾਈਜ਼ ਹੋਇਆ ਸੋ ਹਸਪਿਟਲ ਚ ਨੰਬਰ ਵੱਧ ਰਹੇ ਨੇ ICU ਚ ਨੰਬਰ ਵੱਧ ਰਹੇ ਨੇ ਓਵਰਆਲ ਐਵਰੇਜ ਹਰ 24 ਘੰਟਿਆਂ ਦੇ ਵਿੱਚ ਨੰਬਰ ਵੱਧ ਰਹੇ ਨੇ ਸੋ ਉੱਥੋਂ ਲੱਗ ਰਿਹਾ ਕਿ ਥਰਡ ਵੇਵ ਦੇ ਵਿੱਚ ਅਸੀਂ ਲਗਭਗ ਦਾਖਲ ਹੋ ਰਹੇ ਹਾਂ ਕਿ ਅਸੀਂ ਉਹਦਾ ਕਿੰਨਾ ਕੁ ਨੁਕਸਾਨ ਹੋਏਗਾ ਵਧਣਗੇ ਘਟਣਗੇ ਨੰਬਰ ਉਹ ਸਾਡੇ ਤੇ ਦੇਖੋ ਜੀ ਬਹੁਤ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦਾ ਹੈ ਸਾਡੇ ਤੇ ਵੀ ਡਿਪੈਂਡ ਕਰਦਾ ਹੈ ਜਿਹੜੀ ਸਾਡੀ ਵੈਕਸੀਨੇਸ਼ਨ ਅਸੀਂ ਕਿੰਨੀ ਤੇਜ਼ੀ ਨਾਲ ਕਰਦੇ ਹਾਂ ਉਹਦੇ ਤੇ ਡਿਪੈਂਡ ਕਰਦਾ ਹੈ
ਇੱਕ ਸਪਰੇ ਮੈਡੀਸਨ ਕਹਿ ਸੁਣਿਆ ਜਾ ਰਿਹਾ ਆਮ ਮੀਡੀਆ ਤੇ ਵੀ ਉਹ ਬੜੀ ਇਫੈਕਟਿਵ ਆ ਇੰਪਰੂਵ ਨਹੀਂ ਹੋਈ ਤੇ 2 ਦਿਨ ਦੇ ਵਿੱਚ ਉਹ ਕਰੋਨਾ ਕਿਸੇ ਨੂੰ ਹੋ ਵੀ ਜਾਵੇ ਤੇ ਠੀਕ ਕਰ ਦਿੰਦਾ ਨੇਜ਼ਲ ਸਪਰੇ
ਨਹੀਂ ਜਿਹੜੀ ਨੇਜ਼ਲ ਸਪਰੇ ਤੁਸੀਂ ਕਹਿ ਰਹੇ ਹੋ ਨਾ ਉਹ ਬਿਲਕੁਲ ਹਜੇ ਚੱਲ ਰਹੇ ਨੇ ਉਹਦੇ ਤੇ ਟੈਸਟ ਜਿਹੜੇ ਹੈਗੇ ਨੇ ਪਰ ਹਜੇ ਪੂਰੀ ਤਰ੍ਹਾਂ ਅਪਰੂਵ ਨਹੀਂ ਹੋਏ ਇਹ ਇੰਡੀਆ 'ਚ ਵੀ ਚੱਲ ਰਹੇ ਨੇ ਯੂਰਪ 'ਚ ਵੀ ਚੱਲ ਰਹੇ ਨੇ ਸਾਡੇ ਇੱਥੇ ਬ੍ਰਿਟਿਸ਼ ਕੋਲੰਬੀਆ ਦੀ ਇੱਕ ਬਾਇਓਟੈਕ ਕੰਪਨੀ ਹੈਗੀ ਹੈ ਉਹ ਵੀ ਮੰਗ ਕਰ ਰਹੀ ਹੈਗੀ ਹੈ ਕਿ ਸਾਨੂੰ ਐਮਰਜੈਂਸੀ ਅਪਰੂਵਲ ਜਿਹੜੀ ਹੈ ਉਹ ਦੇ ਦਿੱਤੀ ਜਾਵੇ ਸੋ ਜੇ ਸਾਡੇ ਇੱਥੇ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਬਾਇਓਟੈਕ ਫਰਮ ਹੈ ਜੇ ਉਹਨੂੰ ਵੀ ਅਪਰੂਵਲ ਮਿਲ ਜਾਂਦੀ ਹੈ ਯੈਸ ਤੁਹਾਡੀ ਗੱਲ ਠੀਕ ਹੈ ਉਹਦੇ ਨਾਲ ਫਿਰ ਕਾਫੀ ਇਹਦੇ ਫਾਇਦਾ ਹੋਏਗਾ ਔਰ ਦੂਸਰਾ ਤੁਸੀਂ ਇੱਕ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੇ ਜਿਹੜੇ ਲਿਸਨਰਸ ਨੇ ਦੇ ਆਰ ਵੈਰੀ ਵੈਲ ਇਨਫੋਰਮਡ ਤਾਰਿਕ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਇਹ ਜਿਹੜੀ ਜੇ ਫਰਜ਼ ਕਰ ਲਓ ਕਿ ਜੇ ਉਹ ਤਾਂ ਤੁਹਾਡੇ ਅੰਦਰ ਚਲੀ ਗਈ ਬਾਡੀ 'ਚ ਫਿਰ ਦਿੱਕਤਾਂ ਨੇ ਬਟ ਜੇ ਉਹ ਸਾਡੇ ਕਿਤੇ ਨੱਕ ਦੇ ਵਿੱਚ ਹੈਗੀ ਹੈ ਕਿਉਂਕਿ ਨੇਜ਼ਲ ਸਪਰੇਅ ਹੈ ਉਹ ਤੁਹਾਡੀ ਹਾਂ ਨੱਕ ਦੇ ਵਿੱਚ ਵੀ ਉਹਨੇ ਕਿਲ ਕਰ ਦੇਣਾ ਉੱਥੇ ਸੋ ਹਾਂ ਔਰ ਵਾਇਰਲ ਦਾ ਜਿਹੜਾ ਲੋਡ ਹੈ ਨਾ ਅਸਲ ਦੇ ਵਿੱਚ ਉਹ ਕੀ ਕਰਦਾ ਕਿ ਇਹ ਜਿਹੜਾ ਵਾਇਰਲ ਦਾ ਲੋਡ ਹੈ ਉਹਨੂੰ ਉਹ ਰਿਡਿਊਸ ਕਰ ਦਿੰਦਾ ਸੋ ਉਹਦੇ ਨਾਲ ਪਰ ਦੇਖਦੇ ਹਾਂ ਜੀ ਇਹ ਕੀ ਐਮਰਜੈਂਸੀ ਅਪਰੂਵ ਦੇਖੋ ਸਾਡੇ ਇੱਥੇ ਕੀ ਹੈਗਾ ਨਾ ਔਰ ਚੰਗੀ ਗੱਲ ਵੀ ਹੈ ਮੈਨੂੰ ਚੰਗੀ ਗੱਲ ਕਹਾਂਗਾ ਕਿ ਹੈਲਥ ਕੈਨੇਡਾ ਆ ਬੜੇ ਸਟ੍ਰਿੰਜੈਂਟ ਮਈਅਰਸ ਨੇ ਉਹਨਾਂ ਦੇ ਬਹੁਤ ਸਖਤ ਮਈਅਰਸ ਨੇ ਕਿਉਂਕਿ ਕੱਲ੍ਹ ਨੂੰ ਦੇਖੋ ਨੁਕਸਾਨ ਨਾ ਕੋਈ ਵੱਡਾ ਹੋ ਜਾਏ ਠੀਕ ਹੈ ਸੋ ਇਸ ਕਾਰਨ ਵੈਸੇ ਅੱਛਾ ਇਹਦੀ ਚੰਗੀ ਚੀਜ਼ ਹੋਰ ਵੀ ਹੈ ਜਿਹੜਾ ਨਵਾਂ ਵੇਰੀਅੰਟ ਹੈਗਾ ਨਾ ਜਿਹੜਾ ਇੰਗਲੈਂਡ ਤੋਂ ਵੇਰੀਅੰਟ ਆਇਆ ਨਵਾਂ ਜਿਹੜਾ ਹੁਣ ਬੜੀ ਤੇਜ਼ੀ ਨਾਲ ਫੈਲ ਰਿਹਾ ਇਹ ਨੇਜ਼ਲ ਸਪਰੇ ਉੱਤੇ ਵੀ ਕੰਮ ਕਰਦਾ ਡਿਵੈਲਪਰਸ ਦਾ ਕਹਿਣਾ ਕਿ ਅਸੀਂ ਟੈਸਟ ਕਰ ਲਿਆ ਉਹਦੇ 'ਤੇ ਵੀ ਸੋ ਇਹ ਔਰ ਬੜਾ ਆਸਾਨ ਜਿਹਾ ਤਰੀਕਾ ਸਿੱਧਾ ਇਹ ਨੇਜ਼ਲ ਸਪਰੇ ਹੈਗਾ ਨੱਕ ਦੇ ਵਿੱਚ ਸਪਰੇ ਮਾਰੀ ਜਾਏਗੀ ਉਹਦੀਆਂ ਮੈਂ ਦੇਖ ਰਿਹਾ ਸੀ ਦਵਾਈਆਂ ਜਿਹੜੀ ਨਾ ਜਿੱਦਾਂ ਹੁਣ ਆਪਣੇ ਕੋਈ ਆਮ ਖੰਘ ਦੀ ਦਵਾਈ ਹੁੰਦੀ ਹੈ ਤੇ ਉਦਾਂ ਉਦਾਂ ਦਾ ਹੈ ਤੇ ਆਈ ਥਿੰਕ ਦਿਸ ਵਿਲ ਬੀ ਗ੍ਰੇਟ ਨਿਊਜ਼। ਮੇਰੀ ਨਿਗਾਹ 'ਤੇ ਬਰਕਰਾਰ ਹੈ, ਇੰਡੀਆ ਵਿੱਚ ਵੀ ਡਿਵੈਲਪ ਹੋ ਰਿਹਾ, ਯੂਰਪ 'ਚ ਵੀ ਹੋ ਰਿਹਾ, ਪਰ ਹੁਣ ਤੇ ਸਾਡੇ ਇੱਥੇ ਬੀਸੀ ਦੀ ਬ੍ਰਿਟਿਸ਼ ਕੋਲੰਬੀਆ ਦੀ ਫਾਰਮ ਡਿਵੈਲਪ ਕਰ ਰਹੀ ਹੈ, ਨਾਲੇ ਵਧੀਆ ਗੱਲ ਇਹ ਹੈ ਕਿ ਪ੍ਰੋਡਕਸ਼ਨ ਸਾਡੇ ਇੱਥੇ ਹੋਏਗੀ। ਔਰ ਦੂਸਰੀ ਦੂਸਰੀ ਗੱਲ ਇਹ ਹੈਗੀ ਆ ਕਿ ਇਹ 24 ਘੰਟਿਆਂ ਦੇ ਵਿੱਚ ਇਹਨੇ 95% ਤੇ 24 ਘੰਟਿਆਂ 'ਚ ਠੀਕ ਕਰ ਦਿੰਦਾ ਇਹ, ਔਰ 99% ਜਿਹੜਾ ਜੇ 3 ਦਿਨ ਬੜੀ ਹੱਦ 3 ਦਿਨ ਦੇ ਵਿੱਚ 99% ਇਹ ਠੀਕ ਕਰ ਦਿੰਦਾ 100% ਤਾਂ, ਪਰ 95% ਜਾਂ 99% ਦੈਟਸ ਅ ਵੈਰੀ ਗੁੱਡ ਐਫੀਕੇਸੀ ਰੇਟ, ਬਹੁਤ ਵਧੀਆ ਜੇ ਇੱਦਾਂ ਵੀ ਕਰ ਦੇਵੇ। ਔਰ ਬੜਾ ਆਸਾਨ ਹੈ, ਨੱਕ ਦੇ ਵਿੱਚ ਸਪਰੇ ਮਾਰੋ, ਚਲੋ ਜੀ ਤੁਹਾਡਾ ਕੋਰੋਨਾ ਵਾਇਰਸ ਠੀਕ ਹੋ ਗਿਆ, ਇਹ ਚੰਗੀ ਗੱਲ ਆ। ਦੇਖਦੇ ਹਾਂ ਜੀ ਇਹਨੂੰ ਐਮਰਜੈਂਸੀ ਯੂਜ਼ ਮਿਲਦਾ ਕਿ ਨਹੀਂ ਮਿਲਦਾ।
ਠੀਕ ਹੈ ਜੀ, ਜਿਹੜਾ ਵਰਲਡ ਵਾਈਡ ਤੁਸੀਂ ਕਹਿ ਰਹੇ ਹੋ ਕਿ ਮੈਂਡੇਟਰੀ ਕਰ ਰਹੇ ਨੇ ਵੈਕਸੀਨ ਪਾਸਪੋਰਟ ਜਾਰੀ ਕੀਤਾ ਜਾਏਗਾ, ਇਹ ਨਾ ਹੋਏ ਵਰਲਡ ਵਾਈਡ ਹੀ ਬਲਾਕ ਬਣ ਜਾਣ, ਕਹਿਣਗੇ ਇਹ ਫਲਾਣੇ ਨੰਬਰ ਦੀ ਵੈਕਸੀਨ ਲਵਾਈ ਜਾਂ ਫਲਾਣੀ ਕੰਪਨੀ ਦੀ, ਉਹ ਹੀ ਇੱਥੇ ਆ ਸਕਦਾ, ਐਂਜਲਾ ਵੀ ਨਾ ਕੋਈ ਇਸ ਫਿਊਚਰ ਦੇ ਵਿੱਚ ਆ ਜਾਏ।
ਨਹੀਂ ਕਈ ਕੁਛ ਹੋ ਰਿਹਾ ਹਜੇ ਜੀ, ਹਜੇ 100% ਸ਼ੋਰ ਨਹੀਂ ਹੈ ਕੀ ਹੋਏਗਾ, ਕਿਉਂਕਿ ਦੇਖੋ ਇੰਟਰਨੈਸ਼ਨਲ ਟਰੈਵਲ ਦੇ ਵਿੱਚ ਤੇ ਚਾਈਨਾ ਔਰ ਹੋਰ ਕਈ ਕੰਟਰੀਜ਼ ਨੇ ਐਲਾਨ ਕਰ ਦਿੱਤਾ, ਯੂਰਪ ਦੀਆਂ ਕੁਛ ਕੰਟਰੀਜ਼ ਨੇ ਐਲਾਨ ਕਰ ਦਿੱਤਾ, ਉਹ ਤੇ ਹੋਣਾ ਹੀ ਹੋਣਾ। ਇਜ਼ਰਾਈਲ ਵੀ ਕਰ ਰਿਹਾ, ਇਜ਼ਰਾਈਲ ਨੇ ਬਾਰਕੋਡ ਇਸ਼ੂ ਕਰ ਦਿੱਤੇ ਨੇ ਇਜ਼ਰਾਈਲ ਨੇ, ਕਿਉਂਕਿ ਉਹ ਤੇ ਸਰ ਹੋਣਾ ਹੀ ਹੋਣਾ ਕਿ ਜਿਹੜੇ ਵੈਕਸੀਨ ਜਿਹਨਾਂ ਨੂੰ ਲੱਗੇਗੀ, ਲੇਕਿਨ ਇੰਟਰਨੈਸ਼ਨਲ ਟਰੈਵਲ ਤੋਂ ਇਲਾਵਾ ਡੋਮੈਸਟਿਕ ਲੈਵਲ ਦੇ ਉੱਤੇ ਹਜੇ ਨਹੀਂ ਮੇਰੇ ਖਿਆਲ ਨਾਲ ਕਰ ਰਹੇ, ਕਿਉਂਕਿ ਉਹਦੇ ਨਾਲ ਕਹਿੰਦੇ ਕਿ ਡਿਸਕ੍ਰਿਮੀਨੇਸ਼ਨ ਵਧੇਗੀ, ਪਰ ਜੇ ਤੁਸੀਂ ਵੈਕਸੀਨ ਲਗਵਾਈ ਹੋਏਗੀ ਤੇ ਇੰਟਰਨੈਸ਼ਨਲ ਟਰੈਵਲ ਆਸਾਨ ਹੋਏਗਾ। ਅਦਰਵਾਈਜ਼ ਦੇਖੋ ਨਾ, ਅਦਰਵਾਈਜ਼ ਕਿਹੜੀ ਕੰਟਰੀ ਰਿਸਕ ਲੈਣਾ ਚਾਹੇਗੀ ਤਾਰਿਕ ਸਾਹਿਬ?
ਜਿਵੇਂ ਹੁਣ ਏਅਰਪੋਰਟਾਂ ਦੇ ਟੈਸਟ ਹਰ ਘੰਟੇ ਤਕਰੀਬਨ ਕਰੀ ਜਾ ਰਹੇ ਆ, ਚਲੋ ਠੀਕ ਹੈ, ਜਾਂ ਉਹ ਸਰਟੀਫਿਕੇਟ ਵੇਖਦੇ ਆ ਕਿ ਟੈਸਟ ਕਰਾਇਆ, ਰਾਈਟ, ਕਿਤੇ ਵੀ ਜਾਓ।
ਨਹੀਂ ਟੈਸਟ ਦਾ ਨਹੀਂ, ਸੋਰੀ ਮੈਂ ਇੰਟਰਪਟ ਕਰ ਰਿਹਾ ਜੀ, ਟੈਸਟ ਦਾ ਨਹੀਂ ਤਾਰਿਕ ਸਾਹਿਬ, ਇਵੈਂਚੁਅਲੀ ਵੈਕਸੀਨ ਹੁਣ ਤੇ ਟੈਸਟ ਦੇਖ ਰਹੇ ਨੇ। ਅੱਛਾ, ਇਹ ਵੀ ਮੈਨੂੰ ਕੁਝ ਕਾਲਸ ਆ ਰਹੀਆਂ ਨੇ ਕਿ ਅਸੀਂ ਇੰਡੀਆ ਜਾਣਾ ਹੈ ਜਾਂ ਇੰਡੀਆ ਤੋਂ ਸਾਡੇ ਕੋਲ ਰਿਸ਼ਤੇਦਾਰ ਆ ਰਹੇ ਨੇ ਤੇ ਵੈਕਸੀਨ ਲਗਾਉਣੀ ਪਏਗੀ। ਨਹੀਂ, ਹਜੇ ਜਿਹੜਾ ਉਹ ਸਿਰਫ ਸਰਟੀਫਿਕੇਟ ਟੈਸਟ ਦਾ ਦੇਖਦੇ ਨੇ, ਕਿ ਟੈਸਟ ਕਰਾਉਣਾ ਜ਼ਰੂਰੀ ਹੈ, ਲੇਕਿਨ ਇਵੈਂਚੁਅਲੀ ਇਸ ਤਰਫ਼ ਅਸੀਂ ਵੱਧ ਰਹੇ ਹਾਂ ਕਿ ਜੇ ਇੰਟਰਨੈਸ਼ਨਲ ਟਰੈਵਲ ਤੁਸੀਂ ਕਰਨੀ ਹੈ ਤਾਂ ਫਿਰ ਵੈਕਸੀਨ ਜਿਹੜੀ ਆ ਉਹ ਚਾਹੀਦੀ ਹੋਏਗੀ। ਇਹ ਹੋ ਸਕਦਾ, ਮੈਂ 100% ਹਜੇ ਗਰੰਟੀ ਨਹੀਂ ਹੈ, ਪਰ ਇਟਸ ਔਨ ਕਾਰਡ, ਇਹ ਡਿਸਕਸ਼ਨ ਜਿਹੜੀ ਹੈ ਬੜੇ ਜ਼ੋਰਾਂ ਸ਼ੋਰਾਂ ਨਾਲ ਇਸ ਵੇਲੇ ਚੱਲ ਰਹੀ ਹੈਗੀ ਹੈ ਜੀ। ਥੈਂਕ ਯੂ ਗੁਰਦੇਵ ਸਿੰਘ ਜੀ, ਤੁਸੀਂ ਆਉਂਦੇ ਰਹੋ। ਗੁਰਦੇਵ ਸਿੰਘ ਜੀ, ਹਾਂਜੀ
ਭਾਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੈ,
ਬਸ ਬਹੁਤ ਵਧੀਆ ਜੀ। ਤੁਸੀਂ ਵੈਕਸੀਨ ਬਾਰੇ ਦੱਸ ਰਹੇ ਹੋ, ਪਤਾ ਲੱਗਦਾ ਰਹਿੰਦਾ ਤੇ ਕਦੇ ਹੌਸਲਾ ਵੀ ਹੋ ਜਾਂਦਾ ਕਦੀ ਵੀ ਚਲੋ ਸਾਰਿਆਂ ਨੂੰ ਲੱਗ ਜੇ ਤੇ ਚਲੋ ਠੀਕ ਹੋ ਜੇ, ਤੇ ਵਿੱਚ ਖਬਰਾਂ ਜਦ ਵੀ ਜੀ ਡਰਾਉਣ ਵਾਲੀਆਂ ਵੀ ਆ ਜਾਂਦੀਆਂ ਵੀ ਇਹ ਯੂਰਪ ਚ ਜਿਸ ਤਰ੍ਹਾਂ ਆਉਂਦੀਆਂ ਵਾ ਵੀ ਇਹਨੂੰ ਲੋਕੀ ਡਰ ਰਹੇ ਲਵਾਉਣ ਨੀ ਰਹੇ। ਤੇ ਅੱਜ ਜੀ ਤੇ ਮੈਚ ਬਾਰੇ ਗੱਲ ਕਰਨੀ ਸੀ ਜੀ, ਕੋਹਲੀ ਸਾਹਿਬ ਇੱਕ ਤਰਫਾ ਹੀ ਰਹੇ ਜੀ, ਸਾਰੇ ਬੰਨੇ ਸਾਰੀ ਟੀਮ ਫੇਲ ਹੋਈ ਮੈਂ ਕਹਿ ਸਕਦਾ। ਓਪਨਿੰਗ ਤਿੰਨੇ 1-2-3, ਰੋਹਿਤ ਸ਼ਰਮਾ ਇੱਕ ਮੈਚ 2 ਵਾਰ ਆਊਟ ਹੋ ਗਏ ਕਿਉਂਕਿ ਇੱਕ ਜੋਫਰਾ ਆਰਚਰ ਨੇ ਉਹਦਾ ਕੈਚ ਛੱਡ ਦਿੱਤਾ ਪਹਿਲੀ ਤੇ ਦੂਜੀ ਤੀਜੀ ਬਾਲ ਤੇ ਹੀ, ਫਿਰ ਆਊਟ ਹੋ ਗਏ। ਚਲੋ ਮੌਕਾ ਮਿਲਿਆ ਸੀ, ਮੈਂ ਸੋਚਦਾ ਸੀ ਅੱਜ ਮੌਕਾ ਮਿਲਿਆ ਕੋਈ 50 ਮਾਰਨਗੇ, ਪਰ ਨਹੀਂ, ਰੋਹਿਤ ਸ਼ਰਮਾ ਨੇ ਵੀ ਉਹ ਕੰਮ ਨਹੀਂ ਕੀਤਾ। ਮੁੜ ਕੇ ਜੀ ਕਿਸ਼ਨ ਵੀ ਜੀ ਉਹ ਵੀ ਕਿੰਨਾ ਵਧੀਆ ਨੀ ਆ, ਪਾਂਡੀਆ ਸਾਹਿਬ ਤੇ ਹੈਗੀ ਸੀ ਜਦ ਵੀ ਜੀ ਥੱਲੇ ਵੀ ਇਹ ਫਾਸ ਕਹਿੰਦੇ ਆ, ਲੇਕਿਨ 14 ਬਾਲਾਂ ਖਾ ਕੇ 17 ਰਨ ਖਾਲੀ ਇੱਕ ਸਿਕਸਰ ਮਾਰਿਆ। ਹਾਂਜੀ, ਬੜਾ ਇੰਨਾ ਵੀ ਨਹੀਂ ਹੈਗਾ ਵੀ ਬਾਅਦ ਕੋਹਲੀ ਨੇ ਇਹ ਸਾਬਤ ਕਰ ਦਿੱਤਾ ਜੀ ਕਿ ਹਜੇ ਮੈਨੂੰ ਇਹ ਮਨ ਚ ਵੀ ਨਾ ਲਿਆਓ ਵੀ ਮੈਨੂੰ ਕਪਤਾਨੀ ਤੋਂ ਤੁਸੀਂ T20 ਤੋਂ ਹਟਾਉਣਾ ਵਾ, ਕਿਉਂਕਿ ਜੇ ਦੂਜੇ ਬੰਦਾ ਰੋਹਿਤ ਸ਼ਰਮਾ ਦਾ ਹੀ ਜ਼ਿਆਦਾ ਆ ਰਿਹਾ ਜੀ, ਅਗਰ ਉਹਨਾਂ ਕਪਤਾਨੀ ਲੈਣੀ ਆ ਤੇ ਕੋਈ ਕਿੰਨਾ ਦੱਸਣਾ ਨੀ ਚਾਹੀਦਾ ਨਾ ਵੀ ਮੇਰੇ ਕੋਲ ਖੇਡ ਤੇ ਹੋਣੀ ਚਾਹੀਦੀ ਆ ਨਾ। ਮੈਂ ਨੀ ਦੇਖੀ ਉਹਨਾਂ ਦੀ ਹਜੇ ਤੱਕ ਵਧੀਆ ਖੇਡ, ਚਲੋ ਬੰਬੇ ਵੱਲੋਂ ਵਧੀਆ ਖੇਡ ਜਾਂਦੇ ਨੇ, ਲੇਕਿਨ ਇੰਡੀਆ ਵੱਲੋਂ ਜਦੋਂ T20 ਦੇ ਵਿੱਚ 1-2 50 ਨੂੰ ਛੱਡ ਕੇ ਉਹਨਾਂ ਦੇ ਕਾਫੀ ਨਿਰਾਸ਼ਾਜਨਕ ਜਿਹੜਾ ਨਾ ਪ੍ਰਦਰਸ਼ਨ ਆ, ਤੇ ਅੱਜ ਦਾ ਮੈਚ ਦਾ ਕੁਛ ਵੀ ਨਤੀਜਾ ਹੋਇਆ, ਲੇਕਿਨ ਕੋਹਲੀ ਬੈਕ ਜੀ, ਕੋਹਲੀ ਔਨ ਬੈਕ ਫਾਇਰ ਕਰ ਰਿਹਾ ਜੀ, ਕੋਹਲੀ ਆਪਣੀ ਪੂਰੀ ਫਾਰਮ ਚ ਆ ਚੁੱਕਾ ਮੈਨੂੰ ਲੱਗਦਾ, ਤੇ ਉਹ ਵਨ ਡੇ ਦੇ ਵਿੱਚ ਵੀ ਯੁੱਧਵੀਰ ਜੀ ਜਿਹੜਾ ਕੋਹਲੀ ਜਿਹੜਾ ਉਹ ਕੁਛ ਕਰ ਬਹੁਤ ਵਧੀਆ ਪ੍ਰਦਰਸ਼ਨ ਕਰੇਗਾ। ਜਿਹੜੀਆਂ ਸੈਂਚਰੀਆਂ ਰੁਕੀਆਂ ਨਾ ਉਹਦੀਆਂ, ਉਹ ਮੈਨੂੰ ਲੱਗਦਾ ਇਸ ਸਾਲ ਚ ਸੈਂਚਰੀਆਂ ਦੀ ਝੜੀ ਲਾਉਣ ਵਾਲਾ ਜੀ।
ਚਲੋ ਦੇਖਦੇ ਹਾਂ ਜੀ, ਬਾਕੀ ਕਿੰਗ ਕੋਹਲੀ ਨੇ ਅੱਜ ਤੱਕ ਇਹਦੇ ਚ ਕੋਈ ਦੋ ਰਾਏ ਨਹੀਂ, ਪਿਛਲੇ ਦੋਨੋਂ ਮੈਚਾਂ ਚ ਕਮਾਲ ਕੀਤੀ ਹੈ, ਪਰ ਅੱਜ ਦਾ ਮੈਚ ਜਿੱਤਾਂਗੇ ਕਿ ਨਹੀਂ ਜਿੱਤਾਂਗੇ ਇਹ ਇੱਕ ਅਹਿਮ ਕੁਐਸਚਨ ਜਿਹੜਾ ਉਹ ਹਜੇ ਵੀ ਬਰਕਰਾਰ ਰਹੇਗਾ। ਥੈਂਕ ਯੂ ਗੁਰਦੇਵ ਸਿੰਘ ਜੀ, ਥੈਂਕ ਯੂ। ਨੈਕਸਟ ਕਾਲ ਜੀ, ਗ੍ਰੀਸ਼ ਜੀ, ਤੁਸੀਂ ਆਉਂਦੇ ਰਹੋ।
ਯੁਧੂ ਜੀ, ਗੁੱਡ ਮਾਰਨਿੰਗ, ਨਮਸਕਾਰ ਜੀ।
ਗੁੱਡ ਮਾਰਨਿੰਗ ਜੀ, ਨਮਸਕਾਰ ਜੀ।
ਯੁਧੂ ਜੀ, ਲਾਸਟ ਮੈਚ ਵਿੱਚ 2 ਡੈਬਿਊਟਰਸ ਆਏ ਸੀ, ਸੂਰਿਆ ਕੁਮਾਰ ਯਾਦਵ ਤੇ ਇਸ਼ਾਨ ਕਿਸ਼ਨ
ਜੀ ਜੀ ਜੀ।
ਹੁਣ ਯੁਧੂ ਜੀ ਇਹ ਪਾਰਸ਼ਲਿਟੀ ਹੋ ਰਹੀ ਹੈ ਸੂਰਿਆ ਕੁਮਾਰ ਯਾਦਵ ਨਾਲ, ਅੱਜ ਬਿਨਾਂ ਗੱਲ ਤੋਂ ਉਹਨੂੰ ਬਾਹਰ ਕਰ ਦਿੱਤਾ ਗਿਆ, ਕੇ ਐਲ ਰਾਹੁਲ ਦੀ ਜਗ੍ਹਾ ਨੀ ਯੁਧੂ ਜੀ ਬਣਦੀ। 3 ਮੈਚਾਂ ਚ ਟੋਟਲ 4 ਸਕੋਰ ਹੈ ਤੇ ਆਪਣੇ ਪੰਜਾਬ ਦੇ ਕੈਪਟਨ ਹੈ ਕੇ ਐਲ ਰਾਹੁਲ ਸਾਹਿਬ, ਤੇ ਅੱਜ ਵੀ ਡੱਕ ਤੇ ਆਊਟ ਹੋਇਆ 4th ਬਾਲ ਤੇ। ਇਸ ਲਈ ਯੁਧੂ ਜੀ, ਵਰਲਡ ਕੱਪ ਹੋ ਰਿਹਾ ਅਕਤੂਬਰ ਦੇ ਵਿੱਚ, ਜੇ ਇਹਨਾਂ ਨੇ ਟੀਮ ਤਿਆਰ ਕਰਨੀ ਹੈ, ਤੁਹਾਨੂੰ ਓਪਨਿੰਗ ਪਲੇਅਰ ਮਿਲ ਗਿਆ ਰੋਹਿਤ ਸ਼ਰਮਾ, ਇਸ਼ਾਨ ਕਿਸ਼ਨ, ਪਹਿਲੇ ਡਾਊਨ ਤੇ ਕੋਹਲੀ, ਸੈਕਿੰਡ ਡਾਊਨ ਤੇ ਸੂਰਿਆ ਕੁਮਾਰ ਯਾਦਵ, ਬਾਕੀ ਟੀਮ ਉਹਦੇ ਰਹੇਗੀ। ਕੇਐਲ ਰਾਹੁਲ ਤੇ ਬਾਰ ਬਾਰ ਯੂਟੀ ਫੇਲੀਅਰ ਹੁੰਦਾ, ਕੀ ਕਾਰਨ ਆ? ਤਿੰਨ ਮੈਚਾਂ ਸਿਰਫ ਟੋਟਲ ਚਾਰ ਸਕੋਰ ਆ ਯੁਧਵੀਰ ਜੀ, ਤੇ ਇਸ ਲਈ ਮੈਨੂੰ ਲੱਗਦਾ ਹੈ ਵੀ ਸੂਰਿਆ ਕੁਮਾਰ ਯਾਦਵ ਨੂੰ ਪਿਛਲੇ ਮੈਚ ਵੀ ਮੌਕਾ ਮਿਲਣਾ ਚਾਹੀਦਾ ਸੀ। ਜਦੋਂ ਇਸ਼ਾਨ ਕਿਸ਼ਨ ਯੁਧਵੀਰ ਜੀ ਆਊਟ ਹੋਇਆ ਨਾ, ਇੰਡੀਆ ਮੈਚ ਜਿੱਤ ਚੁੱਕੀ ਸੀ, ਕੰਫਰਟੇਬਲੀ ਜਿੱਤ ਚੁੱਕੀ ਸੀ। ਰਿਸ਼ਭ ਪੰਤ ਤਾਂ ਟੀਮ 'ਚ ਹੈ ਹੀ ਹੈ, T20 ਦੀ ਪਲੇਅਰ ਹੈਗਾ। ਰਿਸ਼ਭ ਪੰਤ ਦੀ ਜਗ੍ਹਾ ਸੂਰਿਆ ਕੁਮਾਰ ਯਾਦਵ ਨੂੰ ਮੌਕਾ ਦੇਣਾ ਚਾਹੀਦਾ ਸੀ ਪਿਛਲੇ ਮੈਚ। ਅੱਜ ਬਿਨਾਂ ਗੱਲ ਤੋਂ ਸੂਰਿਆ ਕੁਮਾਰ ਯਾਦਵ ਨੂੰ ਬਾਹਰ ਬਿਠਾਤਾ, ਕੇਐਲ ਰਾਹੁਲ ਨੂੰ ਫੇਰ ਟਰਾਈ ਕੀਤਾ, ਤੀਜਾ ਮੈਚ ਕੇਐਲ ਰਾਹੁਲ ਦਾ ਸਟੇਟ ਫੇਲੀਅਰ ਆ ਯੁਧਵੀਰ ਜੀ। ਇਸ ਲਈ ਮੈਨੂੰ ਲੱਗਦਾ ਕੇਐਲ ਰਾਹੁਲ ਦੀ ਲਾਸਟ ਦੋ ਮੈਚਾਂ ਜਗ੍ਹਾ ਨਹੀਂ ਬਣਦੀ, ਉਹਦੀ ਜਗ੍ਹਾ ਤੇ ਸੂਰਿਆ ਕੁਮਾਰ ਯਾਦਵ ਨੂੰ ਆਉਣਾ ਚਾਹੀਦਾ, ਕੀ ਖਿਆਲ ਆ ਯੁਧਵੀਰ ਜੀ?
ਨਹੀਂ ਦੇਖੋ, ਇੱਕ ਇੱਕ ਚਾਂਸ ਤੇ ਦੇਣਾ ਬਣਦਾ ਸੀਗਾ ਕੇਐਲ ਰਾਹੁਲ ਦਾ, ਅੱਜ ਲਗਾਤਾਰ ਤੀਸਰਾ ਫੇਲੀਅਰ ਹੈ। ਅਗਲੇ ਦੋਨੋਂ ਮੈਚਾਂ ਲਈ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਕਿ ਅਗਲੇ ਦੋਨੋਂ ਮੈਚਾਂ ਦੇ ਵਿੱਚ ਹੀ ਵਿਲ ਬੀ ਸਿਟਿੰਗ ਔਨ ਦਾ ਬੈਂਚ ਕੇਐਲ ਰਾਹੁਲ,
ਕਿਉਂਕਿ ਕੇਐਲ
ਅਗਲੇ ਦੋਨੋਂ ਮੈਚਾਂ ਚੋਂ ਬਾਹਰ ਹੋਣਗੇ, ਔਰ ਫਿਰ ਦੁਬਾਰਾ ਆਈ ਥਿੰਕ ਸੂਰਿਆ ਕੁਮਾਰ ਯਾਦਵ ਨੂੰ ਮੌਕਾ ਮਿਲੇਗਾ, ਕਿਉਂਕਿ ਹੋਰ ਕੋਈ ਲਾਈਨ 'ਚ ਨਹੀਂ ਹੈਗੇ। ਔਰ ਹਜੇ ਵੀ ਇਸ ਵੇਲੇ 12th ਮੈਨ ਅੱਜ ਵੀ ਸੂਰਿਆ ਕੁਮਾਰ ਯਾਦਵ ਹੀ ਆ, ਬਲਕਿ ਹਜੇ ਅੰਦਰ ਗਰਾਊਂਡ ਦੇ ਵਿੱਚ ਹੈਗੇ ਨੇ ਅਸਲ ਦੇ ਵਿੱਚ, ਕਿਉਂਕਿ 12th ਪਲੇਅਰ ਨੇ ਇੱਕ ਖਿਲਾੜੀ ਜਿਹੜਾ ਵੀ ਕੋਈ ਬਾਹਰ ਹੁੰਦਾ ਤੇ ਸੂਰਿਆ ਕੁਮਾਰ ਯਾਦਵ ਫੌਰਨ ਅੰਦਰ ਨੇ। ਸੋ ਆਈ ਥਿੰਕ ਸੂਰਿਆ ਕੁਮਾਰ ਯਾਦਵ ਵਿਲ ਬੀ ਇਨ ਦਾ ਨੈਕਸਟ ਮੈਚ, ਔਰ ਉਹਨਾਂ ਨੂੰ ਮੌਕਾ ਮਿਲੇਗਾ ਔਰ ਉਹ ਪਰਫਾਰਮ, ਹਾਂ ਮੌਕਾ ਬਹੁਤ ਘੱਟ ਹੋਏਗਾ ਸਰ, ਕਿਉਂਕਿ ਪ੍ਰੈਸ਼ਰ ਬਹੁਤ ਹੈ। ਦੇਖੋ ਇਟਸ ਅ ਪ੍ਰੋਬਲਮ ਆਫ ਪਲੈਂਟੀ ਫਾਰ ਇੰਡੀਆ, ਬਿਕੋਜ਼ ਦੇ ਹੈਵ ਪਲੈਂਟੀ ਆਫ ਪਲੇਅਰਸ, ਘੱਟ ਤੋਂ ਘੱਟ ਦੋ ਨੇ ਜੀ, ਤਿੰਨ ਟੀਮਾਂ ਬੜੇ ਆਰਾਮ ਦੇ ਨਾਲ, ਇੰਡੀਆ ਦੀਆਂ ਤਿੰਨ ਟੀਮਾਂ ਬੜੇ ਆਰਾਮ ਦੇ ਨਾਲ ਬਣ ਸਕਦੀਆਂ, ਔਰ ਤਿੰਨੇ ਟੀਮਾਂ ਚੰਗੀਆਂ ਕੰਪੀਟ ਕਰ ਸਕਦੀਆਂ, ਵਿਚ ਇਜ਼ ਗੁੱਡ ਇਨ ਅ ਵੇ। ਪਰ
ਬਾਕੀ ਯੁਧਵੀਰ ਜੀ, ਬ੍ਰੈਂਪਟਨ ਦੀ ਫੈਸਿਲਿਟੀ ਇਹਨਾਂ ਨੇ ਬੰਦ ਕੀਤੀ ਐਮਾਜ਼ੋਨ ਦੀ, ਤੇ ਟ੍ਰਾਂਜ਼ਿਟ ਸਿਸਟਮ ਵੀ ਉੱਥੇ ਬੰਦ ਸੀਗਾ, ਟ੍ਰਾਂਜ਼ਿਟ ਸਰਵਿਸ ਵੀ ਉੱਥੇ ਬੰਦ ਸੀਗੀ, ਉਹ ਕੱਲ ਤੋਂ ਉਹਨਾਂ ਨੇ ਦੁਬਾਰਾ ਸ਼ੁਰੂ ਕਰਤੀ ਹੈ। ਉਹ ਯੁਧਵੀਰ ਜੀ ਉੱਥੇ ਕਿੰਨੇ ਕੇਸ ਆਏ ਆ ਵੀ ਉੱਥੇ ਕਹਿੰਦੇ ਬਿਲਕੁਲ ਪੁਰਾਣੀ 100-150 ਕੇਸ ਇੱਕਦਮ ਹੀ ਆ ਗਿਆ, ਉਹ ਥੋੜਾ ਸ਼ੇਅਰ ਕਰੋਗੇ ਮੈਂ ਐਮਾਜ਼ੋਨ ਜਿਹੜੀ ਫੈਸਿਲਿਟੀ ਹੈ ਹੈਰੀਟੇਜ ਤੇ?
ਹਾਂਜੀ, ਉਹਦੇ ਤੇ ਸਰ ਇੱਕ ਵੱਡਾ ਆਊਟਬ੍ਰੇਕ ਹੋਇਆ, ਹੁਣ ਉਹਦੇ ਤੇ ਇਨਵੈਸਟੀਗੇਸ਼ਨ ਹੋ ਰਹੀ ਹੈ ਕਿ ਜਦੋਂ ਇਹ ਸਾਰਾ ਕੁਝ ਹੋਇਆ ਸੀ ਉਦੋਂ ਕੀ ਇਹਨਾਂ ਨੇ ਕੀਤੇ ਆ, ਇੰਤਜ਼ਾਮ ਕੀ ਕੀਤੇ ਹੈਗੇ ਆ, ਉਹਦੀ ਇਨਵੈਸਟੀਗੇਸ਼ਨ ਇਸ ਸਮੇਂ ਚੱਲ ਰਹੀ ਹੈਗੀ ਆ। ਬਾਕੀ ਦੇਖਦੇ ਹਾਂ ਸਰ ਉਹਦਾ ਕੀ ਨਿਕਲਦਾ ਇਹਦੇ, ਲੇਬਰ ਔਰ ਜਿਹੜੀ ਇਹ ਇਨਵੈਸਟੀਗੇਸ਼ਨ ਵੀ ਹੈ ਸਰ, ਇਹ ਲੇਬਰ ਮਿਨਿਸਟਰੀ ਕਰ ਰਹੀ ਹੈਗੀ, ਔਰ ਉਹਨੂੰ ਸ਼ਟਡਾਊਨ ਕਰਨ ਦੇ ਆਰਡਰ ਜਿਹੜੇ ਨੇ ਉਹ ਦੇ ਦਿੱਤੇ ਗਏ ਸੀਗੇ, ਹੁਣ ਲੇਬਰ ਮਿਨਿਸਟਰੀ ਦੀ ਇਨਵੈਸਟੀਗੇਸ਼ਨ ਦਾ ਇੰਤਜ਼ਾਰ ਕਰਦੇ ਹੈਗੇ ਆ ਜੀ ਕੀ ਨਿਕਲਦਾ। ਬਾਕੀ ਦੋ ਹਫ਼ਤੇ ਲਈ ਤਾਂ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਵਰਕਰਸ ਨੇ ਉਹਨਾਂ ਨੂੰ ਦੋ ਹਫ਼ਤਿਆਂ ਲਈ ਆਈਸੋਲੇਟ ਕਰਨ ਦੀ ਗੱਲ ਕੀਤੀ ਹੈ, ਬੰਦ ਕਰਨ ਦੇ ਵੀ ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ। ਬਾਕੀ ਜਿਹੜੇ ਵੀ ਵਰਕਰਸ ਹੋਣਗੇ ਉਹਨਾਂ ਨੂੰ ਮਿਨਿਸਟਰੀ ਆਫ ਹੈਲਥ ਵੱਲੋਂ, ਪੀਲ ਪਬਲਿਕ ਹੈਲਥ ਵੱਲੋਂ, ਜਿਹੜੇ ਵੀ ਲੋਕ ਉੱਥੇ ਕੰਮ ਕਰਦੇ ਨੇ, ਜੇ ਉਹਨਾਂ ਨੂੰ ਨਹੀਂ ਪਤਾ ਵੈਸੇ ਤੇ ਦੱਸ ਦਿੱਤਾ ਗਿਆ ਹੋਏਗਾ, ਬਾਕੀ ਪੀਲ ਪਬਲਿਕ ਹੈਲਥ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਸਪੋਰਟ, ਐਡਵਾਈਸ, ਇਨਫੋਰਸਮੈਂਟ, ਇਹ ਸਾਰਾ ਕੁਝ ਉੱਥੋਂ ਮਦਦ ਕੀਤੀ ਜਾਏਗੀ ਜੀ।
ਠੀਕ ਹੈ ਜੀ, ਥੈਂਕ ਯੂ ਜੀ।
ਥੈਂਕ ਯੂ। ਇੱਥੇ ਦੱਸ ਦਈਏ ਕਿ 5,000 ਬੰਦੇ ਇੱਥੇ ਕੰਮ ਕਰਦੇ ਨੇ, ਇਹ ਜਿਹੜੀ ਐਮਾਜ਼ੋਨ ਦੀ ਫੈਸਿਲਿਟੀ ਹੈਗੀ ਨਾ ਬ੍ਰੈਂਪਟਨ ਦੇ ਵਿੱਚ, ਇੱਥੇ ਤਕਰੀਬਨ 5,000 ਬੰਦੇ ਕੰਮ ਕਰਦੇ ਨੇ, ਔਰ ਜੇ ਪਿਛਲੇ ਅਕਤੂਬਰ ਤੋਂ ਲੈ ਕੇ ਹੁਣ ਤੱਕ ਦੇਖੀਏ ਤੇ 600 ਕੇਸਿਸ ਜਿਹੜੇ ਨੇ ਉਹ ਇੱਥੇ ਆਏ ਨੇ। ਪਰ ਜਿਹੜੀ ਜ਼ਿਆਦਾ ਇੰਪੋਰਟੈਂਟ ਹੋਰ ਵੀ ਗੱਲ ਹੈ ਕਿ 600 ਕੇਸਿਸ ਦੇ ਵਿੱਚੋਂ ਲਗਭਗ ਅੱਧੇ ਕੇਸਿਸ ਜਿਹੜੇ ਨੇ ਉਹ ਪਿਛਲੇ 2-3 ਹਫ਼ਤਿਆਂ 'ਚ ਆਏ ਨੇ, ਜਿਹਦੇ ਕਾਰਨ ਕਿ ਇਹ ਜ਼ਿਆਦਾ ਦਿੱਕਤ ਵਧੀ ਆ ਹੁਣ। ਸੋ ਦੇਖਦੇ ਹਾਂ ਜੀ ਕੀ ਹੁੰਦਾ। ਬਾਕੀ ਕੀ ਉਹਨਾਂ ਨੂੰ ਪੈਸੇ ਮਿਲਣਗੇ? ਐਮਾਜ਼ੋਨ ਕੈਨੇਡਾ ਨੇ ਕਿਹਾ ਕਿ 14 ਦਿਨ ਦਾ ਜਿਹੜਾ ਉਹ ਕੁਆਰੰਟੀਨ ਪੀਰੀਅਡ ਹੈ ਉਹਨਾਂ ਸਾਰਿਆਂ ਨੂੰ ਉਸ ਦਰਮਿਆਨ ਪੈਸੇ ਵੀ ਦਿੱਤੇ ਜਾਣਗੇ। ਬਾਕੀ ਲੇਬਰ ਮਿਨਿਸਟਰ ਜਿਹੜੇ ਨੇ, ਮਿਨਿਸਟਰੀ ਆਫ ਲੇਬਰ ਦੇ ਇੰਸਪੈਕਟਰਸ ਨੇ, ਉਹ ਸਾਰੇ ਉੱਥੇ ਜਾ ਰਹੇ ਨੇ। ਸੋ ਦੇਖਦੇ ਹਾਂ ਜੀ ਇਹਦੇ ਬਾਰੇ ਕੀ ਹੁੰਦਾ। ਤੇਜਪਾਲ ਜੀ ਤੁਸੀਂ ਆਉਂਦੇ ਰਹੋ। ਤੇਜਪਾਲ ਜੀ
ਸਤਿ ਸ੍ਰੀ ਅਕਾਲ ਜੀ। ਹੈਲੋ ਜੀ, ਹੈਲੋ ਜੀ ਤੇਜਪਾਲ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਇੰਟੇਰੀਓ ਗਵਰਨਮੈਂਟ ਨੇ ਕੀਤਾ ਸੀ ਕਿ ਜਿਨ੍ਹਾਂ ਦੇ ਕਿਰਾਏਦਾਰ ਰਹਿੰਦੇ ਨੇ, ਲਾਈਕ ਲੈਂਡਲੋਰਡ ਨੇ, ਜੋ ਲੋਕ ਉਹਨਾਂ ਨੇ ਟੈਨੈਂਟ ਰੱਖੇ ਹੋਏ ਨੇ, ਉਹਦੀਆਂ ਪ੍ਰੋਪਰਟੀਆਂ ਰੈਂਟ ਤੇ ਕੀਤੀਆਂ ਹੋਈਆਂ, ਕਿ ਤੁਸੀਂ ਉਹਨਾਂ ਨੂੰ ਕੱਢ ਨਹੀਂ ਸਕਦੇ
ਜੀ ਜੀ,
ਤੇ ਹੁਣ ਉਹ ਕਿਰਾਇਆ ਵੀ ਨਹੀਂ ਦੇ ਰਹੇ
ਜੀ ਜੀ, ਤੇ
ਕੋਰਟਸ ਤੁਹਾਨੂੰ ਡੇਟ ਨਹੀਂ ਦੇ ਰਹੀਆਂ, ਲਾਈਕ ਪਿਛਲੀ ਅਪ੍ਰੈਲ ਤੋਂ ਕਿਰਾਇਆ ਨਹੀਂ ਆ ਰਿਹਾ, ਤੇ ਉਹਨਾਂ ਬਾਰੇ ਗਵਰਨਮੈਂਟ ਕੁਛ ਕਰੂਗੀ ਕਿ ਨਹੀਂ ਕਰੂਗੀ
ਜੀ? ਗਵਰਨਮੈਂਟ ਉਹਨਾਂ ਦੇ ਬਾਰੇ ਕਰਨਾ ਚਾਹ ਰਹੀ ਹੈਗੀ ਆ, ਲੇਕਿਨ ਪ੍ਰੈਸ਼ਰ ਬਹੁਤ ਹੈ ਗਵਰਨਮੈਂਟ ਤੇ ਗਰੁੱਪਸ ਦਾ। ਤੁਹਾਡੀ ਗੱਲ ਠੀਕ ਹੈ, ਗਵਰਨਮੈਂਟ ਉਹਨਾਂ ਦੇ ਬਾਰੇ ਕਰਨਾ ਚਾਹ ਰਹੀ ਹੈ, ਸਾਨੂੰ ਇਹ ਕੰਪਲੇਂਟ ਤੁਹਾਡੀ ਨਹੀਂ ਆਈ ਇਕੱਲਿਆਂ, ਬਹੁਤ ਲੋਕਾਂ ਦੀ ਕੰਪਲੇਂਟ ਆ ਰਹੀ ਹੈ। ਔਰ ਤੇਜਪਾਲ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ ਕਿ ਕਈ ਜਗ੍ਹਾ ਦੇ ਉੱਤੇ ਕਿਰਾਏ ਨਹੀਂ ਦਿੱਤੇ ਜਾ ਰਹੇ,
ਅਪ੍ਰੈਲ ਦੇ ਵਿੱਚ ਪੂਰਾ ਸਾਲ ਹੋ ਜਾਣਾ, ਬਸ ਅਗਲੇ ਵੀਕ, ਨੈਕਸਟ ਵੀਕ, ਫਲਾਨਾ ਧੌਂਕੜਾ, ਏਦਾਂ ਹੀ ਚੱਲੀ। ਕੋਰਟ ਵਾਲੇ ਡੇਟ ਨਹੀਂ ਦੇ ਰਹੇ, ਲਾਈਕ ਜੁਲਾਈ ਦਾ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਈ ਹੋਈ ਹੈ, ਉਹ ਡੇਟ ਨਹੀਂ ਦੇ ਰਹੇ। ਆਈ ਡੋਂਟ ਨੋ ਕਿ ਵਟਸ ਦ ਬਿਗ ਡੀਲ, ਕਿ ਕੋਰਟ ਕਾਹਤੋਂ ਨਹੀਂ ਖੁੱਲ ਸਕਦੀ, ਪਬਲਿਕ ਉੱਥੇ ਨਹੀਂ ਜਾਓ, ਕੋਰਟ ਤਾਂ ਐਟਲੀਸਟ ਖੁੱਲ ਸਕਦੀ ਹੈ ਵਿਦ ਪ੍ਰਕਾਸ਼ਨ ਐਂਡ ਆਲ ਦੈਟ। ਇਹ ਗਵਰਨਮੈਂਟ ਵਰਕਰਸ ਵੀ ਮੈਨੂੰ ਲੱਗਦਾ ਬਸ ਸਭ ਦਾ ਚਲੋ ਜੀ ਕਰੋਨਾ ਚੱਲੀ ਜਾਂਦਾ ਆਰਾਮ ਨਾਲ ਘਰੇ ਬੈਠੇ ਆ।
ਨਹੀਂ ਜੀ ਪ੍ਰੈਸ਼ਰ ਗਵਰਨਮੈਂਟ ਦੇ ਐਸਾ ਹੈ, ਗਵਰਨਮੈਂਟ ਚਾਹੁੰਦੀ ਹੈ, ਮੈਂ ਤੁਹਾਨੂੰ ਇਹ ਦੱਸ ਦਿੰਦਾ, ਗਵਰਨਮੈਂਟ ਚਾਹੁੰਦੀ ਹੈ ਕਿ ਹੁਣ ਇਸ ਚੀਜ਼ ਨੂੰ ਕੀਤਾ ਜਾਵੇ, ਲੇਕਿਨ ਬਾਕੀ ਜਿਹੜੀ ਇਸ ਵੇਲੇ ਹੈਗੀ ਆ ਕਿ ਯੈਸ ਕਾਫੀ ਕਾਫੀ ਜ਼ਿਆਦਾ ਉਹ ਕਹਿੰਦੇ ਜੀ ਇਸ ਵੇਲੇ ਦਿੱਕਤ ਹੈ। ਔਰ ਜਿਹੜੇ ਟੋਰੋਂਟੋ ਰੈਂਟਲ ਯੂਨਿਟਸ ਨੇ 10% ਹੈਗੇ ਨੇ ਜੀ ਏਰੀਅਰ ਦੇ ਵਿੱਚ, ਇਸ ਵੇਲੇ ਬਹੁਤ ਵੱਧ ਗਿਆ ਏਰੀਅਰ, 10% ਜਿਹੜੇ ਏਰੀਅਰ ਦੇ ਵਿੱਚ ਹੈਗੇ ਨੇ ਇਸ ਵੇਲੇ, ਸੋ ਜਿਹਦੇ ਕਾਰਨ ਕਿ ਇਸ ਵੇਲੇ ਕਾਫੀ ਦਿੱਕਤਾਂ ਵੱਧ ਗਈਆਂ ਨੇ।
ਥੈਂਕ ਯੂ ਜੀ,
ਥੈਂਕ ਯੂ ਸਰ, ਥੈਂਕ ਯੂ। ਜੌਨ ਸਾਹਿਬ ਤੁਸੀਂ ਆਉਂਦੇ ਰਹੋ, ਜੌਨ ਸਾਹਿਬ ਗੋ ਹੈਡ।
ਹੈਲੋ
ਹੈਲੋ ਜੀ ਜੌਨ ਸਾਹਿਬ, ਰੇਡੀਓ ਦੀ ਵੋਲਿਊਮ।
ਹਾਂ ਥੈਂਕ ਯੂ ਵੈਰੀ ਮਚ, ਮੈਂ ਆਪਕੋ ਕਾਫੀ ਦੇਰ ਕੇ ਬਾਅਦ ਫੋਨ ਕੀਆ, ਲੇਕਿਨ ਮੈਂ ਆਪਕਾ ਸ਼ੁਕਰ ਗੁਜ਼ਾਰ ਹੂੰ ਕਿ ਆਪ ਅਕਸਰ ਕ੍ਰਿਸਚੈਨਿਟੀ ਕੇ ਮੁਤਲਿਕ ਬਾਤ ਕਰਤੇ ਹੈ ਔਰ ਐਸੀ ਬਾਤੇਂ ਕਰਤੇ ਹੈ ਸਾਰੇ ਮਜ਼ਾਹਿਬ ਕੇ ਮੁਤਲਿਕ ਜਿਸ ਸੇ ਬਹੁਤ ਇਨਫੋਰਮੇਸ਼ਨ ਮਿਲਤੀ ਹੈ ਔਰ ਆਪਕਾ ਮੈਂ ਦਿਲ ਸੇ ਪਿਆਰੇ ਖੁਦਾਵੰਦ ਖੁਦਾ ਆਪਕੋ ਬਰਕਤ ਦੇ ਔਰ ਹਮਾਰੀ ਦੁਆਏਂ ਆਪਕੇ ਸਾਥ ਹੈ। ਤੋ ਯਹ ਹੈ ਕਿ ਬਾਦ ਉਕਾਤ ਯਹ ਹੋਤਾ ਹੈ ਕਿ ਕਰਤਾ ਹੂੰ ਮੈਂ ਲੇਕਿਨ ਉਹ ਲਿਸਟ ਇਤਨੀ ਲੰਬੀ ਹੋਤੀ ਹੈ ਕਿ ਮੇਰਾ ਨੰਬਰ ਹੀ ਨਹੀਂ ਆਉਂਦਾ। ਮੈਨੇ ਕਿਹਾ ਕਿ ਆਜ ਜ਼ਰਾ ਮੈਂ ਭਾਈ ਜਾਨ ਸੇ ਸਲਾਮ ਦੁਆ ਕਰ ਲੂੰ ਔਰ ਉਨਕੋ ਉਨਕੀ ਖਰੀਅਤ ਔਰ ਉਨਕੇ ਕਾਮ ਔਰ ਸਾਰੀ ਚੀਜ਼ੇ। ਯੂ ਆਰ ਡੂਇੰਗ ਸੋ ਗੁੱਡ ਔਰ ਆਪ ਕਿਸੀ ਕੋ ਵੀ ਮਤਲਬ ਇਗਨੋਰ ਨਹੀਂ ਕਰਦੇ, ਦਿਸ ਇਜ਼ ਦੀ ਬੈਸਟ ਵੇ ਟੂ ਗੈਟ ਦੀ ਮੋਰ ਐਪਰੀਸੀਏਸ਼ਨ ਔਰ ਆਪ ਐਪਰੀਸੀਏਸ਼ਨ ਕੇ ਮਤਲਬ ਹੱਕਦਾਰ ਵੀ ਹੈ, ਆਪ ਸਭ ਲੋਕੋ ਕੋ ਈਕੁਅਲ ਟ੍ਰੀਟ ਕਰਤੇ ਹੈ ਔਰ ਹਰ ਇੱਕ ਕੇ ਸਾਥ ਬਾਤ ਕਰਤੇ ਹੈ ਔਰ ਹਰ ਇੱਕ ਕੀ ਬਾਤ ਕੋ ਸੁਣਤੇ ਹੈ ਔਰ ਸਮਟਾਈਮ ਆਪ ਨੇ ਯੇ ਮੇਰੀ ਬਾਤ ਜ਼ਹਿਨ ਮੇ ਰੱਖੀ ਹੈ ਕਿ ਜਬ ਵੀ ਆਪ ਬਾਤ ਕਰੇ ਤੋ ਆਪ ਲੋਕੋ ਕੋ ਯੇ ਸਮਝਾਏ ਕਿ ਯੇ ਜੋ ਕ੍ਰਿਸਚਨ ਹੈ ਇਨਕੋ ਕ੍ਰਿਸਚਨ ਕਹਾ ਕਰੇ, ਈਸਾਈ ਨਹੀਂ ਕਹੇ ਕਰੇ। ਦੈਟ ਆਈ ਆਲਸੋ ਦੈਟ ਇਨ ਮਾਈ ਮਾਇੰਡ, ਆਪਣੇ ਵੋ ਵੀ ਲੋਕੋ ਕੋ ਕਹਾ ਕਿ ਵੀ ਯੇ ਇੱਕ ਐਸੇ ਮਤਲਬ ਨਜ਼ਰੀਆ ਥਾ ਜੋ ਕਿ ਕ੍ਰਾਈਸਟ ਕੋ ਯਾ ਜੀਸਸ ਕੋ ਮਾਨਤੇ ਨਹੀਂ ਥੇ, ਉਹਨੇ ਯੇ ਕਿਹਾ ਜੀ ਯੇ ਈਸਾ ਹੈ, ਹਮਨੇ ਕਹਾ ਵੀ ਹਮ ਈਸਾ ਕੋ ਨਹੀਂ ਮਾਨਤੇ, ਹਮ ਜੀਸਸ ਕ੍ਰਾਈਸਟ ਕੋ ਮਾਨਤੇ ਹੈ ਔਰ ਈਸਾ ਇਜ਼ ਅ ਡਿਫਰੈਂਟ ਮੈਨ। ਸੋ ਯਹ ਹੈ ਕਿ ਥੈਂਕ ਯੂ ਵੈਰੀ ਮਚ, ਗਾਡ ਬਲੈਸ ਯੂ ਐਂਡ ਬੀ ਵਿਦ ਯੂ ਇਨ ਯੋਰ ਪ੍ਰੋਫੈਸ਼ਨ ਔਰ ਯੂ ਆਰ ਡੂਇੰਗ ਸੋ ਗੁੱਡ ਐਂਡ ਔਰ ਖੁਦਾਵੰਦ ਕੀ ਆਪਕੋ ਬਰਕਤ ਦੇ, ਆਪਕੇ ਖਾਨਦਾਨ ਕੋ ਬਰਕਤ ਦੇ ਔਰ ਬੱਚੋਂ ਕੋ ਬਰਕਤ ਦੇ। ਆਮੀਨ
ਆਮੀਨ ਆਮੀਨ ਜੀ ਆਮੀਨ। ਬਹੁਤ ਸ਼ੁਕਰੀਆ ਸਰ ਆਪਕਾ, ਆਪਕੀ ਕਾਲ ਕਾ ਔਰ ਮੈਂ ਬਸ ਇਸ ਪੇ ਯੇ
ਕਿ ਇੱਕ ਤੋਂ ਜੈਸਾ ਆਪਨੇ ਕਹਾ ਕਿ ਇਸਕੇ ਲੀਏ ਹਮ ਵਾਈ ਮੀਡੀਆ ਆਪਣੇ ਆਪ ਕੋ ਬਹੁਤ ਲੱਕੀ ਮਹਿਸੂਸ ਕਰਦੇ ਹਾਂ ਕਿ ਪਿਛਲੇ 20 ਸਾਲੋਂ ਕੇ ਸਫ਼ਰ ਮੇ ਹਮੇ ਹਰ ਕਮਿਊਨਿਟੀ ਕਾ ਸਾਥ ਮਿਲਾ ਹੈ, ਚਾਹੇ ਕੋਈ ਇੰਡੀਆ ਸੇ ਹੈ, ਕੋਈ ਪਾਕਿਸਤਾਨ ਸੇ ਹੈ, ਈਵਨ ਅਫਗਾਨੀ ਭਾਈ ਹਮੇ ਬੜਾ ਪਿਆਰ ਕਰਤੇ ਹੈ, ਉਹ ਹਮਾਰੀ ਫਿਲਮੇ ਵੀ ਦੇਖਤੇ ਹੈ, ਉਹ ਕਹਤੇ ਹੈ ਸਮਝ ਆਪਕੀ ਪੰਜਾਬੀ ਕਮ ਆਤੀ ਹੈ ਲੇਕਿਨ ਸੁਣਤੇ ਰਹਤੇ ਹੈ ਔਰ ਆਪਕਾ ਆਪਸੇ ਇਨਫਾਰਮੇਸ਼ਨ ਮਿਲ ਜਾਤੀ ਹੈ ਔਰ ਉਨ੍ਹੀਂ ਕੀ ਅਫਗਾਨੀ ਭਾਈਓ ਕੀ ਹਮਾਰੀ ਰਿਕੁਐਸਟ ਪਰ ਮੈਨੇ ਜਬ ਹਮ ਨੰਬਰਸ ਦੇਤੇ ਹੈ ਨਾ ਤੋ ਹਮ ਇੰਗਲਿਸ਼ ਮੇ ਔਰ ਪੰਜਾਬੀ ਮੇ ਦੋਨੋਂ ਮੇ ਬੋਲ ਦੇਤੇ ਹੈ ਤਾਂ ਕਿ ਉਹ ਕਹਤੇ ਹੈ ਕਿ ਅੱਛਾ ਹੋ ਜਾਤਾ, ਇਸ ਹਮੇ ਇੰਪੋਰਟੈਂਟ ਚੀਜ਼ੇ ਪਤਾ ਲੱਗ ਜਾਤੀ ਹੈ। ਸੋ ਆਪ ਸਭ ਕਾ ਸ਼ੁਕਰੀਆ ਜੋ ਆਪਨੇ ਬਾਤ ਕੀ ਕ੍ਰਿਸਚੈਨਿਟੀ ਕੀ ਸਰ, ਵੋ ਹਮਾਰੀ ਵਹੀ ਹਮਾਰੀ ਸਟਰੈਂਥ ਹੈ ਕਿ ਨਾ ਸਿਰਫ ਹਮੇ ਹਰ ਕੰਟਰੀ ਸੇ ਲੋਕ ਸੁਣਤੇ ਹੈ, ਹਰ ਧਰਮ ਕੇ ਲੋਕ ਹਮੇ ਪਿਆਰ ਕਰਤੇ ਹੈ ਸੁਣਤੇ ਹੈ। ਕ੍ਰਿਸਚੈਨਿਟੀ ਕੇ ਬਾਰੇ ਮੇ ਜੋ ਮੈਂ ਪਹਿਲੇ ਵੀ ਬਹੁਤ ਸਾਰੀ ਬਾਤੇਂ ਕਹਿ ਚੁੱਕਾ ਹੂੰ, ਬਸ ਇਤਨੀ ਬਾਤ ਕਹੂੰਗਾ ਕਿ ਵਨ ਆਫ ਦਾ ਮੋਸਟ ਮੈਚੋਰ ਰਿਲੀਜਨ, ਕਿਉਂਕਿ ਮੁਝੇ ਇਸਕੀ ਜੋ ਸਭਸੇ ਬੜੀ ਦੇਖੀਏ ਰਿਲੀਜਨ ਮੇ ਜੋ ਪਿਆਰ ਮੁਹੱਬਤ ਟੋਲਰੈਂਸ ਸਿਖਾਈ ਗਈ ਹੈ, ਅਗਰ ਹਮ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਬਾਤੇਂ ਉਠਾ ਕੇ ਸੁਣਨਾ ਸ਼ੁਰੂ ਕਰਦੇ ਹੈ ਤੋ ਵੋ ਯਹਾਂ ਵੈਸਟਰਨ ਸੋਸਾਇਟੀਜ਼ ਨੇ ਲਾਗੂ ਕੀ ਹੈ ਔਰ ਇਸਮੇ ਕੋਈ ਦੋ ਰਾਏ ਨਹੀਂ ਹੈ ਕਿ ਇਹ ਵੈਸਟਰਨ ਸੋਸਾਇਟੀ ਕਾ ਜੋ ਵਨ ਆਫ ਦਾ ਸਟਰੋਂਗ ਬੇਸ ਹੈ ਕ੍ਰਿਸਚੈਨਿਟੀ ਹੈ ਵੋ। ਮੈਂ ਬਿਲਕੁਲ ਕਹਿਤਾ ਹੂੰ ਔਰ ਇਸਕੋ ਬਿਲਕੁਲ ਕਹੀਂ ਪਰ ਵੀ ਡਿਸਕਸ ਕਰ ਸਕਤਾ ਹੂੰ, ਆਪ ਯੂਰਪ ਮੇ ਚਲੇ ਜਾਏ, ਆਪ ਕੈਨੇਡਾ ਮੇ ਆ ਜਾਏ, ਆਪ ਅਮੈਰੀਕਾ ਮੇ ਚਲੇ ਜਾਏ, ਇਨ ਕੰਟਰੀਜ਼ ਮੇ ਜੋ ਬੇਸ ਹੈ ਵੈਸਟਰਨ ਵੈਲਿਊਜ਼ ਕਾ ਵੋ ਕ੍ਰਿਸਚਨ ਵੈਲਿਊਜ਼ ਕੋ ਉਨ੍ਹਾਂਨੇ ਲਾਗੂ ਕੀਆ। ਹਮਾਰੇ ਅੰਦਰ ਥੋੜੀ ਸੀ ਵਿਦ ਯੂ ਰਿਸਪੈਕਟ ਥੋੜੀ ਸੀ ਕਹੀਂ ਇਹ ਕਮੀ ਪੇਸ਼ੀ ਆ ਗਈ ਹੈ ਕਿ ਇੱਕ ਸਮੇਂ ਹੋਤਾ ਥਾ ਕਿ ਹਮਾਰੇ ਇੰਡੀਆ ਪਾਕਿਸਤਾਨ ਕੀ ਮੈਂ ਬਾਤ ਕਰੂੰ ਕਿ ਵਹਾਂ ਲੋਕ ਧਰਮ ਸੇ ਵੈਲਿਊਜ਼ ਲੇਤੇ ਥੇ ਔਰ ਉਨਕੋ ਆਪਣੀ ਜ਼ਿੰਦਗੀ ਮੇ ਲਾਗੂ ਕੀਆ ਕਰਤੇ ਥੇ। ਹਮਾਰੇ ਤੋ ਧਰਮ ਹਮਾਰੇ ਏਰੀਆ ਕੀ ਅਗਰ ਹਮ ਬਾਤ ਕਰੇ ਇੰਡੀਆ ਪਾਕਿਸਤਾਨ ਮੇ ਤੋ ਸਰ ਵਹਾਂ ਤੋ 5000 ਸਾਲ ਪੁਰਾਨਾ ਕਲਚਰ ਹੈ, 5000 ਈਅਰਸ ਪੁਰਾਨਾ ਕਲਚਰ ਹੈ, ਤੋ ਹਮ ਆਪਣੇ ਕਲਚਰ ਸੇ ਰਿਲੀਜਨ ਸੇ ਬਹੁਤ ਕੁਛ ਸਿੱਖਤੇ ਥੇ ਔਰ ਉਨਕੋ ਲਾਗੂ ਕਰਤੇ ਥੇ। ਲੋਕ ਦੇਸ਼ ਭਗਤੀ ਕੇ ਲੀਏ ਰਾਜਨੀਤੀ ਮੇ ਆਤੇ ਥੇ ਔਰ ਇਸੀ ਕਾਰਨ ਇਤਨੀ ਸ਼ਹੀਦੀਆਂ ਹੋਈ, ਇਤਨੀ ਕਾਰਨ ਇਹ ਆਜ਼ਾਦੀ ਕੀ ਲੜਾਈ ਲੜੀ ਗਈ ਸਰ। ਲੇਕਿਨ ਆਜ ਅਫਸੋਸ ਕੀ ਬਾਤ ਹੈ ਕਿ ਆਜ਼ਾਦੀ ਸੇ ਪਹਿਲੇ ਤੋ ਹਮ ਸਭ हिंदुस्तानी थे, हम सब इकट्ठे थे, लेकिन आजादी के बाद फिर हम इंडिया पाकिस्तानी हो गए, फिर हम रिलीजन्स में भी बंट गए और हमने उन लोगों को सत्ता में ले आए, पावर में ले आए, जो लोगों ने हमें इन्हीं आइडेंटिटीज के नाम के ऊपर बांटा भी और हमारे ऊपर राज भी करते रहे, जिसकी वजह से हम यहां आ गए। और दूसरी मैं जो बात एक हल्की सी और हाईलाइट करना चाहता हूं, क्रिश्चियनिटी में मतलब कहीं पर भी लचक बहुत जरूरी है। जो चीजें कल तक वो बात करते थे, नहीं जी नहीं हमारे इसमें बाइबल में ऐसा लिखा है, हम ऐसे करेंगे, लेकिन जब उन्होंने रियलाइज किया इसमें, मैं क्रिश्चियन लीडर्स को बहुत सारी उनके चैलेंजेस ने, बड़ी सारी लिमिटेशंस ने, आज मैं उसकी बात नहीं करूंगा, बिल्कुल है क्रिश्चियनिटी में भी चैलेंजेस है, लिमिटेशंस है, लेकिन उन्होंने क्या किया, उन्होंने अपनी लचक दिखाते हुए बहुत अच्छे तरीके से उसको वक्त और हालात के साथ उसको अपने आप को मॉडिफाई किया, बहुत अच्छा किया उन्होंने। दूसरा यह है कि टॉलरेंस, जो रिलीजन है ना वो टॉलरेंस सिखाता है। कोई भी अगर आज हमारे कोई भी जो धार्मिक गुरु हैं, आज अगर उनको कोई, देखिए श्री गुरु गोविंद सिंह जी ने जो तलवार उठाई है वो किस लिए उठाई है, वो दूसरों के लिए उठाई है। कहीं रेफरेंस दे दीजिए कि श्री गुरु गोविंद सिंह जी को किसी ने बुरा भला कहा और उन्होंने कहा लाओ जी इसने मुझे बुरा कहा तो मैं इसकी गर्दन काट दूंगा, कहीं दिखाइए कोई रेफरेंस दिखाइए, मुझे अभी तक कोई नजर नहीं आया कि कहीं ये लिखा हो कि जी हाँ जी श्री गुरु गोविंद सिंह जी को किसी ने बुरा भला कहा और उन्होंने अपने लिए कि जी हाँ जी मुझे बुरा भला कहा लो जी मैं इसके खिलाफ अटैक कर देता हूं। कोई रेफरेंस है कि गुरु नानक देव जी की बड़ी ऑपोजिशन हुई, बड़े लोगों ने उन्हें अच्छा भी कहा, बड़े लोगों ने बुरा भी कहा, कोई गुरु नानक देव जी ने कहा अपने कोई फॉलोअर्स को जाओ जी जाके बदला लेकर आओ, रिवेंज की कोई बात कभी सुनी है, कोई एग्जाम्पल दो मुझे कोई आके ऑन द ईयर, मैं तो पिछले 20 साल से पूछ रहा हूं, कोई रिवेंज की कोई बात उन्होंने कही हो कि बदला उतारना थी, कोई अपने लिए उन्होंने कोई ऐसी कोई बात हमारे 10 गुरुओं ने कहीं पर भी कोई की हो, सारी बात ही प्यार की है, मोहब्बत की है, मानवता की है, सरबत दे भले की गल, होर कोई गल ही नहीं है, सारी गल ही ह्यूमैनिटी लिए की गई है, लेकिन असी उन्हों गलत तरीके दे नाल अपने सेल्फ स्टाइल चौधरी बन के असी ये सारा कुछ किया है। और आपकी क्रिश्चियनिटी की बातें मैं और कहां किस किस कहां कहां सल्यूट करूं सर आपके क्रिश्चियनिटी को, ये कंट्रीज मेजोरिटी क्रिश्चियन कंट्रीज में हम सब आना चाहते हैं, कोई वजह है इसकी, कोई वजह है इसकी, आज इंडिया मेजोरिटी हिंदू है, पाकिस्तान मेजोरिटी मुस्लिम है, पंजाब जो है वो मेजोरिटी सिख है, तो फिर हम यहां क्यों आना चाहते हैं, कोई वजह है इसकी। आप क्रिश्चियनिटी में सर बड़ी सारी डॉक्यूमेंट्रीज बड़ा का सारा कुछ बना, एक मैंने देखा कि वो मैं घर पे बैठा वो देख रहा था, वन ऑफ माय फेवरेट सीरीज है वो, तो उसमें वो एक बंदा चर्च में जा रहा है जो मेन लीड हीरो है, जो मेन करेक्टर है, हीरो भी कह सकते हैं उसको, मेन करेक्टर है, और वहां जाके उसने में मतलब जाके उसने वो कुछ किया जो मैं ऑफेंड हो गया, मैंने कहा यार कमाल है ये क्या कर रहा है चर्च में। अब हमारे वहां इंडिया पाकिस्तान में होता तो दंगे ना हो जाते सवेरे, चाहे खुद धर्म का सवेरे से अनादर कर रहे हो, खुद धर्म ने सिखाया है सच बोलो ये करो, खुद चाहे कुछ करे ना करे, लेकिन जाके वहां पर दूसरों के लिए जी हाँ जी जी इसने धर्म को हमारे अनादर कर दिया, इन्हें साढ़े सेंटीमेंट हर्ट कर देते, ऐसी लड़न ले तैयार है, चाहे सवेर तो शाम तक आप अपने रिलीजन की लिखे है उसके बारे कुछ सानू पता भी नहीं है। लेकिन मैं हैरान हो गया देख के कि यार इसने ये चर्च में किया क्या है वहां जीसस का। सो दिस इज द ब्यूटी, हर एक धर्म की अपनी ब्यूटी है, लेकिन उनके जो फॉलोअर्स हैं वो उनको कितना लागू करते हैं, दैट इज द की। हाँ जी तारिक साहब तुसी आउंदे रहो, हैंड
जी जी यदवीर जी, तुसी बड़ी अच्छी गल कर रहे हो, हर ही वैसे मतलब अच्छा है, बहुत अच्छे साढ़े भैन भाई ने, अज भी इन्होंने बड़ा क्लीयर करता क्रिश्चियन कहना, तो असि कई बार मतलब मसीह या ईसाई भी कह दें, यार कुछ कुछ दोस्त ऐसे ने वो कहें मसीह क्या क्या गया जाए सानू ना पसंद करते हैं, असल चीज है कि अज तू 250 साल पहले मजहब की जेडी सी ना, हर एक मजहब ने मतलब कोई चंगा नहीं किया किसी अपने इस प्लैनेट के उत्ते ना, जदों भी मतलब ताकत मिली है कह लो ओनू एक्सप्लाइट किया गया है, बेसिक मजहब ने नहीं, यानी अगू उस बाद कुछ अरसिया तो बाद जिन्ने भी मजहब आए ने ना मतलब अगू जो फॉलोअर जेडे सी उन्होंने अपना अपना रंग देता, यानी जेडे तीन फाउंडर ने डेमोक्रेसी दे लिबरल डेमोक्रेसी दे ये वोल्टर रोसू मोंटेस्क्यू फ्रांस की मेरे ख्याल इन्हों का तलक आ, इन्होंने अपना तंग आके मजहब की जारादारी तू ना ये अपना डेमोक्रेसी असल जी अज जी तुम बहुत सारे मुल्क आनंद मान रहे हैं या इंजॉय कर रहे हैं लिबरल डेमोक्रेसी का, ये फाउंडर भी क्रिश्चियन ही ने जेडे सी, मगर ये कह रहे थे ਮਜ਼ਹਬ ਜਿਹੜਾ ਨਾ ਗਲਤ ਲੋਕਾਂ ਦੇ ਹੱਥ ਚ ਆ ਗਿਆ। ਅਸਲ ਬੇਸਿਕ ਜਿਹੜੀ ਚੀਜ਼ ਹੈ ਨਾ ਦੁਨੀਆਂ ਦੇ ਉੱਤੇ ਜਦੋਂ ਵੀ ਇੱਕ ਪ੍ਰੋਬਲਮ ਮਜ਼ਹਬ ਕੋਈ ਵੀ ਮਜ਼ਹਬ ਜਿਹੜਾ ਨਾ ਸਾਰੇ ਇੱਕੋ ਹੀ ਖੁਦਾ ਗਾਡ ਭਗਵਾਨ ਅੱਲਾਹ ਵੱਲੋਂ ਕਹਿ ਲਓ ਇੱਕੋ ਹੀ ਗਾਡ ਤੇ ਕ੍ਰੀਏਟਰ ਤੇ ਇੱਕ ਹੀ ਹੈ ਨਾ ਜੀ। ਜੇ ਨਹੀਂ ਵੀ ਹੈ ਤਾਂ ਤੁਹਾਡੇ ਵਾਲੀ ਗੱਲ ਵੀ ਨੇਚਰ ਨੂੰ ਮੰਨ ਲਓ ਜਾਂ ਕਹਿ ਸਕੋ ਜੀ ਚੀਜ਼ ਨੂੰ ਅੱਗੋਂ ਖਰਾਬੀ ਪੈਦਾ ਕੀਤੀ ਜਾਂਦੀ ਹੈ ਲੋਕਾਂ ਦੇ ਆਪਣੇ ਰੰਗ ਨੂੰ ਮੰਨਣ ਦੇ, ਮਤਲਬ ਕਿਸ ਤਰ੍ਹਾਂ ਤੁਸੀਂ ਉਹਨੂੰ ਫਿਰ ਇੰਪੋਜ਼ ਕਰਦੇ ਹੋ ਫਿਰ ਉਹ ਬਾਦਸ਼ਾਹਤ ਆ ਜਾਂਦੀ ਹੈ ਜਾਂ ਮਤਲਬ ਹੋਰ ਕਹਿ ਲਓ ਮਤਲਬ ਯਾਨੀ ਦੁਨੀਆਂ ਦੇ ਨਾਲ ਮਤਲਬ ਕੰਟਰੋਲ ਕਰਨਾ ਕਹਿ ਲਓ ਹੈਂਜੀ। ਤੇ ਆਹ ਜਿਹੜੀ ਅੱਜ ਅਸੀਂ ਇੰਜੋਏ ਕਰ ਰਹੇ ਹਾਂ ਨਾ ਉਹ ਕਿ ਇਹ ਸੈਕੂਲਰਿਜ਼ਮ ਦੀ ਜਿਹੜੀ ਅਸਲ ਬੁਨਿਆਦ ਰੱਖੀ ਉਹ ਇਹਨਾਂ ਤਿੰਨਾਂ ਬੰਦਿਆਂ ਨੇ ਨਾ ਰੱਖੀ। ਤੁਸੀਂ ਇਹ ਤੇ ਕੁਝ ਕਹਿਣਾ ਚਾਹੋਗੇ?
ਬਿਲਕੁਲ ਬਿਲਕੁਲ ਤਾਰਿਕ ਸਾਹਿਬ, ਥੈਂਕ ਯੂ। ਤਾਰਿਕ ਸਾਹਿਬ ਬਸ ਮੈਂ ਇਸ ਤੇ ਇੱਕ ਛੋਟੀ ਜਿਹੀ ਗੱਲ ਇੰਨੀ ਕੀ ਕਹਾਂਗਾ ਕਿ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਤਾਂ ਠੇਕੇਦਾਰੀ ਚਾਹੀਦੀ ਹੈ, ਜਿਹੜੇ ਠੇਕੇਦਾਰ ਨੇ ਧਰਮ ਦੇ ਸੈਲਫ ਸਟਾਈਲ ਠੇਕੇਦਾਰ ਨੇ ਉਹਨਾਂ ਤਾਂ ਠੇਕੇਦਾਰੀ ਚਾਹੀਦੀ ਹੈ, ਲੇਕਿਨ ਇਹ ਕਮਿਊਨਿਟੀ ਤੇ ਡਿਪੈਂਡ ਕਰਦਾ ਕਿ ਉਹ ਜਿਹੜੇ ਸੈਲਫ ਸਟਾਈਲ ਧਰਮ ਦੇ ਠੇਕੇਦਾਰ ਨੇ ਉਹਨਾਂ ਤੋਂ ਠੇਕੇਦਾਰੀ ਵਾਪਸ ਕਿੱਦਾਂ ਲੈਣੀ ਹੈ, ਇਹ ਬਹੁਤ ਜ਼ਰੂਰੀ ਹੈ। ਔਰ ਜਦੋਂ ਕਮਿਊਨਿਟੀ ਚੁੱਪ ਰਹੇਗੀ ਉਹ ਤਦ ਫਿਰ ਉਹ ਠੇਕੇਦਾਰ ਰਾਜ ਕਰੇਗਾ। ਰੱਬ ਔਰ ਤੁਹਾਡੇ ਵਿੱਚ ਕਿਸੇ ਠੇਕੇਦਾਰ ਦੀ, ਕਿਸੇ ਵਿਚੋਲੀਏ ਦੀ, ਕਿਸੇ ਦਲਾਲ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਔਰ ਤੁਹਾਡੇ ਰੱਬ ਦੇ ਵਿੱਚ, ਮੇਰੇ ਔਰ ਮੇਰੇ ਰੱਬ ਦੇ ਵਿੱਚ ਮੈਨੂੰ ਕਿਸੇ ਵਿੱਚ ਵਿਚੋਲੀਏ ਦੀ ਲੋੜ ਨਹੀਂ ਹੈ, ਕਿਸੇ ਦਲਾਲ ਦੀ ਜ਼ਰੂਰਤ ਨਹੀਂ ਹੈ, ਕਿਸੇ ਠੇਕੇਦਾਰ ਦੀ ਜ਼ਰੂਰਤ ਨਹੀਂ ਹੈ। ਸੋ ਤੁਸੀਂ ਵੀ ਇਹ ਗੱਲ ਯਾਦ ਰੱਖੋ, ਜਿੱਦਣ ਤੁਸੀਂ ਵਿੱਚ ਠੇਕੇਦਾਰ ਦਲਾਲ ਲੈ ਕੇ ਆਓਗੇ ਉਹ ਸੈਲਫ ਸਟਾਈਲ ਉਹਨੂੰ ਡਾਇਲਿਊਟ ਕਰ ਦੇਗਾ, ਉਹਨੂੰ ਪੋਲਿਊਟ ਕਰ ਦੇਗਾ। ਡਾਇਲਿਊਟ ਕਰ ਦੇਗਾ ਤਾਂ ਚੱਲ ਜਾਏਗਾ ਕੰਮ, ਲੇਕਿਨ ਪੋਲਿਊਟ ਵੀ ਨਾਲ ਦੀ ਨਾਲ ਕਰੇਗਾ, ਡਾਇਲਿਊਟ ਵੀ ਕਰੇਗਾ ਤੇ ਪੋਲਿਊਟ ਵੀ ਕਰੇਗਾ। ਸੋ ਉਹ ਕਮਿਊਨਿਟੀ ਤੇ ਡਿਪੈਂਡ ਕਰਦਾ। ਮੇਰਾ ਮਜ਼ਹਬ ਮੈਨੂੰ ਬਿਲਕੁਲ ਨਹੀਂ ਸਿਖਾਉਂਦਾ ਕਿ ਜੀ ਮੈਂ ਕਿਸੇ ਦੂਸਰੇ ਬੰਦੇ ਦੀ ਵਿਸ਼ ਨਾ ਕਰਾਂ। ਜਦੋਂ ਅਗਲੇ ਦੀ ਈਦ ਹੈ, ਆਪਣਾ ਕ੍ਰਿਸਮਸ ਹੈ, ਕੋਈ ਵੀ ਧਰਮ ਹੈ, ਮੈਂ ਉਹਨੂੰ ਵਿਸ਼ ਕਰਨਾ ਹੈ, ਉਹਨੂੰ ਜੁੱਫੀ ਪਾਉਣੀ ਹੈ, ਪਿਆਰ ਮੁਹੱਬਤ ਦੇ ਨਾਲ ਅਸੀਂ ਆਪਸ 'ਚ ਰਹਿਣਾ ਹੈ, ਕਿਉਂਕਿ ਮੇਰੇ ਖਿਆਲ ਦੇ ਨਾਲ ਸਾਰਾ ਧਰਮ ਦਾ ਜਿਹੜਾ ਐਸੈਂਸ ਹੈ, ਬੁਨਿਆਦ ਹੈ, ਉਹ ਪਿਆਰ ਹੈ, ਉਹ ਲਵ ਹੈ। ਜੇ ਕੋਈ ਮੈਨੂੰ ਇਹ ਸਿਖਾਉਂਦਾ ਹੈ ਸਰ, ਉਹ ਮੈਂ ਉਹ ਮੰਨਣ ਲਈ ਤਿਆਰ ਨਹੀਂ ਹੈ। ਔਰ ਮੈਂ ਬਹੁਤ ਚੰਗਾ ਲੱਗਦਾ, ਮੈਨੂੰ ਇੱਥੇ ਬਹੁਤ ਸਾਰੇ ਲੋਕ ਹੁਣ ਜਦੋਂ ਸਾਡੇ ਵਾਈ ਮੀਡੀਆ ਦੇ ਉੱਤੇ ਕੋਈ ਵੀ ਦਿਨ ਤਿਉਹਾਰ ਆਉਂਦਾ, ਸਾਨੂੰ ਹਰ ਧਰਮ ਦੇ, ਹਰ ਮਜ਼ਹਬ ਦੇ ਲੋਕ ਜਿਹੜੇ ਨੇ ਇੱਕ ਦੂਸਰੇ ਨੂੰ ਵਿਸ਼ ਕਰਦੇ ਨੇ। ਆਪਸੀ ਭਾਈਚਾਰਕ ਸਾਂਝ ਅਸੀਂ ਗੱਲ ਕਰਦੇ ਹਾਂ ਕਮਿਊਨਲ ਹਾਰਮਨੀ ਦੀ, ਉਹ ਤਾਂ ਹੀ ਪੈਦਾ ਹੋਏਗੀ ਜਦੋਂ ਅਸੀਂ ਖੁੱਲ੍ਹ ਦਿਲੀ ਦੇ ਨਾਲ, ਜਿਸ ਦਿਨ ਅਸੀਂ ਇੱਕ ਵੀ ਸ਼ਬਦ ਕਿਸੇ ਵੀ ਜ਼ੁਬਾਨ ਦੇ ਬਾਰੇ ਬੁਰਾ ਬੋਲਦੇ ਹਾਂ, ਅਸੀਂ ਆਪਣੀ ਜ਼ੁਬਾਨ ਨੂੰ ਪਿਆਰ ਨਹੀਂ ਕਰਦੇ। ਜੇ ਮੈਂ ਕਿਸੇ ਵੀ ਜ਼ੁਬਾਨ ਦੇ ਬਾਰੇ ਇੱਕ ਵੀ ਸ਼ਬਦ ਗਲਤ ਬੋਲਦਾ, ਇਹਦਾ ਮਤਲਬ ਮੈਂ ਆਪਣੀ ਜ਼ੁਬਾਨ ਨੂੰ ਪਿਆਰ ਨਹੀਂ ਕਰਦਾ, ਮੈਂ ਸਮਝਿਆ ਨਹੀਂ ਕਿ ਜ਼ੁਬਾਨ ਦੀ ਰਿਸਪੈਕਟ ਕਿੱਦਾਂ ਹੁੰਦੀ। ਜਿਸ ਦਿਨ ਕੋਈ ਇਨਸਾਨ ਕਿਸੇ ਵੀ ਧਰਮ ਦੇ ਬਾਰੇ ਇੱਕ ਵੀ ਸ਼ਬਦ ਗਲਤ ਬੋਲਦਾ, ਉਹ ਇਹਦਾ ਮਤਲਬ ਉਹ ਆਪਣੇ ਧਰਮ ਦਾ ਫਲਸਫਾ ਉਹਨੇ ਨਹੀਂ ਪੜਿਆ। ਜਿਹੜਾ ਸਪੋਰਟਸ ਪਰਸਨ ਹੈ ਉਹ ਹਰੇਕ ਸਪੋਰਟਸ ਦੀ ਰਿਸਪੈਕਟ ਕਰੇਗਾ। ਜਿਹੜਾ ਸਪੋਰਟਸ ਪਰਸਨ ਹੈ, ਜਿਹੜਾ ਇਹ ਕਹਿੰਦਾ ਹੈ ਕਿ ਜੀ ਮੈਂ ਸਪੋਰਟਸ ਪਰਸਨ ਹਾਂ, ਉਹ ਹਰ ਸਪੋਰਟਸ ਦੀ ਰਿਸਪੈਕਟ ਕਰੇਗਾ। ਜੀ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਸਪੋਂਸਰ ਜਿਹੜੇ ਨੇ ਉਹ ਪਿੱਛੇ ਚੱਲ ਰਹੇ ਨੇ ਜੀ, ਔਰ ਸਾਡੇ ਨਾਲ ਸੌਰਵ ਚੱਡਾ ਜੀ ਇਸ ਵੇਲੇ ਜੁੜ ਗਏ ਨੇ, ਉਹਨਾਂ ਦੇ ਨਾਲ ਮਿਸਟਰ ਚੱਡਾ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਮਿਸਟਰ ਚੱਡਾ ਜਿਹੜੇ ਹੈਗੇ ਨੇ ਉਹ ਫੈਚ ਮਾਈ ਪੋਲਿਸੀ .com ਦੇ ਫਾਊਂਡਰ ਹੈਗੇ ਨੇ। ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਇਨਵੈਸਟਮੈਂਟ ਤੁਸੀਂ ਕਰਨਾ ਚਾਹੋ ਤੇ ਅੱਜ ਹੀ ਤੁਸੀਂ ਇਹਨਾਂ ਨਾਲ ਸੰਪਰਕ ਕਰੋ। ਪ੍ਰੈਜ਼ੀਡੈਂਸ਼ੀਅਲ ਲਾਈਫ ਦੇ ਫਾਊਂਡਰ ਔਰ ਡਾਇਰੈਕਟਰ ਵੀ ਹੈਗੇ ਨੇ, ਫੈਚ ਮਾਈ ਪੋਲਿਸੀ .com। ਇਸ ਤੋਂ ਇਲਾਵਾ ਸਰਵਿਸਿਜ਼ ਧਿਆਨ ਦੇ ਨਾਲ ਸੁਣ ਲਓ, ਇੰਸ਼ੋਰੈਂਸ ਦੇ ਵਿੱਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਇਨਵੈਸਟਮੈਂਟ RRSP, RESP, ਨਾਨ ਰਜਿਸਟਰਡ ਇਨਵੈਸਟਮੈਂਟ। ਔਰ ਨੰਬਰ ਪਹਿਲਾਂ ਇਹਨਾਂ ਦਾ ਨੋਟ ਕਰ ਲਓ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਕਈਆਂ ਹੋਈਆਂ ਗੱਲਾਂ ਨੇ ਉਹ ਬੜੀਆਂ ਕੰਮ ਦੀਆਂ ਨੇ। 416-316-5055-3055। ਮਿਸਟਰ ਚੱਡਾ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ, ਹਾਊ ਆਰ ਯੂ ਜੀ? ਹਾਂਜੀ ਸੌਰਵ ਚੱਡਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ, ਤੁਸੀਂ ਆਉਂਦੇ ਹੋ।
ਸੌਰਵ ਜੀ ਦੀ ਅਨਫੋਰਚੁਨੇਟਲੀ ਲਾਈਨ ਜਿਹੜੀ ਡਿਸਕਨੈਕਟ ਹੋ ਗਈ ਹੈ, ਪਰ ਰਣਦੀਪ ਜੀ ਸਾਡੇ ਨਾਲ ਬਿਲਕੁਲ ਜੁੜੇ ਹੋਏ ਨੇ, ਉਹਨਾਂ ਦਾ ਕਰਦੇ ਹਾਂ ਸਵਾਗਤ।
ਠੀਕ ਹੈ, ਪਹਿਲਾਂ ਰਣਦੀਪ ਜੀ ਨਾਲ ਗੱਲ ਕਰ ਲੈਂਦੇ। ਰਣਦੀਪ ਨਾਗਰਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਵੈਲਕਮ।
ਹਾਂਜੀ ਚਾਲ ਜੀ, ਕੀ ਹਾਲ ਚਾਲ ਜੀ?
ਬਿਲਕੁਲ ਠੀਕ ਹੈ ਸਰ, ਤੁਸੀਂ ਸੁਣਾਓ, ਔਰ ਮੈਂ ਚਾਹਾਂਗਾ ਕਿ ਤੁਸੀਂ ਆਪਣੀਆਂ ਸਰਵਿਸਿਜ਼ ਬਾਰੇ ਸਾਡੇ ਲਿਸਨਰਸ ਦੇ ਨਾਲ ਸਾਂਝਾ ਕਰੋ ਜੀ ਗੱਲਬਾਤ।
ਹਾਂਜੀ ਬਿਲਕੁਲ ਜੀ, ਤੁਹਾਡੀ ਸੁਣ ਰਹੇ ਸੀਗੇ ਆਪਣੇ ਰੇਡੀਓ ਤੇ ਆਪਣੀ ਵਾਰਤਾਲਾਪ ਆਪਣੇ ਧਰਮ ਦੇ ਬਾਰੇ, ਤੇ ਬਹੁਤ ਹੀ ਕਹਿ ਲਓ ਵੀ ਬੱਚਿਆਂ ਸਿੱਖਣ ਨੂੰ ਕੁਛ ਮਿਲ ਰਿਹਾ, ਤੇ ਵਾਕਿਆ ਹੀ ਆਪਣੇ ਵੀ ਆਲ ਟੇਕ ਪ੍ਰਾਈਡ ਇਨ ਆਵਰ ਓਨ ਰਿਲੀਜਨ, ਪਰ ਮੇਨ ਗੱਲ ਇਹ ਹੈ ਵੀ ਕੋਈ ਬਹੁਤ ਘੱਟ ਗੱਲ ਕਰ ਰਿਹਾ ਕੋਈ ਹਿਊਮੈਨਿਟੀ ਦੀ, ਕੋਈ ਇੱਕ ਮਾਨਵਤਾ ਦੀ। ਸੋ ਆਈ ਥਿੰਕ ਦੈਟ ਇਜ਼ ਸਮਥਿੰਗ ਵੀ ਨੀਡ ਟੂ ਟਾਕ ਅਬਾਊਟ ਮੋਰ ਆਫਨ।
ਬਿਲਕੁਲ ਰਣਦੀਪ ਨਾਗਰਾ ਸਾਹਿਬ, ਅਸਲ ਦੇ ਵਿੱਚ ਤੇ ਦੇਖੋ ਸਾਡੇ, ਅਸੀਂ ਰੋਜ਼ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ, ਤੇ ਫਿਰ ਸਾਨੂੰ ਜੋ ਕੁਛ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਫੋਲੋ ਕਰੋ, ਪਰ ਜੇ ਅਸੀਂ ਉਹਨੂੰ ਉਹਦੇ ਸਾਰਾ ਕੁਛ ਹੈ ਉਹਨਾਂ ਨੇ ਸਾਰਾ, ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਅਸਲ ਦੇ ਵਿੱਚ ਨਾ ਕੋਈ ਇਹ ਨਹੀਂ ਕਿਹਾ ਕਿ ਤੁਸੀਂ ਭਾਈ ਕੋਈ ਵੱਖਰੇ ਦੇਖਣਾ, ਇੱਦਾਂ ਕਰਨਾ, ਉੱਦਾਂ ਕਰਨਾ, ਸਾਰਿਆਂ ਨੇ ਵਧੀਆ ਕੰਮ ਕੀਤਾ ਹੈ, ਪਰ ਸਾਡੇ ਗੁਰੂ ਸਾਹਿਬਾਨ ਨੇ ਵੀ ਬੜਾ ਵਧੀਆ ਕੰਮ ਇਹ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਇਹ ਚੰਗੀ ਬੜੀ ਗੁਰੂ ਨਾਨਕ ਦੇਵ ਜੀ ਨੇ ਬੜੀਆਂ ਚੰਗੀਆਂ ਗੱਲਾਂ ਕਹੀਆਂ, ਅੱਛਾ ਜੀ ਭਗਤ ਕਬੀਰ ਜੀ ਨੇ ਕਹੀਆਂ, ਅੱਛਾ ਜੀ ਇਹ ਹਿੰਦੂ ਰਿਲੀਜਨ ਦੇ ਬੰਦੇ ਆ ਪਰ ਇਹਨਾਂ ਨੇ ਗੱਲਾਂ ਬੜੀਆਂ ਚੰਗੀਆਂ ਕੀਤੀਆਂ, ਉਹਨਾਂ ਨੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆ, ਤੁਸੀਂ ਇਸਲਾਮ ਨੂੰ ਫੋਲੋ ਕਰਦੇ ਹੋ ਨੋ ਪ੍ਰੋਬਲਮ ਸਰ, ਪਰ ਤੁਹਾਡੀਆਂ ਗੱਲਾਂ ਚੰਗੀਆਂ ਲੱਗੀਆਂ, ਉਹਨਾਂ ਨੇ ਉਹ ਕੱਠੀਆਂ, ਉਹਨਾਂ ਨੇ ਇੰਨੀਆਂ ਵਧੀਆ ਵਧੀਆ ਗੱਲਾਂ ਕੱਠੀਆਂ ਸਾਰੀਆਂ ਕਰਕੇ ਸਾਨੂੰ ਦੇ ਦਿੱਤੇ ਆ। ਔਰ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਮਾਨਿਓ ਦਾ ਮਤਲਬ ਤੁਸੀਂ ਇਹਨੂੰ ਮੰਨਣਾ ਹੈਗਾ ਵੀ ਜੋ ਲਿਖਿਆ ਇਹਨੂੰ ਤੁਸੀਂ ਫੋਲੋ ਕਰੋ, ਤੁਹਾਡੀ ਲਾਈਫ ਬਹੁਤ ਵਧੀਆ ਹੋ ਜਾਏਗੀ। ਤੇ ਅਸੀਂ ਮੱਥਾ ਟੇਕ ਕੇ ਘਰ ਵਾਪਸ ਆ ਜਾਂਦੇ ਹਾਂ, ਬਾਕੀ ਅਸੀਂ ਕਹਿ ਦਿੰਦੇ ਹਾਂ ਕਿ ਮੈਂ ਇਸ ਤਰ੍ਹਾਂ ਕਰ ਲਿਆ, ਮੈਂ ਉਦਾਂ ਕਰ ਲਿਆ, ਤੇ ਫਿਰ ਜਿਹੜਾ ਉਹਦੇ 'ਚ ਲਿਖਿਆ ਆ ਚੰਗੀ ਚੀਜ਼ਾਂ, ਜਿਹੜਾ ਵੈਰੀ ਸੈਂਸ, ਜਿਹੜੀ ਬੁਨਿਆਦ ਪਿਆਰ ਮੁਹੱਬਤ ਸਰਬੱਤ ਦਾ ਭਲਾ ਹੈ, ਉਹ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀ ਹੈ ਜੀ। ਐਨੀਵੇਜ਼ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਰਣਦੀਪ ਨਾਗਰਾ, ਥੈਂਕ ਯੂ।
ਅੱਛਾ ਜਦੋਂ ਜੀ ਆਪਣੇ ਕੋਲ ਲਿਸਟਿੰਗਸ ਹੈਗੀਆਂ ਨੇ ਕੁਛ, ਦੋ ਤਿੰਨ ਰੈਜ਼ੀਡੈਂਸ਼ੀਅਲ ਦਾ, ਦੋ ਤਿੰਨ ਹੈਗੀਆਂ ਨੇ ਆਪਣੀ ਕਮਰਸ਼ੀਅਲ। ਆਈ ਵਿਲ ਸ਼ੇਅਰ ਅ ਫਿਊ ਆਫ ਦ ਲਿਸਟਿੰਗਸ ਵਿਦ ਦ ਲਿਸਨਰਸ। ਆਪਣੇ ਕੋਲ ਇੱਕ ਲਿਸਟਿੰਗ ਆਈ ਹੈ ਨਵੀਂ ਇਨ ਕਿਚਨਰ, ਦਿਸ ਇਜ਼ 3000 ਸਕੁਅਰ ਫੀਟ ਆਫ ਅ ਹਾਊਸ, 4 ਬੈਡਰੂਮ, 3 ਬਾਥਰੂਮ, ਬੈਕਿੰਗ ਔਨ ਟੂ ਅ ਪਾਰਕ, ਕਲੋਜ਼ ਟੂ ਸਕੂਲ ਐਂਡ ਆਲ ਦ ਅਦਰ ਅਮੈਨਿਟੀਜ਼। ਇਹਦੀ ਲਿਸਟ ਪ੍ਰਾਈਸ ਹੈਗੀ ਹੈ 999,900। ਇਸ ਤੋਂ ਇਲਾਵਾ ਆਪਣੇ ਕੋਲ ਇੱਕ ਵੱਡੀ ਪ੍ਰੋਪਰਟੀ ਆਈ ਹੈ ਇਨ ਪੋਰਟ ਪੈਰੀ, ਪੋਰਟ ਪੈਰੀ ਇਜ਼ ਕਲੋਜ਼ ਟੂ ਲਿਟਲ ਬਿਟ ਨਾਰਥ ਆਫ ਓਸ਼ਾਵਾ। ਇਹ ਆਪਣਾ ਜਿਹੜਾ ਘਰ ਆ, ਦਿਸ ਇਜ਼ ਔਨ 1.5 ਏਕੜ ਲੋਟ, ਤੇ ਇਹ 5 ਬੈਡਰੂਮ ਹੈ ਵਾਕ ਆਊਟ ਬੇਸਮੈਂਟ ਦੇ ਨਾਲ, ਤੇ ਇਹਦੇ ਵਿੱਚ 6 ਫੁੱਲ ਬਾਥਰੂਮ ਨੇ, ਤੇ ਦਿਸ ਇਜ਼ ਆਲ ਲਾਈਕ ਸਰਾਊਂਡਡ ਬਾਈ ਨੇਚਰ ਐਂਡ ਬਿਊਟੀਫੁਲ ਪ੍ਰੋਪਰਟੀ। ਇਹਦੀ ਪ੍ਰਾਈਸ ਹੈਗੀ ਹੈ 1.8 ਮਿਲੀਅਨ। ਤੇ ਇਸ ਤੋਂ ਇਲਾਵਾ ਆਪਣੇ ਕੋਲ ਇੱਥੇ ਇੱਕ 4 ਬੈਡਰੂਮ ਦਾ ਘਰ ਆ, 2200 ਸਕੁਅਰ ਫੀਟ ਇਨ ਕਿਚਨਰ ਵਿਦ ਪਾਰਸ਼ੀਅਲੀ ਫਿਨਿਸ਼ਡ ਬੇਸਮੈਂਟ, 2 ਬੈਡਰੂਮ ਦੀ। ਤੇ ਵੀ ਹੈਵ ਅ ਫਿਊ ਅਦਰ ਕਮਰਸ਼ੀਅਲ ਲਿਸਟਿੰਗਸ, ਜਿਹਦੇ ਵਿੱਚੋਂ ਕਿ ਜੇ ਕੋਈ ਚਾਹੁੰਦਾ ਹੋਵੇ ਆਪਣੇ ਕੋਈ ਬਿਲਡ ਕਰਨਾ, ਕੋਈ ਹੋਟਲ ਮੋਟਲ ਜਾਂ ਗੈਸ ਸਟੇਸ਼ਨ ਜਾਂ ਕੋਈ ਮੈਡੀਕਲ ਬਿਲਡਿੰਗ ਜਾਂ ਪਲਾਜ਼ਾ, ਵੀ ਹੈਵ ਲੈਂਡ ਹੇਅਰ ਇਨ ਕਿਚਨਰ ਐਂਡ ਦੈਨ ਵੀ ਹੈਵ ਲੈਂਡ ਫਾਰ ਡਿਵੈਲਪਿੰਗ ਅ ਕੋਂਡੋਮੀਨੀਅਮ ਕੰਪਲੈਕਸ ਐਜ਼ ਵੈਲ। ਤੇ ਉਸ ਤੋਂ ਇਲਾਵਾ ਵੀ ਹੈਵ ਅ ਬਿਲਡਿੰਗ ਇਨ ਕਿਚਨਰ ਜਿਹੜੀ ਕਿ ਆਪਣੇ 20 ਕਮਰੇ ਬਣੇ ਹੋਏ ਆ ਫਾਰ ਸਟੂਡੈਂਟ ਰੈਜ਼ੀਡੈਂਸ਼ੀਅਲ ਕਲੋਜ਼ ਟੂ ਦ ਯੂਨੀਵਰਸਿਟੀ ਆਫ ਵਾਟਰਲੂ। ਸੋ ਇਹਨਾਂ ਵਿੱਚੋਂ ਜੇ ਕੋਈ ਵੀ ਲੈਣੀ ਹੋਵੇ ਜਾਣਕਾਰੀ ਆਪਣੇ ਕਮਰਸ਼ੀਅਲ ਜਾਂ ਰੈਜ਼ੀਡੈਂਸ਼ੀਅਲ ਵਾਸਤੇ, ਤੇ ਸੰਪਰਕ ਕਰ ਸਕਦੇ ਹਾਂ ਸਾਨੂੰ ਆਪਣੇ 519-722-1266, 519-722-1266 ਤੇ।
ਥੈਂਕ ਯੂ ਵੈਰੀ ਮਚ ਸਰ, ਐਂਡ ਵੀ ਵਿਸ਼ ਯੂ ਆਲ ਦ ਬੈਸਟ ਸਰ, ਆਲ ਦ ਬੈਸਟ। ਥੈਂਕ ਯੂ ਰਣਦੀਪ ਨਾਗਰਾ,
ਥੈਂਕ ਯੂ ਸਰ, ਥੈਂਕ ਯੂ ਸੋ ਮਚ ਫੋਰ ਯੋਰ ਟਾਈਮ।
ਵੈਲਕਮ ਸਰ। ਔਰ ਮੈਂ ਇੱਕ ਵਾਰੀ ਫਿਰ ਦੱਸਵਾਂ ਕਿ ਕੋਈ ਸੇ ਵੀ ਸਾਡੇ ਸਪੋਂਸਰ ਦਾ, ਜਿਸ ਤਰ੍ਹਾਂ ਹੁਣ ਰਣਦੀਪ ਨਾਗਰਾ ਸਾਹਿਬ ਦਾ ਨੰਬਰ ਨਹੀਂ ਨੋਟ ਕਰ ਸਕੇ ਜਾਂ ਕਿਸੇ ਵੀ ਸਪੋਂਸਰ ਦਾ ਨੰਬਰ ਨਹੀਂ ਨੋਟ ਕਰ ਸਕੇ, ਤਾਂ 4164575-416-475-5000। ਮੈਚ ਬਹੁਤ ਇੰਟਰਸਟਿੰਗ ਹੋ ਗਿਆ ਕਿਉਂਕਿ ਜੇਸਨ ਰਾਏ ਇਜ਼ ਗੋਨ, ਦ ਡੇਂਜਰ ਮੈਨ ਜੇਸਨ ਰਾਏ, ਲੇਕਿਨ ਜੋਸ ਬਟਲਰ ਵੀ ਬਹੁਤ ਸਟਰੋਂਗ ਨੇ, ਮਾਲਨ ਆ ਗਏ ਨੇ, ਲਾਈਨਅਪ ਤਾਂ ਬਹੁਤ ਸਟਰੋਂਗ ਹੈਗੀ ਹੈ, ਬਟ ਪਹਿਲੀ ਵਿਕਟ ਜਿਹੜੀ ਹੈ ਗਿਰ ਚੁੱਕੀ। ਤੋ ਸਾਡੇ ਕੋਲ ਬੜਾ ਇੰਟਰਸਟਿੰਗ ਮੈਚ, ਆਈ ਥਿੰਕ ਵੀ ਹੈਵ ਅ ਵੈਰੀ ਇੰਟਰਸਟਿੰਗ ਮੈਚ ਐਟ ਹੈਂਡ। ਸੋ ਚੌਥਾ ਓਵਰ ਇਸ ਵੇਲੇ ਚੱਲ ਰਿਹਾ ਹੈਗਾ ਔਰ 23 ਰਨ 1 ਵਿਕਟ ਦੇ ਨੁਕਸਾਨ ਦੇ ਉੱਤੇ। ਸੋ ਬੋਲਰਸ ਹੈਵ ਕੈਪਟ ਦ ਸਕਰੂਜ਼ ਵੈਰੀ ਵੈਰੀ ਟਾਈਟ, ਸਪਿਨਰਸ ਦਾ ਇਸਤੇਮਾਲ ਕੀਤਾ ਔਰ ਆਈ ਥਿੰਕ ਬੜਾ ਵਧੀਆ ਡਿਸੀਜਨ ਹੈਗਾ। ਸੋ ਯੂਜਲੀ ਚਾਹਲ, ਵਾਸ਼ਿੰਗਟਨ ਸੁੰਦਰ ਤੇ ਆਉਂਦੇ ਨੇ ਪਹਿਲੇ 6 ਓਵਰ, ਪਰ ਪਾਵਰ ਪਲੇ ਦੇ ਵਿੱਚ ਚਾਹਲ ਨੂੰ ਵੀ ਇਸਤੇਮਾਲ ਕਰ ਲਿਆ। ਸੋ ਆਈ ਥਿੰਕ ਇਹਦੇ ਨਾਲ ਕਿ ਥੋੜੀ ਟਾਈਟ ਬੋਲਿੰਗ ਦੇਖਣ ਦੇ ਵਿੱਚ ਆ ਰਹੀ ਹੈ। ਜੇਸਨ ਰਾਏ 13 ਗੇਂਦਾਂ ਤੇ 9 ਰਨ ਬਣਾ ਕੇ ਆਊਟ ਹੋਏ ਨੇ, ਇਜ਼ ਅ ਡੇਂਜਰ ਮੈਨ, ਲੇਕਿਨ ਆਊਟ ਹੋ ਗਏ ਨੇ। ਰਿਵਰਸ ਸਵੀਪ ਲਗਾਉਣ ਲੱਗੇ ਸੀਗੇ, ਬਾਲ ਹਵਾ ਦੇ ਵਿੱਚ ਚਲੀ ਗਈ ਔਰ ਬਹੁਤ ਹੀ ਖੂਬਸੂਰਤ ਕੈਚ ਜਿਸ ਦੇ ਨਾਲ ਕਿ ਪਹਿਲੀ ਵਿਕਟ ਡਾਊਨ। ਸੋ ਦ ਫਸਟ ਵਿਕਟ ਇਜ਼ ਗੋਨ। ਦੇਖਦੇ ਹਾਂ ਕੀ ਹੁੰਦਾ ਹੈਗਾ, ਇਟਸ ਕਰਟਨ ਫਾਰ ਜੇਸਨ ਰਾਏ ਔਰ ਇੰਡੀਆ ਇਜ਼ ਬੈਕ ਇਨ ਦ ਗੇਮ। ਰੋਮਾਂਚਕ ਮੁਕਾਬਲਾ ਇੰਡੀਆ ਵਰਸਿਜ਼ ਇੰਗਲੈਂਡ, ਲਗਾਤਾਰ ਤੁਹਾਨੂੰ ਅਸੀਂ ਅਪਡੇਟ ਜਿਹੜੀ ਹੈ ਉਹ ਤੁਹਾਡੇ ਲਈ ਅਸੀਂ ਕਰਦੇ ਰਹਾਂਗੇ। ਔਰ ਦੇਖਦੇ ਹਾਂ ਜੀ, ਸਾਡੇ ਨਾਲ ਹੁਣ ਇਸ ਵੇਲੇ ਜੀ ਜੀ ਸੁਵਿਨਾ ਜੀ
ਸਪਲੀਮੈਂਟਰੀ ਕੈਸ਼ ਐਂਡ ਕੈਰੀ ਇਸ ਟੂ ਦ ਮੇਨ ਸਪਾਂਸਰਸ, ਪੰਜ ਲੋਕੇਸ਼ਨਸ ਤੋਂ ਤੁਹਾਨੂੰ ਕਰ ਦਿੰਦੇ ਸਰ, ਮੈਕਲੋਗਲਿਨ ਐਂਡ ਰੇਲੋਸ ਇਨ ਦੀ ਇੰਟਰਸੈਕਸ਼ਨ, ਚਿੰਕਿਊਜ਼ੀ ਐਂਡ ਵਿਲੀਅਮਸ ਪਾਰਕ ਵਿਦ ਦੀ ਇੰਟਰਸੈਕਸ਼ਨ, ਪੀਟੀਐਨ ਦੀ ਲੋਕੇਸ਼ਨ ਕ੍ਰੈਡਿਟ ਬੁਰੀਓ ਐਂਡ ਵੈਸਟਰਨ ਰੋਡ, ਸਰਫੀ ਫੋਗਲ ਰੋਡ ਐਂਡ ਗੋਲ ਰੋਡ, ਪੰਚੀ ਬ੍ਰਾਂਚਨ ਦੇ ਵਿੱਚ ਟੋਰਟਰਮ ਐਂਡ ਪੀਟਰ ਰੋਬਿਸਨ ਨਜ਼ਰ ਆਏਗੀ ਤੁਹਾਨੂੰ ਸਪਲੀਮੈਂਟਰੀ ਕੈਸ਼ ਐਂਡ ਕੈਰੀ।
ਜੇ ਤੁਸੀਂ ਚਾਹੁੰਦੇ ਹੈਗੇ ਹੋ ਕਿ ਇੰਸ਼ੋਰੈਂਸ ਦੀ ਗੱਲ ਜਦੋਂ ਆਉਂਦੀ ਹੈਗੀ ਆ, ਇੰਸ਼ੋਰੈਂਸ ਇਨਵੈਸਟਮੈਂਟ ਜਾਂ ਫਿਰ ਕਈ ਵੀ ਤਰ੍ਹਾਂ ਦੀ ਪਾਲਿਸੀ ਲੈਣੀ ਹੈ, fetchmypolicy.com ਦੇ ਫਾਊਂਡਰ ਸੌਰਭ ਚੱਡਾ ਜੀ ਸਾਡੇ ਨਾਲ ਨੇ ਇਸ ਵੇਲੇ। ਇੰਸ਼ੋਰੈਂਸ ਹਰ ਤਰ੍ਹਾਂ ਦੀ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, RRSP, RESP, ਰਿਟਾਇਰਮੈਂਟ ਪਲੈਨਿੰਗ, ਵੈਲਥ ਕ੍ਰੀਏਸ਼ਨ, ਸਟੇਟ ਪਲੈਨਿੰਗ, ਨੰਬਰ ਪਹਿਲਾਂ ਤੁਸੀਂ ਨੋਟ ਕਰ ਲਓ 416-350-55 416-350-55 ਕ੍ਰਿਕਟ ਦੀ ਅਪਡੇਟ ਲਗਾਤਾਰ ਮੈਚ ਐਂਡ ਤੱਕ ਤੁਹਾਡੇ ਨਾਲ ਸ਼ੇਅਰ ਕਰਾਂਗੇ ਰੇਡੀਓ ਵਾਈ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਰੇਡੀਓ ਵਾਈ ਦਾ ਨੰਬਰ ਵੀ ਨੋਟ ਕਰ ਲਓ ਇਨਕੇਸ ਤੁਸੀਂ ਕਿਤੇ ਦੂਰ ਜਾ ਰਹੇ ਹੋ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ 647-910-5000 ਇਹ ਫੋਨ ਨੰਬਰ ਨੋਟ ਕਰ ਲਓ ਰੇਡੀਓ ਵਾਈ ਨਾਲ ਜੁੜੇ ਰਹੋਗੇ 647-910-5000 ਔਰ ਵਾਈ ਮੀਡੀਆ ਦਾ ਨੰਬਰ ਉਹੀ 5000 ਵਾਲਾ ਨੰਬਰ ਹੈਗਾ 416-475-5000 ਵੈਰੀ ਇੰਟਰਸਟਿੰਗ ਮੈਚ ਔਨ ਰਾਈਟ ਨਾਓ 30 ਫੋਰ ਦਾ ਲੋਸ ਆਫ 1 ਵਿਕਟ 30 ਰਨ 1 ਵਿਕਟ ਦੇ ਨੁਕਸਾਨ ਦੇ ਉੱਤੇ ਮਿਸਟਰ ਚੱਡਾ ਸਾਡੀ ਕ੍ਰਿਕਟ ਦੀ ਸਾਰੀ ਕਵਰੇਜ ਨੂੰ ਸਪੌਂਸਰ ਕਰ ਰਹੇ ਨੇ ਜੀ ਮਿਸਟਰ ਚੱਡਾ ਹਾਊ ਆਰ ਯੂ ਕੀ ਹਾਲ ਹੈ ਠੀਕ ਹੈ
ਥੈਂਕ ਯੂ ਵੈਰੀ ਮੱਚ ਜਦਵੀਰ ਜੀ ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਔਰ ਅਦਾਬ
ਸਰ ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਔਰ ਅੱਜ ਸਾਨੂੰ ਦੱਸੋ ਜੀ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਫਾਈਨੈਂਸ਼ੀਅਲ ਸਿਚੁਏਸ਼ਨ ਜਿਹੜੀ ਆ ਉਹ ਹਰ ਕੋਈ ਚੇਂਜ ਕਰਨਾ ਚਾਹੁੰਦਾ ਹੈਗਾ ਲੇਕਿਨ ਕੋਈ ਇਨਸਾਨ ਕਿਸ ਤਰ੍ਹਾਂ ਚੇਂਜ ਕਰ ਸਕਦਾ ਹੈਗਾ ਔਰ ਉਹਦੀ ਸਟਰੈਂਥ ਜਿਹੜੀ ਹੈ ਕਿਸ ਤਰ੍ਹਾਂ ਮਿਲੇਗੀ ਉਹ
$50,000 ਕਮਾਣਾ ਚਾਹੁੰਦਾ ਜਾਂ ਕੋਈ ਬੰਦਾ $1,00,000 ਕਮਾ ਰਿਹਾ ਤੇ $500,000 ਕਮਾਉਣਾ ਚਾਹ ਰਿਹਾ ਜਾਂ $500,000 ਆਲਰੇਡੀ ਕਮਾ ਰਹੇ ਜਾਂ ਮਿਲੀਅਨ ਕਮਾਉਣਾ ਚਾਹ ਰਿਹਾ ਲੇਕਿਨ ਐਸੀਆਂ ਕੀ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਕਿਹੜੀਆਂ ਬੇਸਿਕ ਚੀਜ਼ਾਂ ਹੈਗੀਆਂ ਜਿਹੜਾ ਕੋਈ ਵੀ ਪਰਸਨ ਆਪਣੇ ਲਾਈਫ ਸਟਾਈਲ ਚ ਚੇਂਜਸ ਲਿਆ ਸਕਦਾ ਐਂਡ ਦੈਟ ਵਿਲ ਮੇਕ ਅ ਹਿਊਜ ਡਿਫਰੈਂਸ ਇਨ ਦੇਅਰ ਫਾਈਨੈਂਸਿਸ ਕਿਉਂਕਿ ਬੜੀਆਂ ਛੋਟੀਆਂ ਛੋਟੀਆਂ ਮਿਸਟੇਕਸ ਹੁੰਦੀਆਂ ਦੈਟ ਮੋਸਟ ਆਫ ਦਾ ਪੀਪਲ ਮੇਕ ਉਹਨਾਂ ਚੋਂ ਕੁਛ ਦੀਆਂ ਆਪਾਂ ਗੱਲਾਂ ਕਰਾਂਗੇ ਫੋਰ ਐਗਜ਼ਾਮਪਲ ਸਭ ਤੋਂ ਪਹਿਲੇ ਐਵਰੀਬਡੀ ਹੈਵ ਟੂ ਮੇਕ ਸ਼ੋਰ ਕਿ ਦੇ ਡੂ ਨੋਟ ਸਪੈਂਡ ਦਾ ਮਨੀ ਦੈਟ ਯੂ ਹੈਵਨਟ ਮੇਡ ਯੈਟ ਉਹ ਪੈਸਾ ਕਦੀ ਸਪੈਂਡ ਨਹੀਂ ਕਰਨਾ ਜਿਹੜਾ ਹਲੇ ਕਮਾਇਆ ਹੀ ਨਹੀਂ ਇਸ ਤਰ੍ਹਾਂ ਐਵਰੀ ਸਿੰਗਲ ਡੇ ਹੁੰਦਾ ਕਿ ਲੋਕ ਜਿਹੜਾ ਜਦੋਂ ਆਪਣੇ ਬੇਸ਼ੱਕ ਉਹ ਕਾਰਾਂ ਖਰੀਦਦੇ ਨੇ ਬੇਸ਼ੱਕ ਉਹ ਘਰ ਖਰੀਦਦੇ ਨੇ ਪੀਪਲ ਸਪੈਂਡ ਦੇਅਰ ਫਿਊਚਰ ਮਨੀ ਦਾ ਮਨੀ ਦੇ ਹੈਵਨ ਮੇਡ ਯੈਟ ਦੇ ਵਿਲ ਗੋ ਆਊਟ ਐਂਡ ਕਮਿਟ ਦੈਟ ਮਨੀ ਟੂਵਰਡਸ ਅ ਸਰਟਨ ਪੇਮੈਂਟ ਉਹਦੇ ਵਿੱਚ ਕੀ ਹੁੰਦਾ ਆਪਾਂ ਕਿਸੇ ਪ੍ਰੋਫੈਸ਼ਨ ਦੀ ਐਗਜ਼ਾਮਪਲ ਲੈਂਦੇ ਹਾਂ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਰੀਅਲਟਰਸ ਦੀ ਹੁਣ ਉਹ ਪ੍ਰੀ ਕੰਸਟਰਕਸ਼ਨ ਸੈਲ ਕਰਦੇ ਨੇ ਜਦੋਂ ਪ੍ਰੀ ਕੰਸਟਰਕਸ਼ਨ ਸੈਲ ਕਰਦੇ ਨੇ ਤਾਂ ਉਹਨਾਂ ਦੀ ਇਨਕਮ ਫਿਊਚਰ ਇਨਕਮ ਰੈਡੀ ਹੋ ਜਾਂਦੀ ਜਿਹੜੀ ਉਹਨਾਂ ਨੂੰ 6 ਮਹੀਨਿਆਂ ਬਾਅਦ ਮਿਲਣੀ ਹੈ 1 ਸਾਲ ਬਾਅਦ ਮਿਲਣੀ ਹੈ 2-3 ਸਾਲ ਬਾਅਦ ਲੇਕਿਨ ਨਾਓ ਐਜ਼ ਅ ਰੀਅਲਟਰ ਦਿਸ ਪ੍ਰੋਫੈਸ਼ਨਲ ਵਿਲ ਸਟਾਰਟ ਸਪੈਂਡਿੰਗ ਦੇਅਰ ਮਨੀ ਕਿਉਂਕਿ ਉਹਨਾਂ ਨੂੰ ਪਤਾ ਕਿ ਮੇਰੀ 6 ਮਹੀਨੇ 'ਚ ਇਨਕਮ ਆਉਣ ਵਾਲੀ ਹੈ ਜਾਂ 1 ਸਾਲ ਬਾਅਦ ਇੰਨੀ ਇਨਕਮ ਆਉਣ ਵਾਲੀ ਹੈ ਤੇ ਉਹਨਾਂ ਦੇ ਜਿਹੜੇ ਖਰਚੇ ਔਰ ਲਾਈਫ ਸਟਾਈਲ ਹੈ ਦੇ ਵਿਲ ਸਟਾਰਟ ਟੂ ਸਪੈਂਡ ਦਾ ਮਨੀ ਵੈਰੀ ਵੈਲ ਇਨ ਐਡਵਾਂਸ ਐਂਡ ਦਿਸ ਇਜ਼ ਨੋਟ ਓਨਲੀ ਅਬਾਊਟ ਦਾ ਰੀਅਲਟਰ ਕੋਈ ਵੀ ਪਰਸਨ ਕਿਸੇ ਵੀ ਪ੍ਰੋਫੈਸ਼ਨ 'ਚ ਜੋਬ 'ਚ ਬਿਜ਼ਨਸ ਆਰ ਪੀਪਲ ਸਪੈਂਡ ਦੇਅਰ ਮਨੀ ਬਿਫੋਰ ਇਸ ਮੇਡ ਐਂਡ ਇਟ ਇਜ਼ ਅ ਬਿਗੈਸਟ ਮਿਸਟੇਕ ਦੈਟ ਮੈਜੋਰਟੀ ਆਫ ਦਾ ਪੀਪਲ ਅਕਰੋਸ ਦਾ ਵਰਲਡ ਮੇਕ ਦੂਸਰੀ ਚੀਜ਼ ਕੀ ਹੈਗੀ ਲੋਕੀ ਜਦੋਂ ਇਨਕਮ ਅਰਨ ਕਰਦੇ ਬੇਸ਼ੱਕ ਸੈਲਰੀਆਂ ਹੋਏ ਜਾਂ ਉਹਨਾਂ ਦੀ ਬਿਜ਼ਨਸ ਇਨਕਮ ਦੇ ਵਿੱਚ ਹੋਏ ਲੋਕਾਂ ਨੇ ਇੰਨੀ ਚੀਜ਼ ਤਾਂ ਫਿਗਰ ਆਊਟ ਕਰ ਲਈ ਹੋਈ ਹੈ ਕਿ ਉਹਦੇ ਚੋਂ 20-30-40% ਟੈਕਸ ਕਿੱਦਾਂ ਦੇਣਾ ਕਿਉਂਕਿ ਹਰ ਪਰਸਨ ਟੈਕਸ ਦੇ ਰਿਹਾ ਕੋਈ 25% ਦੇ ਰਿਹਾ ਕੋਈ 30% ਕੋਈ 40% ਦੇ ਰਿਹਾ ਲੈਟਸ ਸੇ ਔਨ ਐਨ ਐਵਰੇਜ 30% ਤੁਸੀਂ ਆਪਣੀ ਇਨਕਮ ਦਾ ਫਿਗਰ ਆਊਟ ਕਰ ਲਿਆ ਉਹ ਤੁਹਾਨੂੰ ਮਾਈਂਡ ਨਹੀਂ ਆਉਂਦਾ ਹੁਣ ਸਮ ਹਾਓ ਸਾਲਾਂ ਤੋਂ ਡੈਕੇਡਸ ਤੋਂ ਤੁਸੀਂ ਉਹ 30% ਪੇ ਕਰ ਰਹੇ ਹੋ ਜਾਂ 40% ਪੇ ਕਰ ਰਹੇ ਹੋ ਸੇਮ ਵੇ ਯੂ ਹੈਵ ਟੂ ਫਿਗਰ ਆਊਟ ਕਿ 30-40% ਟੈਕਸ ਦੇਣ ਦੇ ਬਾਵਜੂਦ ਤੁਸੀਂ 30-40% ਸਾਈਡ ਤੇ ਕਿੱਦਾਂ ਕਰ ਸਕਦੇ ਹੋ ਆਪਣੀ ਮਨੀ ਨੂੰ ਹੁਣ ਆ ਜਿਹੜੀ ਮੈਂ ਸਟੇਟਮੈਂਟ ਬੋਲੀ ਹੈ ਕਾਫੀ ਲੋਕਾਂ ਲਈ ਸੈਂਸ ਨਹੀਂ ਬਣੇਗੀ ਕਿ 30-40% ਜਿਹੜਾ ਹੈਗਾ ਆਪਾਂ ਟੈਕਸ ਦੇਤਾ 30-40% ਆਪਾਂ ਸਾਈਡ ਤੇ ਸੇਵ ਕਰਤਾ ਬਚਿਆ ਸਾਡੇ ਕੋਲ 20% ਇਹ 20% ਦੇ ਵਿੱਚ ਲਾਈਫ ਕਿੱਦਾਂ ਚੱਲੇਗੀ ਘਰ ਕਿੱਦਾਂ ਚੱਲੇਗਾ ਗਰੋਸਰੀ ਕਿੱਦਾਂ ਆਏਗੀ ਦਿਸ ਮਨੀ ਇਜ਼ ਟੂ ਲੋ ਐਂਡ ਯੂ ਆਰ ਥਿੰਕਿੰਗ ਐਬਸੋਲੂਟਲੀ ਰਾਈਟ ਕਿ ਇਟ ਡਜ਼ਨਟ ਮੇਕ ਸੈਂਸ ਕਿਉਂਕਿ ਇਹਦਾ ਸੋਲੂਸ਼ਨ ਕੀ ਹੈ ਕਿ ਜਿਹੜਾ ਤੁਹਾਡਾ 20% ਡਜ਼ ਇਟ ਮੀਨ ਕਿ ਯੂ ਹੈਵ ਟੂ ਲਿਵ ਯੋਰ ਲਾਈਫ ਵਿਦਇਨ 20-30% ਆਫ ਯੋਰ ਇਨਕਮ ਆਨਸਰ ਇਜ਼ ਯੈਸ ਲੇਕਿਨ ਇੱਕ ਵੀ ਇਸ ਟਾਈਮ ਲਿਸਨਰ ਨਹੀਂ ਹੋਏਗਾ ਜੋ ਐਗਰੀ ਕਰੇਗਾ ਮੇਰੀ ਇਸ ਗੱਲ ਨੂੰ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਪੋਸੀਬਲ ਹੈ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਜਦੋਂ ਤੁਸੀਂ ਦੇਖਦੇ ਤੁਹਾਡੀ ਇਨਕਮ ਦਾ 20-30% ਤੁਸੀਂ ਨਹੀਂ ਸਰਵਾਈਵ ਕਰ ਸਕਦੇ ਨਾਓ ਦਾ ਓਨਲੀ ਸੋਲੂਸ਼ਨ ਇਜ਼ ਨੋਟ ਟੂ ਸਪੈਂਡ ਦੀ ਇੰਟਾਇਰ ਮਨੀ ਦਾ ਸੋਲੂਸ਼ਨ ਇਜ਼ ਟੂ ਇਨਕਰੀਜ਼ ਯੋਰ ਮਨੀ ਟੂ ਦਾ ਲੈਵਲ ਆਪਣੀ ਇਨਕਮ ਨੂੰ ਉਸ ਲੈਵਲ ਤੇ ਲੈ ਕੇ ਜਾਓ ਜਿਹਦਾ 20% ਚ ਤੁਹਾਡਾ ਲਾਈਫ ਸਟਾਈਲ ਕਵਰ ਹੋ ਜਾਏ ਸੋ ਯੂ ਨੀਡ ਟੂ ਪੇ ਅਟੈਂਸ਼ਨ ਹਾਊ ਕੈਨ ਯੂ ਗਰੋ ਮਚ ਬੈਟਰ ਇਨ ਯੋਰ ਪ੍ਰੋਫੈਸ਼ਨ ਇਨ ਯੋਰ ਜੋਬ ਇਨ ਯੋਰ ਬਿਜ਼ਨਸ ਤਾਂ ਕਿ ਇਵੈਂਚੁਅਲੀ ਉਹਦਾ 30-40% ਤੁਸੀਂ ਟੈਕਸ ਦਿੰਦੇ ਹੋ 30-40% ਤੁਸੀਂ ਸੇਵਿੰਗ ਔਰ ਇਨਵੈਸਟਮੈਂਟ ਚ ਜਾਂਦਾ ਔਰ 20% ਆਫ ਯੋਰ ਇਨਕਮ ਸ਼ੁੱਡ ਬੀ ਸਫੀਸ਼ੀਐਂਟ ਟੂ ਲਿਵ ਯੋਰ ਲਾਈਫ ਸਟਾਈਲ ਤੀਸਰੀ ਚੀਜ਼ ਇਹ ਸੈਲਫ ਇੰਪਲੋਇਡ ਲੋਕਾਂ ਵਾਸਤੇ ਹੋ ਗਈ ਨੈਵਰ ਐਵਰ ਬਾਏ ਐਨੀਥਿੰਗ ਅਨਲੈਸ ਯੂ ਕੈਨ ਰਾਈਟ ਇਟ ਆਫ ਇਨ ਯੋਰ ਬਿਜ਼ਨਸ ਕੋਈ ਵੀ ਐਸੀ ਚੀਜ਼ ਤੁਸੀਂ ਲਾਈਫ 'ਚ ਨਹੀਂ ਬਾਏ ਕਰਨੀ ਅਨਟਿਲ ਐਂਡ ਅਨਲੈਸ ਇਹ ਟੈਕਸ ਡਿਡਕਟੇਬਲ ਹੋਏ ਦਿਸ ਇਜ਼ ਅ ਵੇ ਹਾਊ ਯੂ ਬ੍ਰਿੰਗ ਯੋਰ ਟੈਕਸਿਸ ਡਾਊਨ ਦਿਸ ਇਜ਼ ਹਾਊ ਯੂ ਇੰਪਰੂਵ ਯੋਰ ਵੈਲਥ ਦਿਸ ਮੇ ਨੋਟ ਅਪਲਾਈ ਟੂ ਦ ਪੀਪਲ ਔਨ ਦ ਸੈਲਰੀਜ਼ ਬਟ ਅਫਕੋਰਸ ਫੋਰ ਦ ਸੈਲਫ ਇੰਪਲੋਇਡ ਇਟ ਇਜ਼ ਵੈਰੀ ਇੰਪੋਰਟੈਂਟ ਉਸ ਤੋਂ ਬਾਅਦ ਮੈਂ ਕੀ ਨੋਟਿਸ ਕੀਤਾ ਮੇਕ ਸ਼ੋਰ ਯੂ ਡੂ ਨੋਟ ਵਰਕ ਔਨ ਦ ਸੈਕਿੰਡ ਜੋਬ ਪੈਦਾ ਕੀ ਮਤਲਬ ਹੈ ਹੁਣ ਕੀ ਹੈਗਾ ਕਿ ਬਹੁਤ ਸਾਰੇ ਲੋਕ ਕਈ ਵਾਰ ਕਰਦੇ ਆ ਕਿ ਉਹਨਾਂ ਕੋਲ ਇੱਕ ਜੋਬ ਹੈਗੀ ਹੈ ਨਾ ਉਹਦੇ ਵਾਂਗ ਡੂ ਦਾ ਸੈਕਿੰਡ ਜੋਬ ਇਨ ਦਾ ਵੀਕ ਨਾਈਟਸ ਔਰ ਦਾ ਵੀਕਐਂਡ ਮੇ ਬੀ ਐਕਸਟਰਾ ਚਾਰ ਘੰਟੇ ਉਹਨਾਂ ਨੇ ਕੰਮ ਕਰਨਾ ਹੈ $15 ਐਨ ਆਵਰ ਫੋਰ ਐਕਸਟਰਾ 60 bucks ਦੀ ਅਡਵਾਈਸ ਇਨ ਦਿਸ ਕਾਇੰਡ ਆਫ ਅਡਵਾਈਸ ਇਨ ਆ ਸੋਸਾਇਟੀ ਇਜ਼ ਅ ਡੈਮੇਜ ਟੂ ਵਨਸ ਫਾਈਨੈਂਸ਼ੀਅਲ ਗਰੋਥ ਕਿਉਂਕਿ ਫਾਈਨੈਂਸ਼ੀਅਲ ਗਰੋਥ ਐਡੀਸ਼ਨਲ ਜੋਬ ਕਰਨ ਨਾਲ ਨਹੀਂ ਹੋਣੀ ਜਿਹੜੀ ਵੀ ਜੋਬ ਪ੍ਰੋਫੈਸ਼ਨ ਬਿਜ਼ਨਸ ਚ ਤੁਸੀਂ ਹੈਗੇ ਯੂ ਨੀਡ ਟੂ ਇੰਪਰੂਵ ਯੋਰ ਸੈਲਫ ਟੂ ਦਾ ਲੈਵਲ ਕਿ ਤੁਸੀਂ ਉਹਦੇ ਵਿੱਚ ਇਨਕਮ ਇਨਕਰੀਜ਼ ਕਰਕੇ ਜਾਓ ਰਾਦਰ ਦੈਨ ਕਿ ਐਕਸਟਰਾ ਅਡੀਸ਼ਨਲ ਜੋਬ ਫੋਰ $15-$20 ਐਨ ਆਵਰ ਦੈਟ ਇਜ਼ ਨੈਵਰ ਦੈਟ ਵਿਲ ਹੈਲਪ ਯੂ ਟੂ ਪੇ ਆਫ ਸਮ ਆਫ ਯੋਰ ਬਿਲਸ ਬਟ ਦੈਟ ਵਿਲ ਨੈਵਰ ਐਵਰ ਹੈਲਪ ਯੂ ਟੂ ਅਚੀਵ ਅ ਫਾਈਨੈਂਸ਼ੀਅਲ ਗਰੋਥ ਔਰ ਜਿਹੜੇ ਲੋਕ ਕੰਮ ਕਰ ਰਹੇ ਨੇ ਬੇਸ਼ਕ ਬਿਜ਼ਨਸ ਜਾਂ ਜੋਬਸ ਦੇ ਵਿੱਚ ਕੁਛ ਲੋਕ ਹੋਣਗੇ ਬਿਜ਼ਨਸ ਜਿਹੜੇ 40 ਘੰਟੇ ਕੰਮ ਕਰ ਰਹੇ ਨੇ 50, 60, 70, 80 ਕਰ ਰਹੇ ਨੇ ਸੋ ਦੋਸ ਪੀਪਲ ਨੀਡ ਟੂ ਸਟੋਪ ਕੰਪਲੇਨਿੰਗ ਇਫ ਯੂ ਆਰ ਵਰਕਿੰਗ ਟੂ ਹਾਰਡ ਤੇ ਜੇ ਤੁਸੀਂ ਆਪਣੀ ਲਾਈਫ 'ਚ ਬਹੁਤ ਜ਼ਿਆਦਾ ਵਰਕ ਹਾਰਡ ਕਰ ਰਹੇ ਯੂ ਹੈਵ ਟੂ ਸਟੋਪ ਕੰਪਲੇਨਿੰਗ ਕਿਉਂਕਿ ਦੇਰ ਵਾਜ਼ ਅ ਟਾਈਮ ਵੈਨ ਯੂ ਹੈਡ ਨੋ ਜੋਬ ਜਦੋਂ ਤੁਸੀਂ ਅਜੇ ਇਮੀਗ੍ਰੈਂਟ ਆਏ ਸੀਗੇ ਜਾਂ ਜਦੋਂ ਕਰੀਅਰ ਸ਼ੁਰੂ ਕੀਤੇ ਸੀਗੇ ਤੁਹਾਨੂੰ ਗੁੱਡ ਇਨਫ ਆਵਰਸ ਨਹੀਂ ਸੀ ਮਿਲਦੇ ਸੋ ਯੂ ਹੈਵ ਟੂ ਇੰਬਰੇਸ ਇਟ ਐਂਡ ਮੇਕ ਸ਼ੋਰ ਜਦੋਂ ਤੁਸੀਂ 50, 60, 70, 80 ਆਵਰਸ ਵਰਕ ਕਰਦੇ ਹੋ ਦ ਵਰਲਡ ਮੋਸਟ ਸਕਸੈਸਫੁਲ ਪੀਪਲ ਡੂ ਵਰਕ 50, 60, 70, 80 ਔਰ ਸਮਟਾਈਮ ਈਵਨ ਮੋਰ ਆਵਰਸ ਇਟਸ ਓਕੇ ਟੂ ਵਰਕ ਦੈਟ ਕਾਇੰਡ ਆਫ ਆਵਰਸ ਲੇਕਿਨ ਯੂ ਹੈਵ ਟੂ ਮੇਕ ਸ਼ੋਰ ਕਿ ਯੂ ਆਰ ਡੂਇੰਗ ਜਿਹੜੇ ਵੀ ਬਿਜ਼ਨਸ ਚੋ ਜਿਹੜੇ ਵੀ ਪ੍ਰੋਫੈਸ਼ਨ ਚੋ ਯੂ ਆਰ ਇੰਪਰੂਵਿੰਗ ਸੋ ਮਚ ਵਿਦ ਯੋਰ ਨੌਲੇਜ ਵਿਦ ਬਾਈ ਗਿਵਿੰਗ ਦ ਵੈਲਿਊ ਟੂ ਦਾ ਸੋਸਾਇਟੀ ਜਦੋਂ ਤੁਸੀਂ ਦੇ ਰਹੇ ਹੋ ਦੈਨ ਇਟਸ ਓਕੇ ਟੂ ਇਨਵੈਸਟ ਦੈਟ ਕਾਇੰਡ ਆਫ ਟਾਈਮ ਇਨ ਟੂ ਯੋਰ ਵਰਕ ਇਨ ਯੋਰ ਪ੍ਰੋਫੈਸ਼ਨ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਸੀਂ ਇੱਦਾਂ ਦਾ ਟਾਈਮ ਇਨਵੈਸਟ ਕਰਦੇ ਹੋ ਯੂ ਬਿਕਮ ਮਚ ਮੋਰ knowledgeable, not only just knowledgeable, you become the expert in that particular matter and the more knowledge you have, the better you are able to serve the society. Aur jinna society nu better serve karoge ya zyada value doge, your income, your financial strength will be in direct proportion to the value that you give to the society. So make sure ਜਦੋਂ ਤੁਸੀਂ ਕੰਮ ਕਰਦੇ ਹੋ ਤੁਸੀਂ ਇਹਦੇ ਵਿੱਚ ਪਰਫੈਕਟ ਲਾਈਫ ਬੈਲੈਂਸ ਨਹੀਂ ਲੱਭਣਾ ਹੈ ਜੋ ਕਿ ਮੈਂ ਆਪੋਜ਼ਿਟ ਬੋਲ ਰਿਹਾ ਲੋਕੀ ਕਹਿੰਦੇ ਲਾਈਫ 'ਚ ਬੈਲੈਂਸ ਹੋਣਾ ਚਾਹੀਦਾ ਤੁਹਾਡੇ ਵਰਕ ਦਾ ਫੈਮਿਲੀ ਦਾ ਐਂਡ ਸੋ ਮਚ ਮੋਰ ਲੇਕਿਨ ਦਾ ਥਿੰਗ ਇਜ਼ ਯੂ ਕੈਨ ਪਿਕ ਵਨ ਔਰ ਦਾ ਟੂ ਰੂਟਸ ਈਦਰ ਯੂਰ ਲੁਕਿੰਗ ਫੋਰ ਦਾ ਸਕਸੈਸ ਉਹਦੇ ਵਿੱਚ ਫਾਈਨੈਂਸ਼ੀਅਲ ਸਕਸੈਸ ਵੀ ਆ ਗਈ ਔਰ ਯੂਰ ਲੁਕਿੰਗ ਫੋਰ ਦਾ ਪਰਫੈਕਟ ਬੈਲੈਂਸ ਦੋਨਾਂ 'ਚੋਂ ਇੱਕ ਚੀਜ਼ ਜਿਹੜੀ ਹੈਗੀ ਆ ਉਹ ਹੀ ਅਚੀਵ ਹੋ ਸਕਦੀ ਹੈ
ਹਾਂਜੀ ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਸੀਗਾ ਗੱਲ ਤੁਹਾਡੇ ਨਾਲ ਜਾਰੀ ਰਹੇਗੀ ਬਟ ਇੱਕ ਬਹੁਤ ਇੰਪੋਰਟੈਂਟ ਮੋੜ ਦੇ ਉੱਤੇ ਗੱਲ ਹੈਗੀ ਹੈ ਸਾਨੂੰ ਇੱਥੇ ਇਜਾਜ਼ਤ ਲੈਣੀ ਪਏਗੀ ਗੱਲ ਤੁਹਾਨੂੰ ਜਾਰੀ ਰਹੇਗੀ ਕਿ ਬੈਲੈਂਸ ਦੀ ਤੁਸੀਂ ਗੱਲ ਬਹੁਤ ਇੰਪੋਰਟੈਂਟ ਕਹੀ ਹੈ ਕਿ ਬੈਲੈਂਸ ਕਿੱਦਾਂ ਬਣਾਉਣਾ ਹੈ ਜਦ ਤੁਸੀਂ ਕਹਿ ਕੇ 50-60 ਆਵਰਸ ਕੰਮ ਕਰਨਾ ਜਾਂ ਕੀ ਕਰਨਾ ਹੈ ਬਹੁਤ ਇੰਟਰਸਟਿੰਗ ਚੀਜ਼ ਹੈ ਤੁਸੀਂ ਆਪਣੇ ਕਿਸ ਤਰੀਕੇ ਦੇ ਨਾਲ ਚੇਂਜ ਕਰ ਸਕਦੇ ਹੈਗੇ ਹੋ ਆਪਣੇ ਪਲੈਨਿੰਗ ਫਾਈਨੈਂਸ਼ੀਅਲ ਪਲੈਨਿੰਗ ਦਾ ਬਹੁਤ ਕੁਝ ਤੁਸੀਂ ਸੁਧਾਰ ਸਕਦੇ ਹੋ ਪਰ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਮਿਸਟਰ ਚੱਡਾ ਦੇ ਨਾਲ ਗੱਲਬਾਤ ਕਰੋ ਸਾਡੀ ਮਿਸਟਰ ਚੱਡਾ ਨਾਲ ਗੱਲਬਾਤ ਜਿਹੜੀ ਹੈ ਜਾਰੀ ਰਹੇਗੀ ਵੈਲਥ ਕ੍ਰੀਏਸ਼ਨ ਸਟੇਟ ਪਲੈਨਿੰਗ ਰਿਟਾਇਰਮੈਂਟ ਪਲੈਨਿੰਗ ਕਿੱਦਾਂ ਕਰਨੀ ਹੈ ਆਪਣੇ ਫਾਈਨੈਂਸ਼ੀਅਲ ਸਿਸਟਮ ਨੂੰ ਕਿਸ ਤਰ੍ਹਾਂ ਚੇਂਜ ਕਰਨਾ ਇਹਦੇ ਬਾਰੇ ਮਿਸਟਰ ਚੱਡਾ ਦੇ ਨਾਲ ਅਸੀਂ ਗੱਲਬਾਤ ਜਾਰੀ ਰੱਖਾਂਗੇ ਨੰਬਰ ਇਹਨਾਂ ਦਾ ਨੋਟ ਕਰੋ ਇੱਕ ਵਾਰੀ 416-350-4150-5055 ਔਰ 647-282-6472-8182 ਹੈਵ ਅ ਵੰਡਰਫੁਲ ਡੇ ਥੈਂਕ ਯੂ
The views expressed on the preceding program may not necessarily be those of the owner or management of WTOR radio station.
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ ਕੋਵਿਡ-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ ਜਿਵੇਂ ਕਿ ਕਰਿਆਨਾ ਖਰੀਦਣ ਲਈ ਘਰ ਰਹੋ ਸੁਰੱਖਿਅਤ ਰਹੋ ਜ਼ਿੰਦਗੀਆਂ ਬਚਾਓ ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
ਸ਼ਾਹਜੀ ਰੈਕਸਡੇਲ ਹੁੰਦੇ ਤੇ ਲੈਣੀ ਹੋ ਸੋਨਾਟਾ ਐਲੈਂਟਾ ਜਾਂ ਫਿਰ 200 Centara ਤੇ ਜਲਦੀ ਸੇ ਸ਼ਾਹ ਅਹਿਮਦ ਕੋ ਅਭੀ ਫੋਨ ਮਿਲਾ ਲੋ ਰੇ ਕਿਉਂਕਿ ਸ਼ਾਹਜੀ ਅਬ ਰੈਕਸਡੇਲ ਹੁੰਦੇ ਤੇ
कारों के जादूगर शाह अहमद अब रेक्स डेल हुंडे पर हैं और शाह जी से बेहतर प्राइस और सर्विस आपको कहीं नहीं मिलेगी। कॉल करो 416-817-2720
क्योंकि शाह जी रेक्स डेल हुंडे पे।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज वी केयर।
कोविड 19 वैक्सीन अते तुसी
मैनू किवें पता लगे के कोविड 19 वैक्सीन सुरक्षित हन?
जद कोई चीज नवी होवे ता अजेहे प्रश्न करने आम हन। असी तुहानू जानकारी देना चाहुंदे हां कि हेल्थ कैनेडा सिर्फ उन्हां वैक्सीन नू ही प्रवानगी देंदी है जेड़ियां कि सुरक्षित, प्रभावशाली अते उत्तम क्वालिटी दियां होण। दुनिया भर विच कैनेडा अपने उच्चे मियारां अते सख्त वैक्सीन रिव्यू प्रक्रिया लई जाणिया जांदा है। कोविड 19 वैक्सीन बारे वधेरी